ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਬ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ, ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਸਤਿ ਸ੍ਰੀ ਅਕਾਲ ਸਾਰੇ ਹੀ ਸਰੋਤਿਆਂ ਨੂੰ, ਗੁੱਡ ਮਾਰਨਿੰਗ ਜੀ ਆਇਆਂ ਨੂੰ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ, ਔਰ 9:02 ਘੜੀ ਦਿਖਾ ਰਹੀ ਹੈ। ਦਿਨ ਸ਼ਨਿਚਰਵਾਰ ਚੜ ਚੁੱਕਾ, 10 ਸਪਤੰਬਰ 2016। ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ, ਮੈਲਬਨ ਦੇ ਵਿਚ ਮੀਂਹ ਪੈ ਰਿਹਾ, ਔਰ ਸਿਡਨੀ ਦੇ ਵਿਚ ਵੀ ਹਵਾ ਚੱਲ ਰਹੀ ਹੈ। ਸਾਰੇ ਮੌਸਮ ਦੀ ਜਾਣਕਾਰੀ ਲਵਾਂਗੇ, ਪਰ ਪਹਿਲਾਂ ਸਮਾਂ ਸਾਰਨੀ ਆਸਟ੍ਰੇਲੀਆ ਤੇ ਹੋਰ ਦੇਸ਼ਾਂ ਦੀ। 8:32 ਐਡਲੇਡ ਚ ਉੱਥੇ ਵੀ ਕਾਫੀ ਮੀਂਹ ਪੈ ਕੇ ਹਟੇ ਨੇ। ਸਾਊਥ ਆਸਟ੍ਰੇਲੀਆ ਦੇ ਵਿਚ ਪਰਥ ਦੇ ਵਿਚ ਇਸ ਵੇਲੇ 7:02 ਹੋਏ ਨੇ ਸੁਬਾਹ ਦੇ। ਤੜਕਾ ਹੈਗਾ ਜੀ ਭਾਰਤ ਦੇ ਵਿਚ ਵੱਡਾ ਤੜਕਾ ਮਿਡਲ ਈਸਟ ਚ, ਅੱਧੀ ਰਾਤ ਤੋਂ 2 ਮਿੰਟ ਉੱਤੇ ਹੋ ਚੁੱਕੇ ਨੇ ਲੰਡਨ ਦੇ ਵਿਚ, ਔਰ ਸ਼ੁੱਕਰਵਾਰ ਦੁਪਹਿਰਾਂ ਅਤੇ ਸ਼ਾਮਾਂ ਢਲ ਰਹੀਆਂ ਨੇ ਅਮਰੀਕਾ ਮਹਾਂਦੀਪਾਂ ਦੇ ਵਿਚ। ਸੋ ਜਿੱਥੋਂ ਵੀ ਜੁੜਦੇ ਹੋ ਜੀ, ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਮੰਗੀਏ ਜੀ, ਔਰ ਚੜ੍ਹਦੀ ਕਲਾ ਦੇ ਵਿਚ ਰਹੀਏ। ਇਹੀ ਅਰਦਾਸ ਹੈ ਹਰ ਬੰਦੇ ਦੀ, ਹਰ ਸ੍ਰਿਸ਼ਟੀ ਦੇ ਪ੍ਰਾਣੀ ਦੇ ਲਈ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਥੋੜੀ ਦੇਰ ਬਾਅਦ ਸਾਡੇ ਨਾਲ ਜੁਆਇਨ ਇਨ ਕਰਨਗੇ। ਇਸ ਤੋਂ ਇਲਾਵਾ ਮੌਸਮ ਦੀ ਜਾਣਕਾਰੀ, ਖਬਰਾਂ ਦੀ ਚੀਰਫਾੜ, ਤੁਹਾਡੇ ਵਿਚਾਰ, ਸਾਡੇ ਵਿਚਾਰ ਸਾਂਝੇ ਹੋਣਗੇ, ਦਿਲ ਵਾਲੀਆਂ ਗੱਲਾਂ ਸਾਂਝੀਆਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ। ਤੇ ਅੱਜ ਪਿਛਲੇ ਕਈ ਹਫ਼ਤਿਆਂ ਤੋਂ ਕਈ ਫਰਮਾਇਸ਼ਾਂ ਜਿਹੜੀਆਂ ਨੇ ਉਹ ਪੈਂਡਿੰਗ ਪਈਆਂ ਨੇ, ਉਹ ਆਪਾਂ ਲਾਉਣੀਆਂ, ਤੇ ਮੈਂ ਕੋਸ਼ਿਸ਼ ਕਰਾਂਗੇ ਉਹਨਾਂ ਸਾਰਿਆਂ ਨੂੰ ਆਪਾਂ ਕੰਪਲੀਟ ਕਰ ਦਈਏ, ਤੇ ਨਾਲ ਦੀ ਨਾਲ ਆਪਾਂ ਵਿਚਾਰ ਵੀ ਜ਼ਰੂਰ ਸਾਂਝੇ ਕਰਨੇ ਨੇ। ਦਲਜੀਤ ਸਿੰਘ ਮਹਿਤਾ ਚੌਂਕ, ਯੋਗੇਸ਼ ਠਾਕੁਰ ਜੀ, ਹਰਮੀਤ ਚੰਨਾ, ਜਸ ਆਸਟ੍ਰੇਲੀਆ ਵਾਲੇ ਪਹੁੰਚ ਚੁੱਕੇ ਨੇ। ਤੇ ਮੈਂ ਦੱਸਦਾ ਕਿ ਪਤਾ ਸਾਨੂੰ ਸੰਪਰਕ ਕਰਨ ਦਾ ਜੀ, harmanradio@gmail.com ਇਹ ਹੈਗਾ ਸਾਡਾ ਜੀ ਈਮੇਲ ਐਡਰੈਸ। ਤੇ ਸੱਜਣ ਕਾਫੀ ਉਧਰ ਵੀ ਜੁੜ ਰਹੇ ਨੇ, ਗੁਰਮੁਖ ਸਿੰਘ, ਕੁਲਦੀਪ ਜੀ ਤੇ ਮੰਨਰ ਮੱਲੀ ਜੁੜ ਗਏ ਨੇ ਪ੍ਰੋਗਰਾਮ ਦੇ ਵਿਚ, ਸਾਰਿਆਂ ਦੇ ਆਪਾਂ ਮੈਸੇਜ ਲਵਾਂਗੇ। ਤੇ ਅੱਜ ਦੇ ਜਿਹੜੀ ਪ੍ਰੋਗਰਾਮ ਦੀ ਸ਼ੁਰੂਆਤ ਹੈ ਜੀ, ਇਕ ਬਹੁਤ ਹੀ ਸੁੰਦਰ ਵਿਚਾਰ ਸ਼ੇਅਰ ਕੀਤਾ ਜੀ ਦਲਜੀਤ ਸਿੰਘ ਮਹਿਤਾ ਚੌਂਕ, ਉਨ੍ਹਾਂ ਨੇ ਹਰਮਨ ਰੇਡੀਓ ਦੇ ਫੈਨ ਭੇਜਤੇ, ਤੇ ਮੈਂ ਸੋਚਿਆ ਕਿ ਇਸ ਦੇ ਬਾਰੇ ਥੋੜੀ ਹੋਰ ਆਪਾਂ ਵਿਚਾਰ ਕਰ ਲਈਏ, ਚਿੰਤਨ ਕਰ ਲਈਏ ਪ੍ਰੋਗਰਾਮ ਦੇ ਵਿਚ, ਕਿ ਉਹ ਜਿਹੜਾ ਵਿਚਾਰ ਹੈ ਗੁਰਬਾਣੀ ਦੇ ਵਿਚੋਂ ਲਿਆ ਗਿਆ ਜੀ, ਰਾਮ ਕਲੀ ਕੀ ਵਾਰ ਰਾਏ ਬਲਵੰਤ ਤੇ ਸੱਤੇ ਦੀ ਜਿਹੜੀ ਰਾਮ ਕਲੀ ਦੀ ਵਾਰ ਹੈ ਉਹਦੇ ਵਿਚੋਂ, ਤੇ ਉਸ ਦੇ ਵਿਚ ਵਰਣਨ ਕੀਤਾ ਗਿਆ ਉਸ ਇਹਨਾਂ ਸ਼ਲੋਕਾਂ ਦੇ ਵਿਚ, ਇਨ੍ਹਾਂ ਪੌੜੀਆਂ ਦੇ ਵਿਚ, ਕਿ ਕਿਸ ਤਰ੍ਹਾਂ ਜਿਹੜੀ ਕਾਇਆ ਪਲਟ ਕੇ ਪਹਿਲੇ ਪਾਤਸ਼ਾਹ ਨੇ ਦੂਜੇ ਪਾਤਸ਼ਾਹ ਨੂੰ ਗੁਰਗੱਦੀ ਸੌਂਪੀ ਆ, ਤੇ ਉਸ ਦੇ ਬਾਰੇ ਜ਼ਿਕਰ ਕਰਾਂਗੇ, ਤੇ ਇਸ ਨੂੰ ਥੋੜਾ ਜਿਹਾ ਹੋਰ ਆਪਾਂ ਸਾਂਝ ਪਾਵਾਂਗੇ ਵਿਚਾਰਾਂ ਦੀ। ਔਰ ਦੋਸਤੋ, ਜਿਹੜਾ ਸਿੱਖੀ ਦੇ ਵਿਚ ਰੱਖ ਲਓ ਜਾਂ ਜਿਹੜੀ ਯੂਨੀਵਰਸਲ ਟਰੁੱਥ ਇਹ ਹੈ ਕਿ ਜਿਹੜਾ ਨਾਮ ਹੈ, ਪਹਿਲਾਂ ਤਾਂ ਸਾਰਾ ਸਿੱਖੀ ਜਿਹੜੀ ਹੈ ਜਾਂ ਜਿਹੜੀ ਸਿੱਖੀ ਰੱਖ ਲਓ ਜਾਂ ਧਰਮ ਰੱਖ ਲਓ, ਉਹ ਦੁਨੀਆਂ ਦੇ ਉੱਤੇ ਸਿਰਫ ਨਾਮ ਦੇ ਉੱਤੇ ਆਧਾਰਿਤ ਹੈ। ਨਾਮ ਜਿਹੜਾ ਸਾਊਂਡ, ਸਲੈਲਸੀਅਲ ਸਾਊਂਡ, ਜਿਸ ਤੋਂ ਸਾਰੀ ਸ੍ਰਿਸ਼ਟੀ ਬਣ ਰਹੀ ਹੈ, ਜਿਸ ਤੋਂ ਸਾਰਾ ਬ੍ਰਹਿਮੰਡ ਬਣ ਰਿਹਾ, ਉਸ ਦੇ ਉੱਤੇ ਆਧਾਰਿਤ ਹੈ। ਉਹ ਪਰਮ ਸੱਚ ਉਹ ਹੈ ਜਿਹੜਾ ਏਕ ਓਂਕਾਰ ਹੈ, ਉਹ ਸੱਚਾ ਨਾਮ ਹੀ ਹੈ। ਇਹੀ ਮੂਲ ਮੰਤਰ ਦਾ ਜਿਹੜਾ ਸਾਰ ਹੈ। ਔਰ ਇਸ ਨੂੰ ਮਤਲਬ ਸਾਇੰਸ ਵੀ ਅੱਜ ਕੱਲ ਮੰਨਦੀ ਹੈ ਕਿ ਹਰ ਚੀਜ਼ ਜਿਹੜੀ ਹੈ ਉਹ ਵਾਈਬ੍ਰੇਸ਼ਨ ਹੈ, ਹਰ ਚੀਜ਼ ਜਿਹੜੀ ਉਹ ਸਾਊਂਡ ਤੇ ਆਧਾਰਿਤ ਹੈ। ਬਿਗ ਬੈਂਗ ਲਾਈਟ ਵੀ ਨਿਕਲਦੀ ਹੈ, ਨਾਲ ਬੈਂਗ ਵੀ ਹੁੰਦੀ ਹੈ। ਸੋ ਹੌਲੀ ਹੌਲੀ ਸਾਇੰਸ ਨੂੰ ਵੀ ਇੱਧਰ ਨੂੰ ਆ ਰਹੇ ਨੇ। ਪਰ ਜਿਹੜਾ ਨਾਮ ਦੀ ਵਿਆਖਿਆ, ਨਾਮ ਨੂੰ ਇੰਨਾ ਐਲੈਬੋਰੇਟ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹ ਸਾਰਾ ਹੈ ਹੀ ਨਾਮ ਦੀ ਵਿਆਖਿਆ, ਉਸ ਸਾਊਂਡ ਦੀ ਵਿਆਖਿਆ ਜਿਸ ਤੋਂ ਸਾਰੀ ਸ੍ਰਿਸ਼ਟੀ ਬਣ ਰਹੀ ਹੈ, ਜਿਹੜਾ ਕਿ ਕਰਤਾ ਪੁਰਖ ਹੈ ਇਸ ਸ੍ਰਿਸ਼ਟੀ ਦਾ, ਬ੍ਰਹਿਮੰਡ ਦਾ। ਤੇ ਉਹਦੀ ਇੱਕ ਪ੍ਰੋਪਰਟੀ ਇਹ ਆ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਕਿ ਉਹ ਜਿਹੜਾ ਨਾਮ ਹੈ ਜਾਂ ਉਹ ਅਕਾਲ ਪੁਰਖ, ਉਹ ਆਪ ਹੀ ਨਾਮ ਹੀ ਹੈ, ਤੇ ਉਸ ਨੂੰ ਥਾਪਿਆ ਨਹੀਂ ਜਾ ਸਕਦਾ, ਅਸਟੈਬਲਿਸ਼ ਨਹੀਂ ਕੀਤਾ ਜਾ ਸਕਦਾ, ਨਾ ਹੀ ਉਸ ਨੂੰ ਕੀਤਾ ਜਾ ਸਕਦਾ, ਯਾਨੀ ਕਿ ਬਣਾਇਆ ਜਾ ਸਕਦਾ। ਸੋ ਇਹ ਬੜਾ ਸਮਝਣ ਵਾਲਾ ਨੁਕਤਾ ਆ ਕਿ ਜੇ ਅਗਰ ਮੰਨ ਲਓ ਤੁਹਾਡੇ ਕੋਲ ਨਾਮ ਹੈ, ਤੁਹਾਨੂੰ ਤੁਹਾਡੇ ਅੰਦਰ ਉਹ ਪ੍ਰਗਟ ਹੋ ਗਿਆ, ਤਾਂ ਤੁਸੀਂ ਉਸ ਨੂੰ ਦੂਸਰੇ ਬੰਦੇ ਦੇ ਅੰਦਰ ਪਲਾਂਟ ਨਹੀਂ ਕਰ ਸਕਦੇ, ਕ੍ਰੀਏਟ ਨਹੀਂ ਕਰ ਸਕਦੇ, ਅਸਟੈਬਲਿਸ਼ ਨਹੀਂ ਕਰ ਸਕਦੇ, ਤੇ ਨਾ ਹੀ ਤੁਸੀਂ ਜਿਹੜਾ ਉਹ ਨਾਮ ਹੈ ਉਸ ਨੂੰ 5-7 ਚੀਜ਼ਾਂ ਬਣਾ ਕੇ ਉਹਨੂੰ ਕ੍ਰੀਏਟ ਕਰ ਸਕਦੇ ਆ। ਉਹ ਆਪੇ ਆਪ ਨਿਰੰਜਨ ਸੋਏ, ਉਹ ਜਿਹਦੇ ਵੀ ਅੰਦਰ ਪ੍ਰਗਟ ਹੁੰਦਾ ਉਹ ਆਪਣੇ ਆਪ ਹੀ ਪ੍ਰਗਟ ਹੁੰਦਾ ਹੈ, ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਦੀ ਗਾਈਡੈਂਸ ਹੁੰਦੀ ਹੈ, ਪਰ ਪ੍ਰਗਟ ਉਹਦੇ ਅੰਦਰ ਹੀ ਹੁੰਦਾ। ਸੋ ਗੁਰੂ ਰਾਹ ਦੱਸਦਾ, ਪ੍ਰਗਟ ਆਪ ਹੁੰਦਾ। ਇਹ ਮੁੱਢਲੀ ਫਿਲਾਸਫੀ ਆ ਸਿੱਖੀਜ਼ਮ ਦੀ, ਨਾਮ ਦੀ, ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਸੋ ਹੁਣ ਆਪਾਂ ਇਹ ਗੱਲ ਸਮਝ ਲਈ ਹੈ, ਤੇ ਹੁਣ ਆਉਂਦੇ ਹਾਂ ਜੀ ਉਸ ਸ਼ਬਦ ਵੱਲ ਜਿਹੜਾ ਦਲਜੀਤ ਸਿੰਘ ਹੁਣਾਂ ਨੇ ਸ਼ੇਅਰ ਕੀਤਾ, ਜਿਹੜਾ ਕਿ ਰਾਮਕਲੀ ਵਾਰ ਦੇ ਵਿੱਚ ਹੈ। ਕਹਿੰਦੇ ਕਿ ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਕੀ ਕੱਟੀ ਹੈ। ਸੱਚੇ ਪਾਤਸ਼ਾਹ ਜਾਣੀ ਕਿ ਅਕਾਲ ਪੁਰਖ ਨੂੰ ਤੱਕਦੇ, ਉਹਦੇ ਵੱਲ ਦੇਖਦੇ, ਜਨਮ ਜਨਮ ਦੀ ਮਲ ਕੱਟ ਜਾਂਦੀ। ਇਹ ਗੁਰੂ ਤੇ ਵੀ ਲਾਗੂ ਹੁੰਦਾ ਵੀ ਜਿਹੜੇ ਗੁਰੂ ਦੇ ਅੰਦਰ ਉਹ ਨਾਮ ਪ੍ਰਗਟ ਹੋਇਆ ਉਹਨੂੰ ਦੇਖ ਕੇ ਹੀ ਜਨਮ ਜਨਮ ਦੀ ਮੈਲ ਕੱਟੀ ਜਾਂਦੀ ਆ। ਜਿਸ ਤਰ੍ਹਾਂ ਪਾਰਸ ਨੂੰ ਮਤਲਬ ਮੈਟਲ ਨੂੰ ਪਾਰਸ ਛੋਹਦਾ ਹੈ ਤਾਂ ਉਹ ਵੀ ਸੋਨਾ ਬਣ ਜਾਂਦਾ। ਸੱਚ ਜੇ ਗੁਰ ਫਰਮਾਇਆ, ਕਿਉਂ ਏਦੋਂ ਬੋਲੋ ਹੱਟੀਏ। ਹੁਣ ਜੇ ਗੁਰੂ ਨੇ ਸੱਚ ਬੋਲਿਆ, ਫਿਰ ਇੱਕ ਸਿੱਖ ਦੀ ਕੀ ਹੈਸੀਅਤ ਹੈ ਕਿ ਉਹਦੇ ਬੋਲਾਂ ਨੂੰ ਉਹ ਪੁਗਾਵੇ ਨਾ। ਹੁਣ ਇਹ ਹੈ ਗੁਰੂ ਤੇ ਸਿੱਖ ਦਾ ਰਿਲੇਸ਼ਨ। ਭਾਈ ਲਹਿਣੇ ਨੇ ਗੁਰੂ ਦੀ ਮੰਨੀ, ਉਹਦੇ ਅੰਦਰ ਨਾਮ ਪ੍ਰਗਟ ਹੋਇਆ, ਗੁਰੂ ਨੂੰ ਪਤਾ ਲੱਗਿਆ, ਇਹਦੇ ਨਾਲ ਉਹਨੂੰ ਸਪਸ਼ਟੀਕਰਨ ਹੋਇਆ ਕਿ ਉਹਦੇ ਅੰਦਰ ਨਾਮ ਪ੍ਰਗਟ ਹੋ ਗਿਆ, ਤੇ ਉਹਨੂੰ ਗੁਰੂ ਦੀ ਮੰਨੀ, ਤੇ ਉਹਦੀ ਕੀ ਔਕਾਤ ਸੀ ਕਿ ਉਹ ਗੁਰੂ ਦੀ ਨਾਮ ਮੰਨਦਾ, ਤੇ ਉਹ ਫਿਰ ਉਹ ਇਸ ਲਾਇਕ ਹੋਇਆ ਕਿ ਉਹ ਗੁਰੂ ਬਣੇ। ਪਰ ਦੂਜੇ ਪਾਸੇ ਉਹਨਾਂ ਦੇ ਪੁੱਤਰਾਂ ਦੀ ਗੱਲ ਆਉਂਦੀ। ਹੁਣ ਪੁੱਤਰੀ ਕੌਲ ਨਾ ਪਾ ਲਿਓ, ਕਰ ਪੀਰੋਂ ਕੰਨ ਮਰੱਟੀ। ਉਹਨਾਂ ਦੇ ਆਪਣੇ ਬੇਟਿਆਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ, ਤੇ ਉਹਨਾਂ ਨੂੰ ਕਰ ਪੀਰੋਂ ਕੰਨ ਮਰੱਟੀ, ਉਹਨਾਂ ਨੇ ਕੰਨ ਪਾਸੇ ਨੂੰ ਫੇਰ ਲਿਆ, ਉਹਨਾਂ ਦੀ ਗੱਲ ਨਹੀਂ ਸੁਣੀ। ਦਿਲ ਖੋਟੇ ਆਕੇ ਫਿਰਨ, ਬਨ ਭਾਰ ਉਚਾਏ ਉਚਾਇਨ ਛੱਟੀਏ। ਉਹਨਾਂ ਦੇ ਦਿਲ ਖੋਟੇ ਸੀ, ਆਕੀ ਹੋਏ ਫਿਰਦੇ ਸੀ, ਹੰਕਾਰੇ ਹੋਏ ਫਿਰਦੇ ਕਿ ਸਾਡਾ ਬਾਪ ਬਹੁਤ ਵੱਡਾ। ਜਿਸ ਤਰ੍ਹਾਂ ਅੱਜ ਕੱਲ ਨੀ ਮਤਲਬ ਜੇ ਕਿਸੇ ਦਾ ਡੈਡੀ DSP DC ਜਾਂ ਵੱਡੀ ਪੋਜੀਸ਼ਨ ਤੇ ਲੱਗ ਗਿਆ ਤਾਂ ਉਹਦੇ ਨਿਆਣੇ ਜਿਹੜੇ ਨੇ ਉਹ ਵਿਗੜ ਜਾਂਦੇ ਨੇ। ਬਿਲਕੁਲ ਆਹੀ ਗੱਲ ਪਹਿਲੇ ਪਾਤਸ਼ਾਹ ਦੀ ਵਾਰੀ ਹੋਈ ਆ ਕਿ ਉਹਨਾਂ ਦੇ ਦਿਲ ਖੋਟੇ ਸਨ, ਉਹ ਆਕੀ ਹੋਏ ਫਿਰਦੇ ਸਨ, ਤੇ ਉਹ ਪਾਪਾਂ ਦਾ ਭਾਰ ਆਪਣੀ ਪਿੱਠ ਦੇ ਉੱਤੇ ਚੁੱਕੀ ਫਿਰਦੇ ਸਨ। ਜਿਹਨੇ ਆਖੀ ਸੋਈ ਕਰੇ, ਜਿਨ ਕੀਤੀ ਤਿਨੇ ਥੱਟੀਏ। ਸੋ ਗੁਰੂ ਸਾਹਿਬ ਨੇ ਜਿੱਦਾਂ ਆਖਿਆ, ਭਾਈ ਲੈਣੇ ਨੇ ਉਦਾਂ ਹੀ ਕੀਤਾ, ਇਸੇ ਕਰਕੇ ਉਹਦੇ ਅੰਦਰ ਨਾਮ ਪ੍ਰਗਟ ਹੋਇਆ, ਉਸ ਰਾਹ ਤੇ ਚੱਲਿਆ, ਆਪਣੇ ਆਪ ਉਹਨਾਂ ਦੇ ਅੰਦਰ ਨਿਰੰਜਨ ਪ੍ਰਗਟ ਹੋਇਆ, ਤੇ ਫਿਰ ਗੁਰੂ ਸਾਹਿਬ ਨੇ ਪਹਿਚਾਣਿਆ ਕਿ ਹਾਂ ਇਸ ਮੇਰੇ ਸਿੱਖ ਦੇ ਅੰਦਰ ਉਹ ਚੀਜ਼ ਪ੍ਰਗਟ ਹੋ ਗਈ ਹੈ, ਤੇ ਉਸ ਨੂੰ ਫਿਰ ਗੁਰਗੱਦੀ ਦਿੱਤੀ। ਕੌਣ ਹਾਰੇ ਕੌਣ ਵੱਟੀਏ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੱਕ ਸਿੱਖ ਜਿਹਨੇ ਉਹਦੀ ਗੁਰੂ ਦੀ ਮੰਨੀ ਔਰ ਇੱਕ ਪੁੱਤਰ ਜਿਨ੍ਹਾਂ ਨੇ ਉਹਨਾਂ ਦੀ ਨਹੀਂ ਮੰਨੀ, ਉਹਨਾਂ ਚ ਕੌਣ ਜਿੱਤਿਆ ਤੇ ਕੌਣ ਹਾਰਿਆ। ਆਓ ਇੱਕ ਵਿਚਾਰ ਵੀ ਰਿਕਾਰਡ ਕੀਤਾ ਸੀ, ਉਹ ਵੀ ਤੁਹਾਡੇ ਨਾਲ ਸਾਂਝਾ ਕਰਦਾ ਮੈਂ।
ਪਹਿਲੇ ਪਾਤਸ਼ਾਹ ਨੇ ਇੱਕ ਫੈਸਲਾ ਕਰਨਾ ਹੈ, ਰੱਬੀ ਦਾਤ ਪੁੱਤਰਾਂ ਨੂੰ ਦੇਣੀ ਹੈ ਕਿ ਸੇਵਕ ਨੂੰ। ਮੇਰੇ ਬਾਪ ਹੀ ਹੁੰਦੇ ਤਾਂ ਫੈਸਲਾ ਸਪਸ਼ਟ ਸੀ, ਪਰ ਉਹ ਗੁਰੂ ਵੀ ਸਨ। ਉਹਨਾਂ ਕਿਹਾ, ਘਰ ਤੁਸੀਂ ਸਾਂਭ ਲਵੋ, ਗੁਰਿਆਈ ਗੱਦੀ ਸੇਵਕ ਨੂੰ ਹੀ ਮਿਲੇਗੀ, ਟਿਕਾਣਾ ਤੁਸੀਂ ਸਾਂਭੋ, ਸੇਵਾ ਸੇਵਕ ਨੂੰ। ਇਹ ਹੈਰਾਨੀ ਹੁੰਦੀ ਹੈ ਕਿ ਡੇਰਾ ਪੁੱਤਰਾਂ ਨੂੰ ਦੇ ਦਿੱਤਾ, ਸੇਵਕ ਨੂੰ ਸਿਰਫ ਥਾਪੜਾ ਦੇ ਕੇ ਤੋੜ ਦਿੱਤਾ, ਆਸ਼ੀਰਵਾਦ ਦਿੱਤੀ, ਕੋਈ ਜ਼ਮੀਨ ਨਹੀਂ, ਡੇਰਾ ਨਹੀਂ, ਜਾਇਦਾਦ ਨਹੀਂ। ਉਥੀ ਤੇ ਕਮਰ ਕੱਸਾ ਲੈ ਜਾਓ, ਸੇਵਾ ਕਰੋ। ਸਾਰੀਆਂ ਬਰਕਤਾਂ ਆ ਗਈਆਂ। ਗੁਰੂ ਨਾਨਕ ਦੇਵ ਜੀ ਦਾ ਯਤਨ ਸੀ ਮਨੁੱਖ ਨਾਲ ਮਿਹਨਤ ਕੀਤੀ ਜਾਏ, ਇੱਕ ਬੂਟੇ ਦੀ ਤਰ੍ਹਾਂ ਜਿਵੇਂ ਇੱਕ ਮਾਲੀ ਉਸ ਨਾਲ ਕਰਦਾ ਹੈ ਤੇ ਜੋ ਉਸ ਵਿੱਚੋਂ ਪੈਦਾ ਹੋਣਾ ਹੈ ਹੋ ਜਾਏ। ਗੁਰੂ ਨਾਨਕ ਨੇ ਮਿਹਨਤ ਕੀਤੀ ਸਿੱਖ ਨਾਲ ਤੇ ਸਿੱਖ ਵਿੱਚੋਂ ਪੈਦਾ ਹੋਏ ਗੁਰੂ ਅੰਗਦ ਦੇਵ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
24 ਘੰਟੇ ਸੱਤੋ ਦਿਨ ਹਰਮਨ ਰੇਡੀਓ ਤੁਹਾਡੀ ਸੇਵਾ ਦੇ ਵਿਚ ਹੈ। ਵਿਚਾਰ ਸੁਣ ਰਹੇ ਸੀ ਤੇ ਵਿਚਾਰ ਦੇ ਨਾਲ ਹੀ ਇਕ ਪਿਛਲੇ ਕਈ ਹਫ਼ਤਿਆਂ ਤੋਂ ਗੀਤ ਪੈਂਡਿੰਗ ਪਿਆ, ਡਿਊ ਪਿਆ। ਮੈਂ ਪ੍ਰੋਮਿਸ ਕੀਤਾ ਸੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਹੀ ਲਾਵਾਂਗਾ, ਸੋ ਅੱਜ ਸਬੱਬ ਬਣਿਆ ਤੇ ਵਿਚਾਰ ਵੀ ਇਹੋ ਜਿਹਾ ਆਪਾਂ ਸ਼ੇਅਰ ਕੀਤਾ ਤੇ ਕਿਉਂ ਨਾ ਆਪਾਂ ਇਹ ਗੀਤ ਸੁਣ ਲਈਏ। ਅਮਰ ਸਿੰਘ ਚਮਕੀਲੇ ਦੀ ਆਵਾਜ਼ ਦੇ ਵਿਚ ਗੀਤ ਸੁਣਨਾ ਚਾਹੁੰਦੇ ਸੀ, ਬਾਬਾ ਸਾਤੋਂ ਖੋ ਲਿਆ ਤੇਰਾ ਨਨਕਾਣਾ। ਆਓ ਜੀ ਗੀਤ ਸੁਣਦੇ ਆ, ਗੀਤ ਤੋਂ ਬਾਅਦ ਹਰਮਨ ਰੇਡੀਓ ਦਿਲ ਵਾਲੀ ਗੱਲ ਪ੍ਰੋਗਰਾਮ ਜਾਰੀ ਰਹੇਗਾ। ਜੁੜੇ ਰਹੋ ਹਰਮਨ ਰੇਡੀਓ ਨਾਲ।
ਤੁਸੀਂ ਆਕੇ ਤੱਕ ਲੈ ਦੁਨੀਆ ਅੱਧ ਮੋਈ ਸੱਚ ਚਮਕੀਲੇ ਆਕੇ ਦਾਸ ਵੀ ਅਮਰ ਜਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਓਏ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਓਏ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ
ਅਮਰ ਸਿੰਘ ਚਮਕੀਲੇ ਦੀ ਆਵਾਜ਼ ਦੇ ਵਿਚ ਗੀਤ ਸੁਣ ਰਹੇ ਸੀ ਸਾਤੋ ਬਾਬਾ ਖੋਲਿਆ ਤੇਰਾ ਨਨਕਾਣਾ ਕਹਿੰਦੇ ਕਿ 2G 3G 4G ਆ ਗਏ ਤੇ ਭਵਿੱਖ ਦੇ ਵਿਚ 5G ਤੇ 6G ਵੀ ਆ ਜਾਣਗੇ ਹੋਰ ਕਿੰਨੇ ਜੀ ਆਣਗੇ ਪਰ ਯਾਦ ਰੱਖਿਓ ਦੁਨੀਆਂ ਦੇ ਵਿਚ ਮਾਤਾ ਜੀ ਪਿਤਾ ਜੀ ਔਰ ਗੁਰੂ ਜੀ ਤੋਂ ਬਿਨਾਂ ਦੁਨੀਆਂ ਨਹੀਂ ਚੱਲਣੀ ਸੋ ਇਹ ਵਿਚਾਰ ਭੇਜਿਆ ਜੀ ਸਾਨੂੰ ਦਲਜੀਤ ਹਰਮੀਤ ਸਿੰਘ ਚੰਨਾ ਹੋਣਾ ਨੇ ਕੋਬਰਮ ਤੋਂ ਸਾਰੇ ਸੱਜਣ ਸੁਣ ਰਹੇ ਨੇ ਉਨ੍ਹਾਂ ਦੇ ਨਾਲ ਪੱਬੂ ਧੀਰਾ ਤੇ ਹੋਰ ਮਿੱਤਰ ਜਿਹੜੇ ਵੀ ਉਨ੍ਹਾਂ ਦਾ ਕਰੂ ਹੈ ਜੀ ਤੇ ਸਾਰੇ ਕਹਿੰਦੇ ਠੀਕ ਠਾਕ ਹੈ ਅੱਜ ਹਜੇ ਬੱਦਲ ਛਾਏ ਹੋਏ ਨੇ ਕੋਬਰਮ ਇਲਾਕੇ ਦੇ ਵਿਚ ਤੇ ਅੱਜ ਘਰ ਹੀ ਆ ਤੇ ਇਕ ਗੀਤ ਸੁਣਨਾ ਚਾਹੁੰਦੇ ਨੇ ਜੀ ਮੈਂ ਕੋਸ਼ਿਸ਼ ਕਰਾਂਗਾ ਲਾਉਣ ਦੀ ਤੇ ਦੂਸਰੇ ਪਾਸੇ ਸਾਡੇ ਇਧਰ ਮਲਡੂਰੇ ਤੋਂ ਵੀ ਲਾਗੇ ਸੁਖਦੀਪ ਸਿੰਘ ਮਲਡੂਰਾ ਫੋਟੋ ਭੇਜ ਰਹੇ ਨੇ ਸੈਲਫੀ ਕਿਆ ਬਾਤ ਹੈ ਟਰੈਕਟਰ ਚ ਬੈਠੇ ਨੇ ਕੈਬ ਦੇ ਵਿਚ ਹੈਡਫੋਨ ਲਾਏ ਨੇ ਰੇਡੀਓ ਸੁਣ ਰਹੇ ਨੇ ਤੇ ਮੈਨੂੰ ਲੱਗਦਾ ਉਹ ਵੀ ਸਪਰੇ ਪਾ ਰਹੇ ਹੋਣਗੇ ਬਦਾਮਾਂ ਦੇ ਵਿਚ ਹਾਂਜੀ ਫੋਟੋ ਭੇਜੀ ਹੈ ਜੀ ਉਨ੍ਹਾਂ ਨੇ ਤੇ ਕਹਿੰਦੇ ਆਨੰਦ ਮਾਣ ਰਹੇ ਨਹੀਂ ਸਲੈਸ਼ਿੰਗ ਕਰ ਰਹੇ ਆ ਤੇ ਬਦਾਮਾਂ ਦੇ ਫੁੱਲ ਜਿਹੜੇ ਨੇ ਹੁਣ ਝੜ ਚੁੱਕੇ ਨੇ ਮੈਂ ਦੇਖ ਰਿਹਾ ਫੋਟੋ ਦੇ ਵਿਚ ਜ਼ਮੀਨ ਦੇ ਉੱਤੇ ਪਏ ਨੇ ਤੇ ਬੂਟੇ ਵੀ ਮੌਲ ਰਹੇ ਨੇ ਉਨ੍ਹਾਂ ਨੂੰ ਪੱਤੇ ਨਿਕਲ ਰਹੇ ਨੇ ਕੁੰਬਲਾਂ ਨਿਕਲ ਰਹੀਆਂ ਨੇ ਸੋ ਕੰਮ ਕਰ ਰਹੇ ਨੇ ਤੁਹਾਡਾ ਵੀ ਸਵਾਗਤ ਹੈ ਜੀ ਤੇ ਮੌਸਮ ਦੀ ਜਾਣਕਾਰੀ ਵੀ ਨਾਲ ਹੀ ਲੈ ਲੈਂਦੇ ਆ ਕੌਫਸਾਰ ਪਰ ਤੇਜ਼ ਹਵਾ ਚੱਲ ਰਹੀ ਅੱਜ ਤੇ ਬੱਦਲ ਵੀ ਆ ਕਿਤੇ 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 ਧੁੱਪ ਵੀ ਆ 24 ਡਿਗਰੀ ਰਹੇਗਾ ਮੀਂਹ ਦਸਿਆ ਗਿਆ ਜੀ ਅੱਜ ਸਿਡਨੀ ਦੇ ਵਿਚ 22 ਡਿਗਰੀ ਏਦਾਂ ਹੀ ਮੀਂਹ ਕੈਨਬਰਾ ਦੇ ਵਿਚ 14 ਡਿਗਰੀ ਮੈਲਬਨ ਦੇ ਵਿਚ 16 ਡਿਗਰੀ ਬੱਦਲ ਤੇ ਸ਼ਾਵਰ ਐਡਲੇਡ ਵਿਚ ਬੱਦਲ ਤੇ ਧੁੱਪ 17 ਡਿਗਰੀ ਦਸਿਆ ਗਿਆ ਪਰਥ ਦੇ ਵਿਚ ਮੀਂਹ 19 ਡਿਗਰੀ ਔਰ ਡਾਰਵਿਨ ਦੇ ਵਿਚ 34 ਡਿਗਰੀ ਗਰਮ ਦਸਿਆ ਜਾ ਰਿਹਾ ਮੌਸਮ ਤੇ ਮੀਂਹ ਜੀ ਕਾਫ਼ੀ ਪਏ ਨੇ ਪਿਛਲੇ ਕੁਝ ਦਿਨਾਂ ਦੇ ਵਿਚ ਵਿਕਟੋਰੀਆ ਦੇ ਕੁਝ ਇਲਾਕਿਆਂ ਦੇ ਵਿਚ ਹੜ੍ਹ ਆਏ ਨੇ ਔਰ ਕੁਲਰੈਨ ਇਲਾਕੇ ਦੇ ਵਿਚ ਤੇ ਨਾਰਥ ਈਸਟ ਦੇ ਵਿਚ ਹੋਰ ਮੀਂਹ ਪੈਣ ਦੇ ਆਸਾਰ ਨੇ ਤੇ ਉਧਰ ਸਾਊਥ ਆਸਟ੍ਰੇਲੀਆ ਦੇ ਵਿਚ ਵੀ ਕਈ ਇਲਾਕਿਆਂ ਦੇ ਵਿਚ ਜਿਨ੍ਹਾਂ ਦੇ ਵਿਚ ਐਰ ਪੈਨਸੋਲਾ ਤੇ ਵੈਸਟ ਕੋਸਟ ਇਲਾਕੇ ਆਉਂਦੇ ਨੇ ਉਥੇ ਹਨੇਰੀਆਂ ਤੂਫਾਨ ਦੇ ਕਾਰਨ ਹਜੇ ਕਈ ਇਲਾਕਿਆਂ ਦੇ ਵਿਚ ਬਿਜਲੀ ਦੁਆਰਾ ਫੇਰ ਨਹੀਂ ਆਈ ਤੇ ਵੀਰਵਾਰ ਸ਼ਾਮ ਨੂੰ ਉਥੇ ਕਾਫ਼ੀ ਭਿਅੰਕਰ ਤੂਫਾਨ ਆਏ ਸੀ ਹਨੇਰੀ ਚੱਖੜ ਆਏ ਸੀ ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ ਚਲਦੇ ਆ ਜੀ ਭਾਰਤ ਦੇ ਵੱਲ ਝਾਤੀ ਮਾਰਦੇ ਆ ਤੇ ਇਸ ਵੇਲੇ ਜਿਹੜਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਾਂਜੀ ਇਹ ਮੇਰਾ ਸਿਸਟਮ ਅੱਜ ਦੱਸ ਰਿਹਾ ਕਿ ਸੈਂਟੀਗ੍ਰੇਡ ਦੇ ਵਿਚ ਦੂਜਾ ਕਿੱਦਾਂ ਚੇਂਜ ਹੋ ਗਿਆ 81 ਡਿਗਰੀ ਦੱਸ ਦਿੰਦੇ ਆ ਜੀ ਫਾਰਨਹਾਈਟ ਮੈਂ ਹੌਲੀ ਹੌਲੀ ਜੀ ਚੇਂਜ ਕਰਾਂਗਾ ਹੁਣ ਮੈਨੂੰ ਦੇਖਣਾ ਪੈਣਾ ਤੇ ਮੈਨੂੰ ਲੱਗਦਾ ਕਿ 25-26 ਡਿਗਰੀ ਦੇ ਲਾਗੇ ਛਾਗੇ ਹੋਏਗਾ ਚਲੋ ਇਹ ਸੀ ਇੰਡੀਆ ਦੀ ਜਾਣਕਾਰੀ ਸੋ ਹੋਰ ਸੱਜਣ ਜਿਹੜੇ ਈ ਮੇਲਸ ਦੇ ਰਾਹੀਂ ਜੁੜੇ ਆ ਜੀ ਉਨ੍ਹਾਂ ਦੇ ਵਿਚ ਮਨਿੰਦਰ ਮੱਲੀ ਕੈਨੇਡਾ ਤੋਂ ਜੁੜੇ ਸਨ ਤੇ ਉਹ ਟਰੱਕ ਚਲਾ ਰਹੇ ਨੇ ਤੇ ਕੈਨੇਡਾ ਦੇ ਵਿਚ ਕਹਿੰਦੇ ਤੁਹਾਡਾ ਕਹਿੰਦੇ ਪ੍ਰੋਗਰਾਮ ਬੜਾ ਆਨੰਦ ਮਾਣ ਰਹੇ ਆ ਕੋਈ ਵੀ ਸੌਂਗ ਲਾ ਦਿਓ ਜੀ ਦੇਖੋ ਕੋਸ਼ਿਸ਼ ਕਰਦੇ ਆ ਵਧੀਆ ਵਧੀਆ ਗੀਤ ਤੁਹਾਨੂੰ ਸੁਣਾਇਆ ਕਰੀਏ ਤੇ ਨਾਲ ਆਪਾਂ ਵਧੀਆ ਵਧੀਆ ਗੱਲਾਂ ਦਿਲ ਵਾਲੀਆਂ ਗੱਲਾਂ ਵੀ ਸਾਂਝੀਆਂ ਕਰਨੀਆਂ ਅਮਰੀਕ ਸਿੰਘ ਫਲੋਰਾ ਬਸ ਥੋੜੇ ਮਿੰਟਾਂ ਚ ਸਾਡੇ ਨਾਲ ਜੁੜ ਰਹੇ ਨੇ ਤੇ ਕੁਲਦੀਪ ਵੀ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੁਰਮੁਖ ਸਿੰਘ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜਸਵੀਰ ਖੁਸ਼ ਦਿਲ ਦਾ ਗੀਤ ਸੁਣਨਾ ਚਾਹੁੰਦੇ ਨੇ ਮੈਂ ਕੋਸ਼ਿਸ਼ ਕਰਦਾ ਜੀ ਅਗਰ ਹੋਇਆ ਤਾਂ ਜ਼ਰੂਰ ਆਪਾਂ ਸੁਣਾਵਾਂਗੇ ਰਾਜ ਮਹਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵੀਰ ਜੀ ਸਬਜ਼ੀ ਲਗਾਉਣ ਦਾ ਸਮਾਂ ਹੈ ਇਸ ਲਈ ਮੇਰਾ ਇਕ ਸਵਾਲ ਸੀ ਕਿ ਜਦੋਂ ਬੂਟਾ ਛੋਟਾ 3 ਜਾਂ 4 ਇੰਚ ਦਾ ਹੁੰਦਾ ਹੈ ਤਾਂ ਉਹ ਸੁੱਕ ਜਾਂਦਾ ਹੈ ਕੀ ਕਾਰਨ ਹੈ ਇਲਾਜ ਦੱਸੋ ਕੀ ਲੂਣ ਦੀ ਸਪਰੇਅ ਠੀਕ ਹੈ ਮਿਹਰਬਾਨੀ ਜੀ ਤੇ ਰਣਜੀਤ ਮਣੀ ਦਾ ਇਕ ਗੀਤ ਸੁਣਾ ਦਿਓ ਜੇ ਟਾਈਮ ਹੋਏ ਪੁੱਤ ਸਰਦਾਰਾਂ ਦੇ ਸੁਣਾਵਾਂਗੇ ਜੀ ਕੋਸ਼ਿਸ਼ ਕਰਾਂਗੇ ਪਰ ਤੁਹਾਨੂੰ ਸਬਜ਼ੀ ਬਾਰੇ ਵੀ ਦੱਸਾਂਗੇ ਥੋੜੀ ਦੇਰ ਬਾਅਦ ਅਮਰੀਕ ਸਿੰਘ ਫਲੋਰਾ ਆਉਣਗੇ ਫਿਰ ਹੋਰ ਵੀ ਗੱਲਾਂ ਕਰਾਂਗੇ ਸਪਰਿੰਗ ਸੀਜ਼ਨ ਹੈ ਸੋ ਬਹੁਤ ਕੁਝ ਲਾਉਣ ਵਾਲਾ ਹੈ ਜੀ ਤੇ ਜੋਗੇਸ਼ ਠਾਕੁਰ ਜਪਾਨ ਵਾਲੇ ਆ ਗਏ ਨੇ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਉਨ੍ਹਾਂ ਨੇ 2-3 ਚੁਟਕਲੇ ਭੇਜੇ ਆ ਉਹ ਵੀ ਅਮਰੀਕ ਸਿੰਘ ਫਲੋਰਾ ਦੇ ਆਇਆਂ ਤੇ ਪੜਾਂਗੇ ਜੀ ਰਜੀਵ ਭਗਤ ਲੁਧਿਆਣੇ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੰਮ ਕਰ ਰਹੇ ਨੇ ਨਾਲੇ ਪ੍ਰੋਗਰਾਮ ਸੁਣ ਰਹੇ ਨੇ ਕਹਿੰਦੇ ਪਰਥ ਤੋਂ ਤੇ ਜਸ ਆਸਟ੍ਰੇਲੀਆ ਵਾਲੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉਨ੍ਹਾਂ ਨੇ ਇਕ ਚੁਟਕਲਾ ਭੇਜਿਆ ਕਹਿੰਦਾ ਬੀਵੀ ਵੀ ਹੱਕ ਜਿਤਾਤੀ ਹੈ ਮਾਂ ਵੀ ਹੱਕ ਜਿਤਾਤੀ ਹੈ शादी के बाद आदमी कश्मीर बन जाता है कश्मीर मसले का क्या बात है जी। ते होर भी दो तीन फोटो भेजी उन्होंने वह भी अपना शेयर करांगे थोड़ी देर बाद। नरवैर नवी भी सत श्री अकाल बुला रहे ने ते कहंदे ने कि सत श्री अकाल जी सारे परिवार नूं भाजी रहरा साहब की केड़ी सी डी एप्लीकेशन वधिया जी जिस विच सिर्फ प्रमाणित बाणी ही होवे ते होर रलेवा ना होवे कृपा जरूर दस्यो जी। ते कोई नहीं जी लभ के तुहानूं दसांगे एक चुटकला भी लेटर ऑन शेयर करांगे। वरिंदर निजर भी सत श्री अकाल बुला रहे ने कहंदे सेवा करिए ता तन सवर जाए सिमरन करिए ता मन सवर जाए किन्नी मिठी है गुरु दी बाणी अमल करिए ता जिंदगी सवर जाए। बहुत सोहना विचार सांझा कीता। ते सत श्री अकाल सानू विजय विरदी बुला रहे ने हाय 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 फुल दी फोटो खिच के भेजी है ते नाल बुढ़ी माई खिड़ी पई है बस माड़ा जिहा हवा दा झोंका आना ते बुढ़ी माई ने उड जाना ए फोटो नाल सत श्री अकाल बुलाई है। सत श्री अकाल विजय जी। ते राजी पंगू सिंगापुर तो भी सत श्री अकाल बुला रहे ने कहिंदे इंजॉय कर रहे हैं जी दिल वाली गल बहुत बहुत शुक्रिया जी। ते राज महेंद्र हुणी फिर जुड़े ने उन्होंने भी एक होर मैसेज भेजा भी सुनांगे। दविंदर मोगा भी सत श्री अकाल बुला रहे थैंक्स फॉर सेइंग हिज फुल नेम अमर सिंह चमकीला जी एलबम दे विच भी जी अमर सिंह चमकीला ही लिखा होया टेप दी जिहड़ी डब्बी आ उहदे उत्ते सो इस करके जिद्दां लिखिया सी मैं उदां ही पढ़िया। हुण आ गई है जी बारी हिंदी गीत दी। हिंदी गीत फिल्म राज दे विच तुहाडे नाल शेयर करदे आं जी। देखो असी अक्सर कहने हुन्ने आं कि सोहणे सोहणे गीत आपां नूं सुनने चाहीदे रोमांटिक गीत सुनने चाहीदे घर दे विच माहौल वधिया बणदा आ आपस च वधिया माहौल बणदा आ सो साडा मकसद जिहड़ा आ दिल वालियां गल्लां करना आ ते असी बहुत घट सैड गीत लाए दी आ प्रोग्राम च सो समय नूं होर सुहाना बनाउण दे लई यादां नूं होर ताजा करन दे लई सुणदे आं जी कुमार सानू दी आवाज दे विच राज फिल्म च गीत।
मैं अगर सामने आ भी जाया करूं लाजमी है कि तुम मुझसे पर्दा करो अपनी शादी के दिन अब नहीं दूर है मैं भी तड़पा करूं तुम भी तड़पा करो शादी के दिन अब नहीं दूर है मैं भी तड़पा
संजीव भाजी
तुम भी तड़पा करो
ठीक है पहला तुम्हें पिंड वाले की आवाज
कितनी बड़ी मुश्किल है ये मेरा दिल है बड़े मुश्किल है ये मेरा
थोड़ी और प्रैक्टिस कर लो
तुम ही कहो कैसे
केजरीवाल
सताने के मनाने के ये दिन है आसमाने के जरा समझा करो दिलबर तुम्हें मेरी कसम यही मेरी है मजबूरी सही जाए ना बदूरी मेरा क्या हाल है कैसे बताऊं मैं सनम जमी होगी गगन होगा अगर तुमसे नजरें मिलाया करूं लाजमी है कि तुम मुझसे पर्दा करो। दुनिया से चला जाऊं कभी ना लौट के आऊं, करोगी क्या अकेले तुम बताओ दिलरुबा। टूटे जो रब रूठे तो रब रूठे, मैं अगर तुमको मिलने बुलाया करूं लाजमी है कि तुम मुझसे पर्दा करो। अपनी शादी के दिन अब नहीं दूर है, मैं भी तड़पा करूं तुम भी तड़पा करो। बड़ी मुश्किल है ये मेरा दिल है, तुम ही कहो कैसे मैं चुप रहूं। मैं अगर सामने आ भी जाया करूं लाजमी है कि तुम मुझसे पर्दा करो।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते तरना की दी बन गई सरकार, विच मिठे मिठे गीत होणगे ते सजना दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
लो जी वीकेंड चल रहा ते दिल वाली गल भी चल रहा, दिन शनिचरवार 10 सितंबर ते मेरे नाल पहला अमरीक सिंह फलोरा, उन्हां नूं लै लईए फिर बाद दे विचों ਗੱਲ ਕਰਦੇ ਆ। ਸਤਿ ਸ੍ਰੀ ਅਕਾਲ ਅਮਰੀਕ ਜੀ।
ਸਤਿ ਸ੍ਰੀ ਅਕਾਲ ਅਮਰੀਕ ਤੇ ਸਾਰੇ ਸਰੋਤਿਆਂ ਨੂੰ ਜਿਹੜੇ ਦੇਸ਼ਾਂ ਵਿਦੇਸ਼ਾਂ ਵਿਚ ਹਰਮਨ ਰੇਡੀਓ ਨੂੰ ਬੜੀ ਉਤਸੁਕਤਾ ਨਾਲ ਸੁਣ ਰਹੇ ਹੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਅਦਾਬ ਤੇ ਨਮਸਕਾਰ।
ਹਾਂਜੀ ਹਾਂਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅਸਲ ਦੇ ਵਿਚ ਕੀ ਹੋਇਆ ਨਾ, ਇਹ ਗੀਤ ਦੇ ਵਿਚ ਮੈਂ ਮਾਈਕ ਮੇਰਾ ਆਨ ਰਹਿ ਗਿਆ ਤੇ ਜਿਹੜੀ ਸਾਡੀ ਇੰਟਰੋ ਫੋਨ ਤੇ ਸੀ ਨਾ ਉਹ ਸਾਰੀ ਚਲੇ ਗਈ, ਮੇਰੀ ਗੱਲ ਤੁਹਾਡੀ ਨੀ। ਹਾਂਜੀ, ਉਹ ਸਾਡਾ ਰਾਜ ਰਹਿ ਗਿਆ ਕਿਉਂਕਿ ਫਿਲਮ ਰਾਜ ਦੇ ਵਿਚੋਂ ਗੀਤ ਚੱਲ ਰਿਹਾ ਸੀ ਨਾ, ਤੇ ਇਹ ਤਾਂ ਸ਼ੁਕਰ ਕਰੋ ਕਿ ਤੁਹਾਡਾ ਮਾਈਕ ਨਹੀਂ ਆਉਣ ਰਿਹਾ, ਮੇਰਾ ਹੀ ਰਹਿ ਗਿਆ। ਨਹੀਂ ਤਾਂ ਜਿਹੜਾ ਤੁਸੀਂ ਤਿਆਰੀ ਕਰ ਰਹੇ ਨਾ ਉਹ ਕਰੈਕਟਰ ਦੀ, ਜੇ ਕਿਤੇ ਉਹ ਲੀਕ ਹੋ ਜਾਂਦੀ ਸਾਡਾ ਕਰੈਕਟਰ ਪਹਿਲਾਂ ਹੀ ਲੀਕ ਹੋ ਜਾਣਾ ਸੀ ਜਿਹੜਾ ਤੁਸੀਂ ਤਿਆਰੀ ਕਰ ਰਹੇ ਹੋ। ਸੋ ਇਸ ਕਰਕੇ ਇਹ ਰਾਜ ਫਿਲਮ ਦੇ ਗੀਤ ਦੇ ਨਾਲ ਸਾਡਾ ਰਾਜ ਵੀ ਬਣਿਆ ਰਿਹਾ। ਤੇ ਦੋਸਤੋ ਇਸ ਤਰ੍ਹਾਂ ਦੇਖੋ ਵੀ ਸੋ ਮੱਚ ਇਕਵਿਪਮੈਂਟ ਅਰਾਊਂਡ ਕੇ ਕਿਤੇ ਨਾ ਕਿਤੇ ਇਹੋ ਜਿਹੀ ਕਤਾਹੀ ਹੋ ਜਾਂਦੀ ਆ, ਮਾਫੀ ਚਾਹੁੰਦੇ ਆ, ਪਰ ਇਹਦੇ ਨਾਲ ਨਾ ਥੋੜਾ ਜਿਹਾ ਹੋਰ ਵੀ ਸ਼ੁਕਲ ਵੀ ਲੱਗ ਜਾਂਦਾ ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਦਾ ਜਦੋਂ ਸੁਨੇਹਾ ਆਉਂਦਾ ਨਾ ਫਿਰ ਬੜੀ ਤਸੱਲੀ ਹੁੰਦੀ ਆ ਕਿ ਸਾਨੂੰ ਬੜੇ ਮਤਲਬ ਸੱਜਣ ਮਿੱਤਰ ਬੜੇ ਪਿਆਰ ਨਾਲ ਸੁਣ ਰਹੇ ਨੇ। ਤੇ ਸਾਡੇ ਨਾਲ ਮਿੰਟੂ ਬਰਾੜ ਜੀ ਵੀ ਜੁੜੇ ਸਨ ਤੇ ਉਹ ਵੀ ਕਹਿੰਦੇ ਸਿੱਧੂ ਸਾਹਿਬ ਕਹਿੰਦੇ ਇਹ ਕੱਲੀ ਬਿਮਾਰੀ ਮੇਰੇ ਪ੍ਰੋਗਰਾਮ ਚ ਨਹੀਂ, ਲੱਗਦਾ ਤੁਹਾਡੇ ਪ੍ਰੋਗਰਾਮ ਚ ਵੀ ਆ ਗਈ ਹੈ ਲੀਕ ਹੋਣ ਦੀ। ਹਾਂਜੀ, ਤੇ ਉਹ ਰਿਵਰਲੈਂਡ ਨੂੰ ਜਾ ਰਹੇ ਨੇ ਤੇ ਰਿਵਰਲੈਂਡ ਦੇ ਵਿਚ ਨਾ ਟੂਰਨਾਮੈਂਟ ਹੋ ਰਿਹਾ ਅੱਜ, ਤੇ ਉਥੇ ਮਤਲਬ ਇਹ ਦੂਜਾ ਟੂਰਨਾਮੈਂਟ ਆ, ਪਿਛਲੇ ਸਾਲ ਵੀ ਹੋ ਰਿਹਾ ਸੀਗਾ ਤੇ ਮੀਰੀ ਪੀਰੀ ਟੂਰਨਾਮੈਂਟ ਹੈ ਰਿਵਰਲੈਂਡ ਸਿੰਘ ਸੋਸਾਇਟੀ ਕਰਵਾ ਰਹੀ ਹੈ ਤੇ ਕਬੱਡੀ ਸੌਕਰ ਵਾਲੀਬਾਲ ਦੇ ਟੂਰਨਾਮੈਂਟ ਹੋਣਗੇ 9:30 ਵਜੇ ਸ਼ੁਰੂ ਹੋਊਗਾ ਜਾਣੀ ਕਿ ਅੱਧੇ ਘੰਟੇ ਨੂੰ ਰਿਵਰਲੈਂਡ ਦੇ ਵਿਚ ਸਾਊਥ ਆਸਟ੍ਰੇਲੀਆ ਚ ਸੋ ਸਾਰੇ ਇਸ ਇਲਾਕੇ ਦੇ ਸੱਜਣ ਮਿੱਤਰ ਐਡਲੇਟ ਤੋਂ ਜਾਣ ਇਹ ਤਾਕੀਦ ਹੈ ਬੇਨਤੀ ਆ ਤੇ ਸਾਡੇ ਨਾਲ ਸਾਡੇ ਰਾਜਵਿੰਦਰ ਕਾਕੂਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਤੁਹਾਡੀ ਆਵਾਜ਼ ਲੀਕ ਹੋ ਰਹੀ ਹੈ ਕੇਅਰਫੁਲ ਜੀ ਦੇਖੋ ਜੀ ਅਸੀਂ ਕਿਹੜੇ ਕਿਸੇ ਦੀ ਚੁਗਲੀ ਕਰਨੀ ਹੁੰਦੀ ਅਸੀਂ ਤਾਂ ਕੇਜਰੀਵਾਲ ਦੀ ਚੁਗਲੀ ਕੀਤੀ ਸੀਗੀ ਉਹਦੀਆਂ ਤਾਂ ਹਰੇਕ ਕੋਈ ਕਰਦਾ ਹੈ ਨਾ ਸੋ ਚੁਗਲੀ ਨਹੀਂ ਸੀ ਕੀਤੀ ਅਸਲ ਦੇ ਵਿਚ ਹੁਣ ਅਮਰੀਕ ਭਾਜੀ ਹੈਗੇ ਬੀਜੇਪੀ ਦੇ ਬੰਦੇ ਤੇ ਮੈਂ ਉਨ੍ਹਾਂ ਨੂੰ ਛੇੜ ਰਿਹਾ ਸੀ ਵੀ ਕੇਜਰੀਵਾਲ ਦਾ ਨਾਂ ਲੈ ਕੇ ਤੁਸੀਂ ਜਿਹੜਾ ਕਰੈਕਟਰ ਬਣਾਇਆ ਨਾ ਇਹ ਠੀਕ ਨਹੀਂ ਹੈਗਾ ਚਲੋ ਥੈਂਕ ਯੂ ਜੀ ਬਹੁਤ ਬਹੁਤ ਤੇ ਸੰਤੋਖ ਭਾਜੀ ਸਾਡੇ ਜੁੜੇ ਨੇ ਮਿਲਸਨ ਪੁਆਇੰਟ ਤੋਂ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਸਿਡਨੀ ਠੀਕ ਠਾਕ ਹੈ ਤੇ ਉਨ੍ਹਾਂ ਨੇ ਵੀ ਸਾਨੂੰ ਨੋਟੀਫਾਈ ਕੀਤਾ ਸੀ ਕਿ ਤੁਹਾਡਾ ਮਾਈਕ ਆਨ ਹੈ ਇਹ ਵੀ ਦੇਖੋ ਜੀ ਸ਼ੁਕਲ ਦੀ ਗੱਲ ਹੈ ਤੇ ਨਾਲ ਇਧਰ ਸਾਡੇ ਬਰਿੰਦਰ ਨਿੱਜਰ ਹੁਣੀ ਵੀ ਕਹਿੰਦੇ ਯੂ ਆਰ ਮਿਕਸਿੰਗ ਕੇਜਰੀਵਾਲ ਵਿਦ ਕੁਮਾਰ ਸਾਨੂੰ ਵਟ ਆ ਰੀਮਿਕਸ ਹਾਂਜੀ ਹਾਂਜੀ ਤੇ ਸੱਜਣ ਹੋਰ ਵੀ ਈਮੇਲਾਂ ਰਾਹੀਂ ਵੀ ਜੁੜੇ ਨੇ ਤੇ ਤਰਸੇਮ ਸਿੰਘ ਪਰਥ ਵਾਲੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਪ੍ਰੋਗਰਾਮ ਦਾ ਇੰਤਜ਼ਾਰ ਕਰਦੇ ਰਹੇ ਪਰ ਮੈਨੂੰ ਬਚਪਨ ਦਾ ਉਹ ਵੇਲਾ ਯਾਦ ਆ ਗਿਆ ਕੱਲ ਇੰਤਜ਼ਾਰ ਕਰਦੇ ਰਹੇ ਕਹਿੰਦੇ ਮੈਨੂੰ ਬਚਪਨ ਦਾ ਉਹ ਵੇਲਾ ਚੇਤੇ ਆ ਗਿਆ ਜਦੋਂ ਇਸ ਤਰ੍ਹਾਂ ਅਸੀਂ ਹਰੇਕ ਵੀਰਵਾਰ ਜਲੰਧਰ ਦੂਰਦਰਸ਼ਨ ਤੋਂ ਪੰਜਾਬੀ ਫਿਲਮ ਦਾ ਇੰਤਜ਼ਾਰ ਕਰਦੇ ਹੁੰਦੇ ਸੀ ਵੀਰ ਜੀ ਅੱਜ ਮੈਂ ਤੁਲਸੀਦਾਸ ਦਾ ਦੋਹਰਾ ਪੜ੍ਹ ਰਿਹਾ ਸੀ ਤੇ ਬੜਾ ਹੀ ਬਾਕਮਾਲ ਲਿਖਿਆ ਸੀ ਉਨ੍ਹਾਂ ਨੇ ਕਿ ਤੁਲਸੀ ਬਿਰਹਿ ਬਾਗ ਕਿ ਸਿੰਚਤ ਹੀ ਕੁਮਲਾਏ ਰਾਮ ਭਰੋਸੇ ਜੋ ਰਹੇ ਪਰਬਤ ਪਰ ਲਹਿਰਾਏ ਤੇ ਕਿਆ ਬਾਤ ਹੈ ਜੀ ਬਹੁਤ ਬਹੁਤ ਵਧੀਆ ਦੋਹੇ ਨੇ ਮਤਲਬ ਕਬੀਰ ਸਾਹਿਬ ਦੇ ਤੁਲਸੀਦਾਸ ਦੇ ਬੜਾ ਉਨ੍ਹਾਂ ਨੇ ਅਧਿਆਤਮਕ ਖੇਤਰ ਦੇ ਵਿਚ ਕੰਮ ਕੀਤਾ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮਾਣ ਸਤਿਕਾਰ ਬਖਸ਼ ਦਿਓ ਸੋ ਅਮਰੀਕ ਜੀ ਪਹਿਲਾਂ ਥੋੜੀਆਂ ਖਬਰਾਂ ਅੰਤਰਰਾਸ਼ਟਰੀ ਰਾਸ਼ਟਰੀ ਤੇ ਇੰਡੀਆ ਦੀਆਂ ਵੀ ਆਪਾਂ ਦੇਖ ਲਈਏ ਉਸ ਤੋਂ ਬਾਅਦ ਆਪਾਂ ਚਿੰਤਨ ਕਰਾਂਗੇ ਕਈ ਮਸਲੇ ਨੇ
ਅਮਨਦੀਪ ਪੋਲਿਟਿਕਸ ਵੀ ਬੜੀ ਪੰਜਾਬ ਚ ਮੰਗੀ ਹੋਈ ਅੱਜ ਕੱਲ ਪੋਲਿਟਿਕਸ ਬਿਲਕੁਲ ਸਿਖਰਾਂ ਤੇ ਆ ਤੇ ਉਧਰ ਕੇਜਰੀਵਾਲ ਸਾਹਿਬ ਵੀ ਪੰਜਾਬ ਵਿਚ ਆਏ ਹੋਏ ਆ ਤਾਂ ਉਨ੍ਹਾਂ ਦੀ ਫੇਰੀ ਵੀ ਕਾਫੀ ਗਹਿਰਾਈ ਨਾਲ ਦੇਖੀ ਜਾ ਰਹੀ ਆ ਤੇ ਕਈ ਗੱਲਾਂ ਅਮਨਦੀਪ ਸਾਹਮਣੇ ਆ
ਰਹੀਆਂ ਹਾਂ ਉਹਦੀ ਸਾਰੀ ਆਪਾਂ ਗੱਲ ਕਰਾਂਗੇ ਪਰ ਆਪਾਂ ਸਸਪੈਂਸ ਨੀ ਤੋੜਨੀ ਕਿਉਂਕਿ ਆਪਾਂ ਨੂੰ ਕਈ ਹੋਰ ਐਂਗਲ ਤੋਂ ਵੀ ਇਸ ਪ੍ਰੋਗਰਾਮ ਦੇ ਵਿਚ ਆਪਣੇ ਸਰੋਤਿਆਂ ਨੂੰ ਨੌਲੇਜ ਸ਼ੇਅਰ ਕਰਨੀ ਆ ਉਨ੍ਹਾਂ ਦੇ ਵਿਚ ਕਿ ਅੰਤਰਰਾਸ਼ਟਰੀ ਖ਼ਬਰਾਂ ਵਿਚ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸੀਰੀਆ ਦੇ ਵਿਚ ਖਾਨਾ ਜੰਗੀ ਚੱਲ ਰਹੀ ਆ ਉਸ ਦੇ ਵਿਚ ਕਈ ਅੰਤਰਰਾਸ਼ਟਰੀ ਦੇਸ਼ ਜਿਹੜੇ ਨੇ ਮਤਲਬ ਆਪਸੀ ਉਥੇ ਲੜਾਈ ਲੜ ਰਹੇ ਨੇ ਜਿਹਨੂੰ ਪ੍ਰੋਕਸੀ ਵਾਰ ਵੀ ਕਹਿੰਦੇ ਆ ਤੇ ਉਹਦੇ ਵਿਚ ਦੇਖੋ ਲੜਾਈ ਸੀਰੀਆ ਚੱਲ ਰਹੀ ਆ ਤੇ ਡੀਲ ਜਿਹੜੀ ਖਾਨਾ ਜੰਗੀ ਦੀ ਆ ਬੰਦ ਹੋਣ ਜੀ ਦੋਸਤੋ ਮਾਫ਼ੀ ਚਾਹੁੰਦੇ ਆ ਕਿ ਇਕਦਮ ਟੈਕਨੀਕਲ ਖਰਾਬੀ ਆਉਣ ਕਰਕੇ ਸਾਡੀ ਆਵਾਜ਼ ਕੱਟੀ ਗਈ ਪਰ ਗੀਤ ਸੰਗੀਤ ਜਾਰੀ ਰਿਹਾ ਤੇ ਨਿਰਵੈਰ ਨਵੀ ਜੀ ਹਾਂਜੀ ਵਾਪਸ ਆ ਗਏ ਪ੍ਰੋਗਰਾਮ ਦੇ ਵਿਚ ਤੇ ਅਮਰੀਕ ਸਿੰਘ ਫਲੋਰਾ ਵੀ ਮੇਰੇ ਨਾਲ ਜੁੜਨਗੇ ਸੋ ਮਾਫ਼ੀ ਚਾਹੁੰਦੇ ਆ ਕਿ ਇਹ ਟੈਕਨੀਕਲ ਖਰਾਬੀ ਆ ਰਹੀ ਆ ਅੱਜ ਪਤਾ ਨੀ ਮੌਸਮ ਹੀ ਏਦਾਂ ਦਾ ਆ ਤੇ ਪਹਿਲਾਂ ਵੀ ਦਸਿਆ ਸੀ ਕਿ ਆਸਟ੍ਰੇਲੀਆ ਦੇ ਵਿਚ ਕਾਫ਼ੀ ਹਨੇਰੀ ਝੱਖੜ ਚੱਲ ਰਹੇ ਨੇ ਤੇ ਮੌਸਮ ਬੜਾ ਟਰਬੁਲੈਂਟ ਹੈ ਸਾਊਥ ਆਸਟ੍ਰੇਲੀਆ ਦੇ ਵਿਚ ਕਾਫ਼ੀ ਹਨੇਰੀਆਂ ਆਈਆਂ ਨੇ ਤੇ ਵਿਕਟੋਰੀਆ ਦੇ ਵਿਚ ਕਾਫ਼ੀ ਮੀਂਹ ਪੈ ਰਿਹਾ ਸੋ ਅਮਰੀਕ ਸਿੰਘ ਫਲੋਰਾ ਵੀ ਮੇਰੇ ਨਾਲ ਜੁੜਨਗੇ ਬਸ ਚੰਦ ਕੁ ਮਿੰਟਾਂ ਦੇ ਵਿਚ ਹੀ ਕਿਉਂਕਿ ਮੈਂ ਕੋਸ਼ਿਸ਼ ਕਰ ਰਿਹਾ ਉਨ੍ਹਾਂ ਨੂੰ ਨਾਲ ਲੈਣ ਦੀ ਪਰ ਗੱਲ ਸਾਡੀ ਚੱਲ ਰਹੀ ਸੀ ਜੀ ਅੰਤਰਰਾਸ਼ਟਰੀ ਖ਼ਬਰਾਂ ਦੀ ਕਿ ਸੀਰੀਆ ਦੀ ਡੀਲ ਜਿਹੜੀ ਹੋ ਚੁੱਕੀ ਆ ਤੇ ਉਥੇ ਜਿਹੜੀ ਆ ਹੁਣ ਸਿਵਲ ਵਾਰ ਉਸ ਨੂੰ ਉਸ ਦੇ ਵਿਚ ਰਾਹਤ ਮਿਲੀ ਆ ਇਸ ਦੀ ਕੀ ਡੀਲ ਇਹ ਥੋੜੀ ਦੇਰ ਬਾਅਦ ਸਾਡੇ ਸਾਨੂੰ ਪਹੁੰਚੇ ਕਿਉਂਕਿ ਲੇਟੈਸਟ ਨਿਊਜ਼ ਆ ਉਧਰ ਨਾਰਥ ਕੋਰੀਆ ਨੇ ਇਕ ਧਮਾਕਾ ਕੀਤਾ ਤੇ ਬੰਬ ਧਮਾਕਾ ਜਿਸ ਦੇ ਵਿਚ ਮਤਲਬ ਨਿਊਕਲੀਅਰ ਧਮਾਕਾ ਔਰ ਇਹ ਉਨ੍ਹਾਂ ਦਾ ਪੰਜਵਾਂ ਨਿਊਕਲੀਅਰ ਟੈਸਟ ਹੈ ਜਿਸ ਦੇ ਕਾਰਨ ਅੰਤਰਰਾਸ਼ਟਰੀ ਪੱਧਰ ਦੇ ਉਤੇ ਕਾਫ਼ੀ ਖੰਡਨ ਕੀਤਾ ਜਾ ਰਿਹਾ ਅਮਰੀਕਾ ਨੇ ਫਿਰ ਚਾਈਨਾ ਨੂੰ ਕਿਹਾ ਕਿ ਉਹ ਨੱਥ ਪਾ ਕੇ ਰੱਖਣ ਨਾਰਥ ਕੋਰੀਆ ਨੂੰ ਕਿਉਂਕਿ ਉਨ੍ਹਾਂ ਦੇ ਗੁਆਂਢ ਦੇ ਵਿਚ ਹੈ ਤੇ ਚਾਈਨਾ ਦੀ ਕਾਫ਼ੀ ਸਪੋਰਟ ਹੈ ਨਾਰਥ ਕੋਰੀਆ ਨੂੰ ਹੁਣ ਇੱਥੇ ਤੁਹਾਨੂੰ ਥੋੜੀ ਜਿਹੀ ਬੈਕਗਰਾਉਂਡ ਦੱਸ ਦਿੰਦੇ ਹਾਂ ਕਿ ਨਾਰਥ ਕੋਰੀਆ ਤੇ ਸਾਊਥ ਕੋਰੀਆ ਨੂੰ ਵੱਖਰਾ ਵੱਖਰਾ ਕੀਤਾ ਗਿਆ ਸੀ ਅਮਰੀਕਾ ਨੇ ਹਮਲਾ ਕੀਤਾ ਸੀ ਤੇ ਦੋ ਹਿੱਸਿਆਂ ਦੇ ਵਿਚ ਵੰਡ ਦਿੱਤਾ ਸੀ ਔਰ ਹਾਂਜੀ ਸੋ ਉਸ ਤੋਂ ਬਾਅਦ ਜਿਹੜੀ ਇਧਰ ਆਸਟ੍ਰੇਲੀਆ ਦੇ ਵਿਚ ਪੋਲੀਟਿਕਸ ਚੱਲ ਰਹੀ ਹੈ ਸੈਮ ਦਸਤਿਆਰੀ ਜਿਨ੍ਹਾਂ ਨੇ ਕਿ ਚਾਈਨਾ ਦੀ ਕੰਪਨੀ ਤੋਂ 에ਅਰ ਟਿਕਟ ਲਈ ਸੀਗੀ ਉਹਨਾਂ ਉਹ ਵੀ ਰਿਜ਼ਾਈਨ ਕਰ ਗਏ ਨੇ ਫਰੰਟ ਬੈਂਚ ਦੇ ਉੱਤੋਂ ਤੇ ਪਰ ਉਹਨਾਂ ਤੇ ਪ੍ਰੈਸ਼ਰ ਕਾਫੀ ਬਣਾਇਆ ਜਾ ਰਿਹਾ ਕਿ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਇਸ ਸੈਨੇਟ ਦੀ ਪੋਜੀਸ਼ਨ ਤੋਂ ਪਰ ਮੇਰਾ ਆਪਣਾ ਓਪੀਨੀਅਨ ਹੈ ਕੋਈ ਐਡੀ ਵੱਡੀ ਵੱਡੀ ਗੱਲ ਤਾਂ ਹੈ ਪਰ ਸੈਕ ਕਰਨ ਵਾਲੀ ਗੱਲ ਨਹੀਂ ਆਉਣ ਵਾਲੇ ਟਾਈਮ ਦੇ ਵਿਚ ਇਹ ਜਿਹੜੀ ਸਮੱਸਿਆ ਆ ਉਹਨਾਂ ਦਾ ਮਤਲਬ ਕਾਫੀ ਉਹਨਾਂ ਨੂੰ ਪ੍ਰੋਬਲਮ ਆਏਗੀ ਇਸ ਦੇ ਕਾਰਨ ਸੋ ਇੱਕ ਮਤਲਬ ਕਾਫੀ ਸੰਜੀਦਾ ਪ੍ਰੋਬਲਮ ਰਹੇਗੀ ਆਉਣ ਵਾਲੇ ਟਾਈਮ ਦੇ ਵਿਚ ਓਪੋਜੀਸ਼ਨ ਵਾਸਤੇ ਜਿਹੜੀ ਕਿ ਇਸ ਵੇਲੇ ਲੇਬਰ ਪਾਰਟੀ ਹੈ ਕਿਉਂਕਿ ਇਹੋ ਜਿਹੜੇ ਦਾਗ ਨੇ ਉਹ ਜਦੋਂ ਲੱਗਦੇ ਨੇ ਪੋਲੀਟਿਕਸ ਦੇ ਵਿਚ ਤਾਂ ਉਹ ਕਾਫੀ ਲੰਬੇ ਅਰਸੇ ਤੱਕ ਜਾਂਦੇ ਨੇ ਜਿਸ ਤਰ੍ਹਾਂ ਕਿ ਜੂਲੀਆ ਬਿਸ਼ਪ ਜੋ ਕਿ ਸਪੀਕਰ ਸੀ ਉਹ ਹੈਲੀਕਾਪਟਰ ਲੈ ਕੇ ਗਈ ਸੀ ਜੀ ਵਿਆਹ ਦੇ ਵਿਚ ਤੇ ਉਸ ਨੂੰ ਫਿਰ ਰਿਜ਼ਾਈਨ ਦੇਣਾ ਪੈ ਗਿਆ ਸੀ ਇਹ ਵੀ ਇਕ ਸਮੱਸਿਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਅਮਰੀਕ ਸਿੰਘ ਫਲੋਰਾ ਹੁਣਾਂ ਨੂੰ ਪ੍ਰੋਗਰਾਮ ਦੇ ਵਿਚ ਜੁਆਇਨ ਕਰਨ ਦੀ ਤੇ ਜਿੱਦਾਂ ਹੀ ਜੁੜਦੇ ਆਪਾਂ ਗੱਲਬਾਤ ਜਾਰੀ ਰੱਖਾਂਗੇ ਤੇ ਇਧਰ ਖਬਰਾਂ ਦਾ ਸਿਲਸਿਲਾ ਵੀ ਜਾਰੀ ਆ ਹਾਂਜੀ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜ ਚੁੱਕੇ ਨੇ ਅਮਰੀਕ ਜੀ ਵੈਲਕਮ ਬੈਕ ਇਕ ਵਾਰੀ ਫੇਰ ਸਵਾਗਤ ਹੈ ਜੀ
ਸਤਿ ਸ੍ਰੀ ਅਕਾਲ ਅਮਨਦੀਪ
ਹਾਂਜੀ ਹਾਂਜੀ ਸੋਰੀ ਮਾਫੀ ਚਾਹੁੰਦੇ ਹਾਂ ਕਿ ਸਾਰਾ ਕੁਝ ਹੀ ਡਿਸਕਨੈਕਟ ਹੋ ਗਿਆ ਸੀ ਔਰ ਇਹ ਪਰੇਸ਼ਾਨੀ
ਅਮਨਦੀਪ
ਜੀ
ਅਚਾਨਕ ਫੋਨ ਖਰਾਬੀ ਹੋਣ ਦੇ ਕਾਰਨ ਰਿਦਮ ਵੀ ਜੀ ਬਦਲ ਜਾਂਦਾ ਸਾਡਾ ਕੁਝ ਕਾਫੀ ਡਿਸਟਰਬੈਂਸ ਆਉਂਦੀ ਹੈ ਇੱਕ ਤਾਂ ਖਬਰਾਂ ਦੇ ਨਾਲ ਕਨੈਕਸ਼ਨ ਟੁੱਟ ਜਾਂਦਾ ਤੇ ਦੂਜੇ ਪਾਸੇ ਤੁਹਾਡੀ ਜਿਹੜੀ ਕਈ ਗੱਲਾਂ ਸੋਚੀਆਂ ਹੁੰਦੀਆਂ ਨਾ ਇੱਧਰ ਉੱਧਰ ਹੋ ਜਾਂਦੀਆਂ
ਕਈ ਗੱਲਾਂ ਨੇ ਜੀ ਬਹੁਤ ਕੁਝ ਇੱਧਰ ਉੱਧਰ ਹੋ ਜਾਂਦਾ ਚਲੋ ਆਪਾਂ ਸੁਨੇਹਾ ਤੋਂ ਸ਼ੁਰੂ ਕਰਦੇ ਆ ਨਵੀਂ ਪੱਡਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਤੁਹਾਡੀ ਆਵਾਜ਼ ਲੀਕ ਹੋ ਰਹੀ ਸੀ ਹਾਂਜੀ ਬਿਲਕੁਲ ਲੀਕ ਹੋ ਰਹੀ ਸੀ ਦੇਖੋ ਇੱਥੇ ਵੱਡੇ ਵੱਡੇ ਘੁਟਾਲੇ ਲੀਕ ਹੋ ਜਾਂਦੇ ਨੇ ਇੰਨੇ ਇਨਫੋਰਮੇਸ਼ਨ ਲੀਕ ਹੋ ਜਾਂਦੀ ਹੈ ਆਵਾਜ਼ ਲੀਕ ਹੋਣਾ ਸੁਭਾਵਿਕ ਹੀ ਹੈ ਜੀ ਅਸੀਂ ਵੀ ਨਾਰਮਲ ਬੰਦੇ ਹੀ ਹਾਂ ਤੇ ਨਵੀਂ ਪੱਡਾ ਹੁਣਾਂ ਨੇ ਵੀ ਬਿਜ਼ਨਸ ਸ਼ੁਰੂ ਕੀਤਾ ਪੈਸਟ ਕੰਟਰੋਲ ਦਾ ਮੈਲਬਨ ਦੇ ਵਿਚ ਸੋ ਜ਼ਰੂਰ ਇਹਨਾਂ ਨੂੰ ਯਾਦ ਕਰਿਓ ਉਧਰ ਰਾਜਵਿੰਦਰ ਖੱਕ ਉਹਨਾਂ ਨੇ ਆਪਣੇ ਫਾਈਨੈਂਸ ਦਾ ਬਿਜ਼ਨਸ ਸ਼ੁਰੂ ਕੀਤਾ ਸੋ ਜਿਹੜੇ ਵੀ ਸੱਜਣ ਮਿੱਤਰ ਘਰ ਲੈਣ ਦੀ ਸੋਚ ਰਹੇ ਨੇ ਕਿਤੇ ਵੀ ਵਿਕਟੋਰੀਆ ਜਾਂ ਆਸਟ੍ਰੇਲੀਆ ਦੇ ਵਿਚ ਤਾਂ ਇਨ੍ਹਾਂ ਨੂੰ ਕੰਟੈਕਟ ਕਰ ਸਕਦੇ ਨੇ ਤੇ ਪੰਜਾਬੀ ਦੇ ਵਿਚ ਬਹੁਤ ਵਧੀਆ ਮਤਲਬ ਕਾਫੀ ਅਰਸੇ ਤੋਂ ਸਾਡੇ ਨਾਲ ਜੁੜੇ ਹੋਏ ਨੇ ਤੇ ਇਧਰ ਸਾਡੇ ਨਾਲ ਰੁਪਿੰਦਰ ਗਿੱਲ ਘਾਲ ਕਲਾਂ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਇੰਜੋਏ ਕਰ ਰਹੇ ਆ ਪ੍ਰੋਗਰਾਮ ਮਨੋ ਆਨੰਦ ਜੀ ਤੇ ਮਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਕਹਿੰਦੇ ਨੇ ਮਨਦੀਪ ਸਿੰਘ ਕ੍ਰਿਗੀ ਵਰਨ ਵਾਲੇ ਕਹਿੰਦੇ ਇੱਕ ਗੱਲ ਦੱਸੋ ਸੁੱਚਾ ਸਿੰਘ ਛੋਟੇਪੁਰ PTC ਵਾਲਿਆਂ ਦੇ ਮਾਮੇ ਦਾ ਮੁੰਡਾ ਲੱਗਦਾ ਕਿਉਂਕਿ ਦੋ ਤਿੰਨ ਹਫ਼ਤੇ ਪਹਿਲਾਂ ਉਸਦੇ ਨਾਮ ਅੱਗੇ ਸਰਦਾਰ ਲਾਏ ਬਿਨਾਂ ਗੱਲ ਹੀ ਨਹੀਂ ਕਰਦੇ ਤੇ ਤੁਹਾਡਾ ਮਾਈਕ ਆਨ ਸੀ ਤੁਹਾਡਾ ਵੀ ਛੋਟੇਪੁਰ ਦੀ ਤਰ੍ਹਾਂ ਸਟਿੰਗ ਹੋ ਜਾਣਾ ਸੀ ਹੋਇਆ ਪਿਆ ਸੀ ਜੀ ਸਟਿੰਗ ਉਧਰ ਮੇਰਾ ਤਾਂ ਕੋਈ ਨੀ ਜੀ ਮੇਰਾ ਲੀਕ ਹੋ ਗਿਆ ਕੋਈ ਗੱਲ ਨੀ ਜੇ ਕਿਤੇ ਅਮਰੀਕ ਭਾਜੀ ਦਾ ਲੀਕ ਹੋ ਜਾਂਦਾ ਨਾ ਤੁਸੀਂ ਤਾਂ ਬਸ ਕਿਆ ਬਾਤ ਹੋ ਜਾਣੀ ਸੀ ਅਮਰੀਕ ਜੀ ਜਿਸ ਤਰ੍ਹਾਂ ਤੁਸੀਂ ਮਤਲਬ ਉਹ ਮੈਨੂੰ ਕਰੈਕਟਰ ਬਣ ਕੇ ਸੁਣਾ ਰਹੇ ਸੀ ਨਾ ਤੁਹਾਡਾ ਹਾਲ ਮਾੜਾ ਹੋਣਾ ਸੀ ਜੀ ਸੋ ਰੱਬ ਦਾ ਸ਼ੁਕਰ ਕਰੋ ਤੁਹਾਡਾ ਕਿਤੇ ਮਾਈਕ ਆਨ ਨੀ ਰਹਿ ਗਿਆ ਬੱਬੂ ਜਲੰਧਰੀ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਪ੍ਰੋਗਰਾਮ ਗੁੱਡ ਹੈ ਜੀ ਕਹਿੰਦੇ ਗੀਤ ਸੁਣਾ ਦਿਓ ਜੀ ਚੰਨਾ ਅੰਕਲ ਜੀ ਦਾ ਮੈਂ ਕੋਸ਼ਿਸ਼ ਕਰਾਂਗਾ ਜੀ ਗੀਤ ਜ਼ਰੂਰ ਲਾਵਾਂਗੇ ਤੇ ਨਿਰਵੈਰ ਨਵੀ ਜੀ ਵੀ ਆ ਗਏ ਨੇ ਤੇ ਹੁਣ ਕੀ ਹੋ ਗਿਆ ਭਾਜੀ ਦਲਜੀਤ ਸਿੰਘ ਕਹਿੰਦੇ ਬਸ ਜਦੋਂ ਪੜਾਕੇ ਪੈਂਦੇ ਆ ਤਾਂ ਇਕੱਠੇ ਹੀ ਪੈਂਦੇ ਆ ਤੇ ਇਧਰ ਹਰਦੀਪ ਸਿੰਘ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਫਟਰ ਲਿਸਨਿੰਗ ਟੂ ਨਵਜੋਤ ਸਿੱਧੂ ਅਬਾਊਟ ਹਿਜ਼ ਫਰੰਟ ਵਟ ਆ ਕਾਮੇਡੀ ਜੁਆਇਨਿੰਗ ਵਿਦ ਦੇਮ ਆਈ ਥਿੰਕ ਈਵਨ ਬਿਗ ਚਾਂਸ ਬੈਂਸ ਬ੍ਰਦਰ ਵਿਲ ਲੂਜ਼ ਦੇਅਰ ਸੀਟ ਹਾਂਜੀ ਇੱਥੇ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਤੇ ਗੁੱਡ ਮਾਰਨਿੰਗ ਸਤਨਾਮ ਸਿੰਘ ਗਿੱਲ ਬੁਲਾ ਰਹੇ ਨੇ ਸਾਡੇ ਨਾਲ ਇਸ ਤੋਂ ਪਹਿਲਾਂ ਕਿ ਹਾਂਜੀ ਰਾਜਵਿੰਦਰ ਖੱਕ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਆਵਾਜ਼ ਲੀਕ ਮਾਮਲੇ ਵਿਚ ਕੇਅਰਫੁਲ ਹੋਣ ਦੇ ਲਈ ਕਿਹਾ ਸੀ ਕਿ ਕਿਤੇ ਤੁਹਾਨੂੰ ਨਵਾਂ ਫਰੰਟ ਨਾ ਬਣਾਉਣਾ ਪੈ ਜਾਵੇ ਤੇ ਨਾਂ ਪਤਾ ਕੀ ਰੱਖਿਆ ਉਹਨਾਂ ਨੇ ਨਵੇਂ ਫਰੰਟ ਦਾ ਸਾਡੇ ਦਾ ਆਵਾਜ਼ ਏ ਬੁਲਗੁਲ ਕਾ ਆਵਾਜ਼ ਇਹ ਬਿਲਕੁਲ ਕਿਆ ਬਾਤ ਹੈ ਉਹ ਵੈਸੇ ਬਣਦਾ ਵੀ ਹੈ
ਤੀਰ ਚੌਥੇ ਫਰੰਟ
ਤੇ ਆ ਦੇਖੋ ਆ ਚਿੱਕਾ ਹੈ ਤੀਰ ਨਹੀਂ ਇਹ ਚਿੱਕਾ ਮਾਰਿਆ ਇਹਨਾਂ ਨੇ ਚਿੱਕਾ ਆਵਾਜ਼ ਇਹ ਬਿਲਕੁਲ ਕਿਆ ਬਾਤ ਹੈ ਜੀ
ਆਵਾਜ਼ ਇਹ ਬਿਲਕੁਲ
ਹਾਂਜੀ ਤੇ ਸਾਡੇ ਨਾਲ ਕੁਲਵਿੰਦਰ ਸਿੰਘ ਵੀ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਜੀ ਫਲੋਰਾ ਸਾਹਿਬ ਨੂੰ ਸਤਿ ਸ੍ਰੀ ਅਕਾਲ ਹੁਣੇ ਹੁਣੇ ਰੇਡੀਓ ਆਨ ਕਰਿਆ ਜੀ ਹਾਂਜੀ ਆਓ ਜੀ ਜੁਆਇਨ ਕਰੋ ਵੈਲਕਮ ਤੁਹਾਡਾ ਤੇ ਅਮਰੀਕ ਜੀ ਇੱਥੇ ਆਸਟ੍ਰੇਲੀਆ ਦੇ ਵਿੱਚ ਸਪਰਿੰਗ ਸੀਜ਼ਨ ਚੱਲ ਰਿਹਾ ਜਾਣੀ ਕਿ ਬਸੰਤ ਪੰਚਮੀ ਆ ਗਈ ਹੈ ਬਸੰਤ ਦੀ ਰੁੱਤ ਸ਼ੁਰੂ ਹੋ ਚੁੱਕੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਨ ਵਾਲੀਆਂ ਕਿ ਬਸੰਤ ਦੇ ਵਿੱਚ ਕਿਸ ਕਿਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਇੱਕ ਤਾਂ ਅਗਰ ਤੁਹਾਨੂੰ ਐਲਰਜੀ ਹੈ ਤਾਂ ਜ਼ਰੂਰ ਹਾਂਜੀ ਖਿਆਲ ਰੱਖਿਓ ਜੀ ਪੋਲਨ ਤੋਂ ਐਲਰਜੀ ਹੈ ਤੇ ਜਿਸ ਨੂੰ ਹੇ ਫੀਵਰ ਵੀ ਕਹਿੰਦੇ ਨੇ ਸੋ ਉਸ ਦਾ ਬੜਾ ਖਿਆਲ ਰੱਖਣਾ ਆਪਣੀਆਂ ਦਵਾਈਆਂ ਦਾ ਕਿਉਂਕਿ ਕਈ ਵਾਰੀ ਬੱਚਿਆਂ ਨੂੰ ਹੇ ਫੀਵਰ ਹੁੰਦਾ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਬੱਚੇ ਨੇ ਕਿਉਂਕਿ ਉਹਨਾਂ ਦਾ ਵਾਹ ਵਾਸਤਾ ਮਿੱਟੀ ਦੇ ਨਾਲ ਨਹੀਂ ਪੈਂਦਾ ਕੁਦਰਤ ਦੇ ਨਾਲ ਨਹੀਂ ਪੈਂਦਾ ਇਸ ਕਰਕੇ ਉਹਨਾਂ ਦਾ ਜਿਹੜਾ ਇਮਿਊਨ ਸਿਸਟਮ ਹੈ ਕਾਫੀ ਕਮਜ਼ੋਰ ਹੋ ਜਾਂਦਾ ਤੇ ਇਸ ਕਰਕੇ ਉਹ ਆਪਣਾ ਪੂਰਾ ਖਿਆਲ ਰੱਖਣ ਤੇ ਅਗਰ ਬੱਚਿਆਂ ਨੂੰ ਨਜ਼ਲਾ ਜ਼ੁਕਾਮ ਅੱਖਾਂ ਸੁੱਜ ਰਹੀਆਂ ਨੇ ਤਾਂ ਇਕਦਮ ਤੁਸੀਂ ਡਾਕਟਰ ਦੇ ਲੈ ਕੇ ਜਾਣਾ ਇਸ ਦਾ ਬੜਾ ਖਿਆਲ ਰੱਖਣਾ ਹੈ ਦੂਜੀ ਗੱਲ ਕਿ ਹਰ ਪੰਜਾਬੀ ਜਿਹੜਾ ਆਲਮੋਸਟ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਆਇਆ ਆ ਖੇਤੀ ਬੈਕਗਰਾਉਂਡ ਦੇ ਤੇ ਉਹ ਆਪਣੇ ਘਰ ਸਬਜ਼ੀਆਂ ਲਾਉਣ ਦਾ ਬੜਾ ਸ਼ੌਕੀਨ ਹੁੰਦਾ ਹੈ ਗਾਰਡਨ ਦੇ ਵਿੱਚ ਸੋ ਉਸ ਦੇ ਉੱਤੇ ਆਪਾਂ ਥੋੜੀ ਜਿਹੀ ਗੱਲ ਕਰਨੀ ਆ ਹਨਾ ਕਿ ਗਾਰਡਨ ਦੇ ਵਿੱਚ ਕੀ ਕੀ ਲਾਇਆ ਜਾ ਸਕਦਾ ਪਹਿਲਾਂ ਤਾਂ ਇਹ ਦੱਸੋ ਤੁਸੀਂ ਮਤਲਬ ਗਾਰਡਨ ਦੇ ਵਿੱਚ ਕੀ ਲਾਇਆ ਜੀ
ਅਮਨਦੀਪ ਗਾਰਡਨ ਦੇ ਵਿੱਚ ਕਈ ਕੁਛ ਲਾਇਆ ਆ ਜਿੱਦਾਂ ਗੰਨੇ ਤੋਂ ਲੈ ਕੇ ਮੱਕੀ ਦੀਆਂ ਛੱਲੀਆਂ ਦੇ ਬੂਟੇ ਗੰਨੇ ਮਿਰਚਾਂ ਟਮਾਟਰ ਗੋਭੀ ਤੇ ਨਿੰਬੂ ਸੰਤਰੇ ਕਈ ਕੁਛ ਲਾਇਆ ਮਤਲਬ ਕਈ ਚੀਜ਼ਾਂ ਮੈਂ ਗਿਣਾ ਨੀ ਸਕਦਾ ਤੁਸੀਂ ਦੇਖ ਕੇ ਗਏ ਸੀ ਉਦੋਂ
ਮੈਨੂੰ ਪਤਾ ਵੈਸੇ ਮੈਂ ਤੁਹਾਨੂੰ ਐਵੇਂ ਪੁੱਛ ਲਿਆ ਕਿਉਂਕਿ ਭਾਬੀ ਜੀ ਕਰਦੇ ਨੇ ਤੁਹਾਨੂੰ ਤਾਂ ਤੁਸੀਂ ਤਾਂ ਮੇਰੇ ਵਰਗੇ ਪਾਣੀ ਦੇਣ ਵਾਲੇ
ਚੌਧਰੀ ਅਸੀਂ ਤਾਂ ਤੁਹਾਡੇ ਵਾਂਗੂ ਹੀ ਆ ਥੋੜੇ ਬਹੁਤੇ ਕੰਮ ਕਿਤੇ ਮਾੜੇ ਮੋਟੇ ਕਰੀਦੇ ਘਰ ਦੇ ਤਾਂ ਕੰਮ ਕਰਦੇ ਨੀ
ਹਾਂਜੀ ਪਾਣੀ ਮੈਨੂੰ ਹੁਣ ਪਤਾ ਲੱਗ ਗਿਆ ਤੁਸੀਂ ਮੇਰੇ ਵਾਂਗਰ ਪਾਣੀ ਲਾਉਣ ਵਾਲਿਆਂ ਚੋਂ ਹੀ ਆ ਬਸ ਹੋਰ ਕੁਛ ਨੀ
ਪਾਣੀ ਵੀ ਨੀ ਕਈ ਵਾਰੀ
ਹਾਂਜੀ
ਵੈਸੇ ਇਹ ਗੱਲ ਗਲਤ ਆ ਜੇ ਤੁਹਾਨੂੰ ਪੂਰਾ ਹੱਥ ਵਟਾਉਣਾ ਚਾਹੀਦਾ ਘਰ ਦੇ ਕੰਮਾਂ ਵਿਚ ਤੇ ਕੁਦਰਤੀ ਏਦਾਂ ਦਾ ਹੀ ਕੋਈ ਮਾਹੌਲ ਬਣਿਆ ਆ ਕਿ ਘਰ ਦਾ ਕੋਈ ਕੰਮ ਕਰਨਾ ਪੈਂਦਾ ਨੀ ਮੈਂ ਹਾਲ ਫਿਲਹਾਲ ਤੱਕ
ਠੀਕ ਹੈ ਜੀ
ਬਹੁਤ ਸਾਲ ਦੀ ਉਮਰ ਹੋ ਗਈ
ਹਾਂਜੀ ਰਾਜਮਿੰਦਰ ਹੋਣਾ ਨੇ ਇੱਕ ਨਾ ਨੁਕਤਾ ਪੁੱਛਿਆ ਸੀ ਕਿ ਜਦੋਂ ਬੂਟਾ 3 ਜਾਂ 4 ਇੰਚ ਦਾ ਹੁੰਦਾ ਤਾਂ ਸੁੱਕ ਜਾਂਦਾ ਆ ਇਸ ਦਾ ਕਾਰਨ ਕੀ ਆ ਤੇ ਇਸ ਦਾ ਇਲਾਜ ਕੀ ਆ ਦੇਖੋ ਸਬਜ਼ੀ ਇਸ ਵੇਲੇ ਜਿਹੜੀ ਲੱਗਦੀ ਆ ਗਾਰਡਨਾਂ ਦੇ ਵਿਚ ਆਸਟ੍ਰੇਲੀਆ ਦੇ ਵਿਚ ਉਸ ਦੇ ਵਿਚ ਹੁਣ ਕਾਫੀ ਕੁਛ ਲਾਉਣ ਦਾ ਸਮਾਂ ਆ ਜਿਹੜਾ ਧਨੀਆ ਆ ਉਹ ਨਿਸਰ ਰਿਹਾ ਹੋਣਾ ਪਹਿਲਾਂ ਤਾਂ ਉਹਨੂੰ ਸੰਭਾਲਣ ਦੀ ਲੋੜ ਹੈ ਕਿਉਂਕਿ ਉਸਨੂੰ ਹੁਣ ਫੁੱਲ ਖਿੜੇ ਹੋਏ ਨੇ ਉਹਨੂੰ ਬੀ ਪੈ ਜਾਣਾ ਤੇ ਉਹ ਸੁੱਕ ਜਾਣਾ ਹੈ ਇੱਦਾਂ ਹੀ ਸਰੋਂ ਵਗੈਰਾ ਸਾਰੀ ਸੁੱਕੀ ਹੋਣੀ ਆ ਸੋ ਉਸਨੂੰ ਸੰਭਾਲਣ ਦੀ ਲੋੜ ਹੈ ਜੋ ਲੱਗ ਰਿਹਾ ਜੀ ਉਸ ਦੇ ਵਿਚ ਹੁਣ ਕਈ ਇਲਾਕਿਆਂ ਦੇ ਵਿਚ ਤਾਂ ਭਿੰਡੀਆਂ ਵੀ ਲੱਗ ਰਹੀਆਂ ਪਰ ਮੈਨੂੰ ਜਿੱਥੇ ਤੱਕ ਲੱਗਦਾ ਕਿ ਸਿਡਨੀ ਮੈਲਬਨ ਚ ਅਜੇ ਭਿੰਡੀਆਂ ਨਹੀਂ ਲੱਗਣੀਆਂ ਬ੍ਰਿਸਬਨ ਲੱਗ ਰਹੀਆਂ ਨੇ ਮੈਂ ਇੱਥੇ ਆਪਣੇ ਘਰੇ ਵੀ ਦੇਖੀਆਂ ਨੇ ਉਹ ਵੀ ਉੱਗ ਰਹੀਆਂ ਨੇ ਸੋ ਭਿੰਡੀਆਂ ਲੱਗ ਰਹੀਆਂ ਜਿਹੜੀਆਂ ਹੁਣ ਵਿੱਲਾਂ ਵਾਲੀਆਂ ਜਿੰਨੀਆਂ ਵੀ ਸਬਜ਼ੀਆਂ ਨੇ ਚੱਪਣ ਕੱਦੂ ਤੋਰੀਆਂ ਵੱਡਾਂ ਉਹ ਸਾਰੀਆਂ ਹੁਣ ਉਂਗਰਨੀਆਂ ਹਜੇ ਥੋੜਾ ਅਰਲੀ ਆ ਪਰ ਉਂਗਰਨੀਆਂ ਨੇ ਹੁਣ ਟਮਾਟਰ ਜਿਹੜੇ ਨੇ ਉਹ ਬਹੁਤ ਵਧੀਆ ਟਾਈਮ ਹੈ ਟਮਾਟਰ ਲਾਉਣ ਦਾ ਸ਼ਿਮਲਾ ਮਿਰਚਾਂ ਲਾਉਣ ਦਾ ਬੜਾ ਵਧੀਆ ਟਾਈਮ ਹੈ ਤੇ ਦੂਜੀਆਂ ਮਿਰਚਾਂ ਜਿਹੜੀਆਂ ਵੀ ਨਾਰਮਲ ਮਿਰਚਾਂ ਉਹ ਲਾਉਣ ਦਾ ਬਹੁਤ ਵਧੀਆ ਟਾਈਮ ਇਸ ਵੇਲੇ ਹੈ ਪਰ ਗੱਲ ਇਹ ਹੈ ਕਿ ਮਿੱਤਰੋ ਜਿਹੜੇ 2 ਵਾਰੀ ਪਾਣੀ ਮੰਗਦੇ ਨੇ ਦਿਨ ਦੇ ਵਿਚ ਜਦੋਂ ਤੁਸੀਂ ਬਨਿੰਗਸ ਤੋਂ ਉੱਤੋਂ ਕੋਈ ਵੀ ਸਬਜ਼ੀ ਲੈ ਕੇ ਆਉਂਦੇ ਹਾਂ ਨਵੀਂ ਤਾਂ ਉਹ ਘੱਟੋ ਘੱਟ 2 ਜਾਂ 3 ਵਾਰੀ ਦਿਨਾਂ ਨੂੰ ਪਾਣੀ ਮੰਗਦੇ ਨੇ ਉਹ ਸਾਰਿਆਂ ਨਾਲ ਵਧੀਆ ਟਾਈਮ ਹੁੰਦਾ ਜੀ ਸਵੇਰ ਨੂੰ 7 ਵਜੇ ਸੂਰਜ ਨਿਕਲਣ ਵੇਲੇ 1 11 ਵਜੇ ਤੇ 1 ਸ਼ਾਮ ਨੂੰ ਜੀ 4 ਵਜੇ ਤੇ 4 ਵਜੇ ਤੋਂ
ਅਮਨਦੀਪ ਮੈਂ ਇੱਥੇ ਇੱਕ ਗੱਲ ਦੱਸਣੀ ਚਾਹੁੰਦਾ ਤੁਹਾਡੀ ਗੱਲ ਟੋਕੀ ਹੈ ਸੋਰੀ ਸਾਡੇ ਨਾ ਅਸੀਂ ਵੱਡਾ ਕਦੇ ਲਾਈਆਂ ਨਹੀਂ ਸੀ ਘਰ ਦੇ ਵਿਚ ਤੇ ਵੱਡਾ ਸਾਡੇ ਇੰਨੀਆਂ ਹੁੰਦੀਆਂ ਸੀ ਜਾਂ ਤੁਸੀਂ ਜਾਣੇ ਦਿਓ ਤੇ ਹੁਣ 2 ਸਾਲ ਤੋਂ ਨਹੀਂ ਹੋ ਰਹੀਆਂ ਉਹਦੀ ਸਟੋਰੀ ਇਹ ਸੀ ਕਿ ਸਾਡੇ ਨਾ ਪਿਛਲੇ ਪਾਸੇ ਵੀਤਨਾਮੀਆਂ ਦਾ ਘਰ ਸੀ ਉਹ ਇੰਨੀ ਵੱਡਾ ਲਾਉਣ ਦੇ ਸ਼ੌਕੀਨ ਸੀ ਇੱਦਾਂ ਜਿਹੜੀਆਂ ਬੇਲਦਾਰ ਫਸਲਾਂ ਉਹਨਾਂ ਦੇ ਹੁੰਦੀਆਂ ਸੀ ਸਾਡੇ ਵੱਲਾਂ ਨੂੰ ਕੰਧ ਟੱਪ ਕੇ ਆ ਜਾਂਦੇ ਸੀ ਫੈਂਸਿੰਗ ਟੱਪ ਕੇ ਤਾਂ ਇੰਨੀਆਂ ਹੁੰਦੀਆਂ ਸੀ ਨਾ ਤੁਸੀਂ ਜਾਣੇ ਦਿਓ ਕਿ ਅਸੀਂ ਉਹਨਾਂ ਦੀਆਂ ਵੱਡਾ ਤੋੜ ਕੇ ਨਾ ਇੱਧਰ ਉੱਧਰ ਆਪਣੇ ਦੋਸਤਾਂ ਨੂੰ ਵੀ ਦੇ ਦਿੰਦੇ ਸੀ ਲੇਕਿਨ ਹੁਣ ਉਹ ਘਰ ਚੇਂਜ ਕਰ ਗਏ ਆ ਤੇ ਹੁਣ ਉੱਥੇ ਵੱਡਾ ਤਾਂ ਕੁਛ ਵੀ ਨੀ ਲੱਗਦਾ ਸਾਡੀਆਂ ਖਾਂਦੇ ਹੁਣ ਜੇ ਮਾੜਾ ਮੋਟਾ ਜਿੱਦਾਂ ਜਾਂਦੇ
ਉਹਨਾਂ ਨਾਲ ਸਮਝੌਤਾ ਹੋਇਆ ਸੀ ਜਾਂ ਵੈਸੇ ਹੀ ਮਤਲਬ ਕਰ ਰਹੇ ਸੀ ਮੈਨੂੰ ਲੱਗਦਾ
ਵੈਸੇ ਹੀ ਸਮਝੌਤਾ ਉਹਨਾਂ ਨਾਲ ਹੋਇਆ ਨੀ ਸੀ ਉਹ ਇੱਧਰ ਨੂੰ ਆ ਜਾਂਦੀਆਂ ਸੀ ਫਿਰ ਸਾਨੂੰ ਕੱਢਣੀਆਂ ਪੈਣੀਆਂ ਸੀ ਆਪਣੇ ਵੱਲੋਂ ਕੱਟਣੀਆਂ ਪੈਣੀਆਂ ਸੀ
ਠੀਕ ਆ ਸੋ ਚਲੋ ਮੈਨੂੰ ਲੱਗਦਾ ਤੁਹਾਡੇ ਨਿੰਬੂ ਉਧਰ ਨੂੰ ਚਲੇ ਜਾਂਦਾ, ਉਹ ਨਿੰਬੂ ਤੋੜ ਲੈਂਦੇ ਹੋਣੇ, ਬਰਾਬਰ ਹੋ ਜਾਂਦਾ ਹੋਣਾ ਕੰਮ। ਹਾਂਜੀ, ਸੋ
ਅਮਰੂਦ ਵੀ ਚਲ ਜਾਂਦਾ ਸੀ ਉਧਰ ਨੂੰ, ਅਮਰੂਦ ਵੀ ਤੋੜ ਲੈਂਦੇ ਸੀ।
ਚਲੋ
ਏਦਾਂ ਦੀ ਆਪਸੀ ਅੰਡਰਸਟੈਂਡਿੰਗ ਹੋਵੇ ਨਾ ਫੇਰ ਤੁਹਾਡੀ, ਹਾਂਜੀ ਫੇਰ ਉਹ ਤੁਹਾਡੇ ਗੁਆਂਢੀਆਂ ਚ ਲੜਾਈ ਵੀ ਨੀ ਹੁੰਦੀ। ਜੇ ਉਧਰ ਲੜਨ ਲੱਗ ਪਾ ਤੁਹਾਡੀਆਂ ਵੱਡਾ ਇਧਰ ਨੂੰ ਆ ਗਈਆਂ, ਸਾਡੀ ਫੈਂਸ ਖਰਾਬ ਹੋ ਗਈ, ਫੇਰ ਤਾਂ ਲੜਾਈ ਕਰਨ ਵਾਲੀ ਗੱਲ ਹੈ। ਜੇ ਵੱਡਾ ਇਧਰ ਨੂੰ ਆ ਗਈ ਤਾਂ ਤੋੜ ਕੇ ਆਪਣੇ ਧਰੋ, ਉਹਨਾਂ ਨੂੰ ਦਿਓ ਉਧਰ।
ਹੁਣ ਸਵਾਲ ਉੱਥੇ ਦਾ ਉੱਥੇ ਖੜਾ ਆ ਰਾਜਮਿੰਦਰ ਹੋਣਾ ਦਾ, ਕਿ 3-4 ਇੰਚ ਤੋਂ ਬਾਅਦ ਜਦੋਂ ਛੋਟਾ ਬੂਟਾ ਵੱਡਾ ਹੁੰਦਾ ਤਾਂ ਸੁੱਕ ਜਾਂਦਾ। ਹੁਣ ਗੱਲ ਇਹ ਭਾਜੀ ਰਾਜਵਿੰਦਰ ਜੀ ਕਿ ਸਾਨੂੰ ਦੱਸੋ ਵੀ ਇੱਕ ਬੂਟਾ ਕਿਸ ਚੀਜ਼ ਦਾ, ਬੈਂਗਣ ਏਦਾਂ ਕਰਦੇ ਨੇ, ਬੈਂਗਣ ਜਦੋਂ ਵੱਡੇ ਹੁੰਦੇ ਨੇ ਕਈ ਵਾਰੀ ਉਹ ਸੁੱਕ ਜਾਂਦੇ ਨੇ, ਉਹਨਾਂ ਨੂੰ ਜੜਾਂ ਦੀ ਬਿਮਾਰੀ ਪੈ ਜਾਂਦੀ ਆ, ਜਾਂ ਕੋਈ ਹੋਰ ਬੂਟਾ ਆ ਕੋਈ ਸੰਗਤਰੇ ਦਾ ਬੂਟਾ ਲਾ ਰਹੇ ਉਹਦਾ ਸਾਨੂੰ ਦੱਸੋ, ਕਿਉਂਕਿ ਇਸ ਦੇ ਲਈ ਨਾ ਫੰਗੀਸਾਈਡ ਹੁਣ ਚਾਹੀਦਾ ਹੁੰਦਾ, ਕਿਉਂਕਿ ਮੌਸਮ ਦੇ ਵਿੱਚ ਸਿੱਲ ਹੈ ਤੇ ਤੁਹਾਨੂੰ ਕਾਪਰ ਆਕਸਾਈਡ ਕਲੋਰਾਈਡ ਦਾ ਲਿਆਉਣਾ ਚਾਹੀਦਾ, ਉੱਥੇ ਬਨਿੰਗ ਤੋਂ ਮਿਲ ਜਾਂਦੇ ਨੇ ਘੋਲੇ ਘੜਾਏ ਜਿਹੜੇ ਸਪਰੇ ਆ, ਤੁਸੀਂ ਉਹ ਲੈ ਕੇ ਆ ਸਕਦੇ ਹੋ। ਤੇ ਬਾਕੀ ਮਿੱਟੀ ਤੇ ਵੀ ਬਹੁਤ ਡਿਪੈਂਡ ਕਰਦਾ ਕਿ ਮਿੱਟੀ ਕਿੰਨੀ ਕੁ ਉਹਨੂੰ ਫੋਲਣਾ ਚਾਹੀਦਾ। ਵੈਸੇ ਜਦੋਂ ਲਾਉਣ ਵੇਲੇ ਨਾ ਅਮਰੀਕ ਜੀ, ਇੱਕ ਇਹ ਵੀ ਇੱਕ ਨੁਕਤਾ ਹੈ ਕਿ ਜਦੋਂ ਧੁੱਪ ਲੱਗਦੀ ਹੈ ਨਾ, ਹੁਣ ਪਹਿਲਾਂ ਕੀ ਕਰਦੇ ਸੀ ਜਦੋਂ ਵਾਹਦੇ ਹੁੰਦੇ ਸੀ ਨਾ, ਇੱਕ ਵਾਰੀ ਵਾਹ ਦੇਣਾ, ਦੂਜੀ ਵਾਰੀ ਵਾਹ ਦੇਣਾ, ਤੀਜੀ ਵਾਰੀ ਵਾਹ ਦੇਣਾ, ਕੁਛ ਕੁਛ ਦਿਨ ਛੱਡ ਕੇ, ਉਹ ਕਿ ਮਿੱਟੀ ਉਲਟਜ ਦੀ ਰਹਿੰਦੀ ਹੁੰਦੀ ਸੀ। ਜਦੋਂ ਉਹਨੂੰ ਧੁੱਪ ਲੱਗਦੀ ਹੁੰਦੀ ਸੀ ਅਲਟਰਾ ਵਾਇਲਟ ਰੇਜ਼ ਦੇ ਨਾਲ, ਜਿੰਨੀ ਵੀ ਉਸਦੇ ਵਿੱਚ ਬਿਮਾਰੀ ਆ, ਫੰਗਸ ਬੈਕਟੀਰੀਆ, ਉਹ ਸਾਰਾ ਮਰ ਜਾਂਦਾ ਹੁੰਦਾ ਸੀ। ਤੇ ਉਹ ਹੁਣ ਕੀ ਆ ਵੀ ਅਸੀਂ ਇਹ ਕੰਮ ਨੀ ਕਰਦੇ, ਗਾਰਡਨ ਅਸੀਂ ਕਰਕੇ ਇਕਦਮ ਪੱਟ ਕੇ ਮੁੜ ਕੇ ਉਦੋਂ ਹੀ ਗੁੱਡੀ ਦਾ ਜਦੋਂ ਆਪਾਂ ਚੀਜ਼ ਲਾਣੀ ਹੁੰਦੀ ਆ। ਸੋ ਮਿੱਤਰੋ ਸੱਜਣੋ, ਚੀਜ਼ ਲਾਉਣ ਤੋਂ ਪਹਿਲਾਂ ਉਹਨੂੰ ਬ੍ਰੇਕ ਦਿਓ 2-3 ਹਫ਼ਤੇ, ਉਹਨੂੰ 2-3 ਵਾਰੀ ਗੁੱਡ ਕੇ, ਉਹਨੂੰ ਮਿੱਟੀ ਨੂੰ ਉਲਟਾ ਕੇ ਪਲਟਾ ਕੇ, ਉਸਦੇ ਜਿਹੜੇ ਬੈਕਟੀਰੀਆ ਕੀਟਾਣੂ ਸਾਰੇ ਮਾਰੋ ਧੁੱਪ ਦੇ ਨਾਲ। ਇਹ ਬੈਸਟ ਆਪਸ਼ਨ ਹੈ ਬਿਨਾਂ ਦਵਾਈ ਤੋਂ। ਤੇ ਮੈਨੂੰ ਲੱਗਦਾ ਕਿ ਤੁਹਾਡੇ ਸ਼ਾਇਦ ਮਿੱਟੀ ਦੇ ਵਿੱਚ ਕੋਈ ਨਾ ਕੋਈ ਫੰਗਸ ਜਿਹੜੀ ਵਾਇਰਸ ਹੈ ਉਹ ਹੋਏਗੀ। ਇਸ ਨੂੰ ਥੋੜਾ ਜਿਹਾ ਸਨਮੀ ਛੱਡ ਕੇ 2-3 ਵਾਰੀ ਇਸ ਨੂੰ ਗੁੱਡੋ, ਧੁੱਪ ਲਵਾਓ, ਤਾਂ ਫੇਰ ਸ਼ਾਇਦ ਇਹ ਠੀਕ ਹੋ ਜਾਵੇ। ਲੂਣ ਦਾ ਸਪਰੇਅ ਠੀਕ ਨਹੀਂ ਹੈ ਜੀ, ਮੈਂ ਤੁਹਾਨੂੰ ਹੁਣੇ ਦੱਸ ਦਵਾਂ, ਤੇ ਇਹ ਤਾਂ ਨਹੀਂ ਠੀਕ ਹੈਗਾ, ਮੈਂ ਇਸ ਦੇ ਬਾਰੇ ਹੁਣੇ ਦੱਸ ਦਿੰਦਾ। ਤੇ ਹੋਰ ਸੱਜਣ ਵੀ ਸਾਡੇ ਨਾਲ ਜੁੜੇ ਨੇ ਜੀ, ਤੇ ਉਹਨਾਂ ਦੇ ਵਿਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਜੀਤ ਸੁਖਜਿੰਦਰ ਫਰੋਮ ਮਰੀਬਾ ਤੇ ਇਨਸਵਿਲ, ਦੋਨ ਇਕ ਹਰਜੀਤ ਮਰੀਬਾ ਤੋਂ ਤੇ ਇਨਸਵਿਲ ਤੋਂ ਹੈਗੇ ਨੇ ਸੁਖਜਿੰਦਰ। ਕਲਾਸ ਚੱਲ ਰਹੀ ਹੈ ਜੀ, ਸੁਖਜਿੰਦਰ ਬਿਜ਼ੀ ਹੈ ਜੀ ਅਸਾਈਨਮੈਂਟ ਬਣਾਉਣ ਦੇ ਵਿਚ, ਪੋਡਕਾਸਟ ਤੇ ਬਾਅਦ ਦੇ ਵਿਚ ਸੁਣਦੇ ਆ ਜੀ, ਟਾਈਮ ਲੱਗਾ ਤਾਂ ਗੀਤ ਗੁਰਦਾਸ ਮਾਨ ਦਾ ਸੁਣਾ ਦਿਓ, ਕੋਸ਼ਿਸ਼ ਕਰਾਂਗੇ। ਕਲਾਸ ਦੇ ਵਿਚ ਬੈਠਾ ਜੀ ਮੁੰਡਾ, ਦੇਖ ਲੋ ਆਪਣੇ ਨੂੰ ਫੋਟੋ ਭੇਜ ਰਿਹਾ, ਕਿਆ ਬਾਤ ਹੈ। ਪੜੋ ਜੀ ਪੜੋ, ਜਮ ਜਮ ਪੜੋ ਤੇ ਪੱਕੇ ਹੋਵੋ ਆਸਟ੍ਰੇਲੀਆ ਦੇ ਵਿਚ। ਤੇ ਵੈਲਕਮ ਕੋਰੀਆ ਤੋਂ ਕਰ ਰਹੇ ਨੇ ਸਾਨੂੰ ਕੁਲਦੀਪ ਸਿੰਘ ਜੀ, ਤੇ ਗੁਰਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਭਾਜੀ, ਕਹਿੰਦੇ ਮੈਂ ਰੈਂਟ ਤੇ ਰਹਿਣਾ ਹੈ, ਮੇਰੀ ਬੈਕਯਾਰਡ ਦੇ ਵਿਚ ਰੀਝ ਲੱਗਦੀ ਹੈ, ਰੀਝ ਹੈ, ਗਰਾਸ ਬਹੁਤ ਜਲਦੀ ਹੁੰਦਾ ਹੈ ਜੀ, ਗਰਾਸ ਬੜਾ ਜਲਦੀ ਹੁੰਦਾ। ਮੈਂ ਮੇਥੀ ਲਾਈ ਤੇ ਉਹ ਹੋ ਗਈ ਪਰ ਸਰੋਂ ਨਹੀਂ ਹੋਈ, ਕੀ ਸਲਾਹ ਦਿੰਦੇ ਹੋ ਜੀ ਉੱਥੇ ਸਬਜ਼ੀ ਲਗਾਉਣ ਬਾਰੇ? ਜਿਹੜੀ ਦੇਖੋ ਮੇਥੀ ਆ ਉਹ ਹੋ ਜਾਣੀ ਸੀ, ਇਹ ਸਿਆਲਾਂ ਤੋਂ ਸ਼ੁਰੂ ਦੇ ਵਿਚ, ਸਿਆਲਾਂ ਦੇ ਸ਼ੁਰੂ ਦੇ ਵਿਚ ਮੇਥੀ, ਧਨੀਆਂ, ਸਰੋਂ ਇਹ ਬੀਜੀ ਦੀ ਆ ਜੀ, ਕਣਕ ਵੀ, ਤੇ ਇਹ ਹੋਣੇ ਨਿਸਰਦੀ ਹੁਣ ਨਹੀਂ ਲੱਗਣੀ ਇਹ, ਤੇ ਪਰ ਤੁਸੀਂ ਸਬਜ਼ੀ ਲਾਓ ਆਪਣੀ ਤੇ ਥੋੜੇ ਜਿਹਾ ਸਟੱਡੀ ਕਰੋ, ਆਪਣੇ ਬਨਿੰਗ ਜਾਓ। ਤੇ ਕਈ ਵਾਰੀ ਅਮਰੀਕ ਜੀ ਪਹਿਲਾਂ ਵੀ ਦੱਸਿਆ ਕਿ ਕਿਹੜੀ ਕਿਹੜੀ ਸਬਜ਼ੀ ਲਾਈ ਜਾ ਸਕਦੀ ਆ, ਮੈਂ ਇੱਥੇ ਇਹੀ ਕਹਿਣਾ ਚਾਹੁੰਦਾ ਕਿ ਤੁਹਾਡੇ ਨੇੜੇ ਬਨਿੰਗ ਜਾਂ ਮਾਸਟਰਸ ਕੋਈ ਵੀ ਆ ਨਾ, ਜਿਹੜੀ ਪਨੀਰੀ ਉੱਥੇ ਆਈ ਹੋਈ ਆ, ਉਹਨਾਂ ਨੇ ਰਿਸਰਚ ਕੀਤੀ ਹੋਈ ਆ, ਤੁਹਾਡੇ ਇਲਾਕੇ ਦੇ ਵਿਚ ਉਹ ਲੱਗਣੀ ਆ ਉਸ ਵੇਲੇ, ਤਾਂ ਹੀ ਉਹਨਾਂ ਨੇ ਲਿਆਂਦੀ ਹੋਈ ਆ, ਕਿਉਂਕਿ ਉਹ ਐਕਸਪਰਟ ਬੰਦੇ ਆ। ਸੋ ਜਿਹੜੀ ਜਿਹੜੀ ਪਨੀਰੀ ਹੁਣ ਇਸ ਵੇਲੇ ਬਨਿੰਗ ਦੇ ਵਿਚ ਆਈ ਹੋਈ ਆ ਤੁਹਾਡੇ ਨੇੜੇ ਵਾਲੇ, ਉਹ ਸਾਰੀ ਸਬਜ਼ੀ ਤੁਹਾਡੇ ਲੱਗ ਜਾਣੀ ਆ। ਸੋ ਇਸ ਕਰਕੇ ਤੁਸੀਂ ਉੱਥੇ ਜਾਓ ਤੇ ਲਾ ਸਕਦੇ ਹੋ। ਤੇ ਇਧਰ ਸਤਨਾਮ ਗਿੱਲ ਮੈਲਬਨ ਵਾਲੇ ਕਹਿੰਦੇ ਨੇ ਕਿ ਭਾਜੀ ਟਿੰਡਾ ਐਂਡ ਇੰਡੀਅਨ ਕਰੇਲਾ ਦਾ ਸੀਡ ਕਿੱਥੋਂ ਮਿਲ ਸਕਦੇ ਨੇ ਜੀ? ਤੇ ਟਿੰਡੇ ਜੀ ਇੱਥੇ ਨਹੀਂ ਮਿਲਦੇ, ਟਿੰਡੇ ਇੰਡੀਆ ਤੋਂ ਹੀ ਆਉਂਦੇ ਆ, ਪਰ ਇੱਥੇ ਕਈਆਂ ਕੋਲ ਹੈਗੇ ਆ। ਟਿੰਡੇ ਆਸਟ੍ਰੇਲੀਆ ਦੇ ਵਿਚ ਬਹੁਤ ਘੱਟ ਹੁੰਦੇ ਆ, ਮੈਂ ਤੁਹਾਨੂੰ ਹੁਣੇ ਦੱਸਦਾ, ਇਹ ਕੋਸਟ ਦੇ ਉੱਤੇ ਬਹੁਤ ਘੱਟ ਹੁੰਦੇ ਆ ਅਮਰੀਕ ਜੀ, ਅਸੀਂ ਵੀ ਲਾ ਕੇ ਦੇਖੇ ਨੇ ਕਈ ਵਾਰੀ, ਤੇ ਇੱਥੇ ਪਾਣੀ ਜ਼ਿਆਦਾ ਹੋਣ ਕਰਕੇ ਨਾ ਇਹ ਉਹ ਟਿੰਡਾ ਨਹੀਂ ਬਣਦਾ, ਉਹਦੇ ਵਿਚ ਉਹ ਕਹਿ ਲੋ ਕੋਈ ਫਲੇਵਰ ਨਹੀਂ ਰਹਿੰਦਾ, ਉਹ ਹੋਰੇ ਕੁਛ ਬਣ ਜਾਂਦਾ ਉਹਦਾ, ਕਿਉਂਕਿ ਪਾਣੀ ਜ਼ਿਆਦਾ ਆ, ਮੋਇਸਚਰ ਜ਼ਿਆਦਾ। ਇਹ ਹੈਗਾ ਥੋੜਾ ਜਿਹਾ ਡਰਾਈ ਏਰੀਏ ਦੀ ਸਬਜ਼ੀ ਫਰੂਟ। ਸੋ ਜਿਸ ਤਰ੍ਹਾਂ ਮਤਲਬ ਹੁਣ ਹਦਵਾਣਾ ਆ ਜਾਂ ਖਰਬੂਜਾ ਆ, ਉਹ ਸੁੱਕੇ ਚ ਹੁੰਦਾ, ਉਹਨੂੰ ਬਹੁਤ ਪਾਣੀ ਦੀ ਘੱਟ ਲੋੜ ਹੁੰਦੀ ਆ, ਗਰਮੀ ਚ ਹੁੰਦਾ। ਇਸੇ ਤਰ੍ਹਾਂ ਜਿਹੜਾ ਟਿੰਡਾ ਆ ਨਾ, ਮੈਨੂੰ ਲੱਗਦਾ ਕਿ ਗ੍ਰਿਫਟ ਸਾਈਡ ਬਹੁਤ ਵਧੀਆ ਹੋਊਗਾ, ਜਾਂ ਰੈਨਮਾਰਕ ਜਾਂ ਮਲਡੂਰੇ ਨਾ ਐਡਲੇਟ ਦੇ ਵਿਚ, ਇਹ ਟੀਂਡੇ ਜਿਹੜੇ ਨੇ ਹੋ ਸਕਦੇ ਨੇ। ਪਰ ਜਿੱਥੇ ਤੱਕ ਬ੍ਰਿਸਬੇਨ ਤੋਂ ਲੈ ਕੇ ਮੈਲਬਨ ਤੱਕ ਸਵਾਲ ਹੈ, ਮੈਂ ਬਹੁਤੇ ਸਕਸੈਸਫੁਲ ਨਹੀਂ ਦੇਖੇ ਕਿਤੇ ਹੁੰਦੇ ਇਹ ਟੀਂਡੇ। ਪਰ ਜਿਹੜਾ
ਮਿੰਟੂ ਬਰਾੜ ਜੀ ਤੋਂ ਐਕਸਪੈਰੀਮੈਂਟ ਕਰਾ ਲਓ,
ਹਾਂ ਫਿਰ ਉਹਨਾਂ ਤੋਂ ਹੀ ਹੁਣ ਕਰਾਉਣਾ ਪੈਣਾ ਹੈ, ਉਹਨਾਂ ਨੂੰ ਮਰਦੀ ਨੂੰ ਅੱਕ ਚੱਬਣਾ ਪੈਣਾ। ਹਾਂਜੀ ਹਾਂਜੀ, ਤੇ ਇਧਰ ਜਿਹੜਾ ਕਰੇਲਾ ਆ ਜੀ, ਇੰਡੀਅਨ ਕਰੇਲਾ ਤਕਰੀਬਨ ਮੈਨੂੰ ਲੱਗਦਾ ਇੰਡੀਅਨਾਂ ਦੇ ਕੋਲ ਹਰੇਕ ਕੋਲੇ ਹੋਣਾ ਆ, ਤੇ ਤੁਸੀਂ ਖਰੀਦ ਸਕਦੇ ਹੋ। ਪਰ ਤੁਸੀਂ ਨਾ ਬਨਿੰਗਸ ਜਾਓ, ਉੱਥੇ ਨਾ ਕਰੇਲਿਆਂ ਦੀਆਂ ਦੋ ਤਿੰਨ ਤਰ੍ਹਾਂ ਦੇ ਕਰੇਲੇ ਆਉਂਦੇ ਨੇ, ਲੰਬੇ ਵੀ ਕਰੇਲੇ ਆਉਂਦੇ ਨੇ, ਛੋਟੇ ਕਰੇਲੇ ਵੀ ਆਉਂਦੇ ਨੇ, ਡਵਾਰਫ ਜਿਹੜੇ ਛੋਟਾ ਸਮਾਲ, ਤੁਸੀਂ ਉਹ ਲੈ ਸਕਦੇ ਹੋ ਜੀ ਬਨਿੰਗਸ ਜਾਂ ਕਿਤੇ ਹੋਰ ਸੀਡ ਸ਼ਾਪ ਦੇ ਉੱਤੋਂ। ਗੁਰਜ ਬਹਾਦਰ ਜੀ ਸਾਡੇ ਨਾਲ ਜੁੜੇ ਨੇ ਜੀ ਟਸਮੈਨੀਆ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਭ ਨੂੰ, ਤੇ ਉਹਨਾਂ ਨੇ ਇੱਕ ਚੁਟਕਲਾ ਭੇਜਿਆ, ਉਹ ਵੀ ਸ਼ੇਅਰ ਕਰਾਂਗੇ ਥੋੜੀ ਦੇਰ ਬਾਅਦ। ਤੇ ਅਮਰੀਕ ਜੀ, ਪੋਲਿਟਿਕਸ ਦੇ ਵਿਚ ਕਾਫੀ ਕੁਛ ਵਾਪਰ ਰਿਹਾ, ਆਪਾਂ ਪਹਿਲਾਂ ਖ਼ਬਰਾਂ ਵੀ ਸਾਂਝੀਆਂ ਕੀਤੀਆਂ ਸੀ ਤੇ ਹੁਣ ਆਪਾਂ ਪੰਜਾਬ ਦੀਆਂ ਵੀ ਕਰਨੀਆਂ, ਬੜਾ ਕੁਛ ਮਤਲਬ ਪਾਰਟੀ ਵੀ ਬਣ ਗਈ ਆਮ ਆਵਾਜ਼ ਏ ਪੰਜਾਬ ਹਨਾ ਪਾਰਟੀ, ਤੇ ਹੁਣ ਦੇਖੋ ਜੇ ਆਪਾਂ ਦੇਖਿਆ ਜਾਵੇ ਆਵਾਜ਼ ਏ ਆਵਾਮ ਹਨਾ ਪਾਰਟੀ, ਇਹ ਵੀ ਆਪ ਪਾਰਟੀ ਬਣ ਗਈ AAP ਹਨਾ।
ਹਾਂਜੀ ਹਾਂਜੀ, ਆਵਾਜ਼ ਏ ਪੰਜਾਬ
ਨੇ, ਆਵਾਜ਼
ਆਪ, ਹਾਂਜੀ
ਹਾਂਜੀ,
ਆਵਾਜ਼ ਏ ਪੰਜਾਬ,
ਹਾਂਜੀ
AAP ਬਣੀ।
ਨਹੀਂ ਨਹੀਂ, ਆਪਾਂ ਨੂੰ ਪਤਾ ਹੀ ਨਹੀਂ ਜੀ ਹੈਗਾ। ਤੇ ਇਹ ਪਾਰਟੀ ਜਿਹੜੀ ਹੈ ਜੀ, ਇਹ ਸਿੱਧੂ ਤੇ ਬੈਂਸ ਭਰਾਵਾਂ ਦੀ ਬਣੀ ਆ, ਤੇ ਹੁਣ ਜਿਹੜੀਆਂ ਖਬਰਾਂ ਇਹ ਆ, ਹਾਂਜੀ ਪ੍ਰਗਟ ਸਿੰਘ ਵੀ ਹਾਂਜੀ ਸ਼ਾਮਲ ਨੇ। ਸੋ ਪ੍ਰਗਟ ਸਿੰਘ ਬਾਗੀ ਨੇ ਜੀ ਅਕਾਲੀ ਦਲ ਤੋਂ, ਤੇ ਸਿੱਧੂ ਬਾਗੀ ਨੇ ਜੀ BJP ਤੋਂ, ਤੇ ਬੈਂਸ ਭਰਾ ਪਹਿਲਾਂ ਕਈ ਵਾਰੀ ਅੱਟੀਆਂ ਸੱਟੀਆਂ ਕਈਆਂ ਪਾਰਟੀਆਂ ਨਾਲ ਲਾ ਚੁੱਕੇ ਨੇ, ਤੇ ਉਹ ਵੀ ਨੇ। ਉਧਰ ਸੁੱਚਾ ਛੋਟੇ ਪਰ ਜਲੰਧਰ ਦੇ ਵਿਚ ਉਨ੍ਹਾਂ ਦਾ ਫੰਕਸ਼ਨ ਹੋਇਆ ਜੀ, ਉਨ੍ਹਾਂ ਨੇ ਮਤਲਬ ਯਾਤਰਾ ਪੰਜਾਬ ਦੀ ਸ਼ੁਰੂ ਕੀਤੀ, ਤੇ ਹਾਲ ਦੇ ਵਿਚ ਨਾ ਸਿਰਫ 70-80 ਬੰਦੇ ਹੀ ਸੀਗੇ ਉਨ੍ਹਾਂ ਦੇ ਦੇਖਣ ਵਾਲੇ, ਤਾਂ ਉਹ ਵੀ ਉਨ੍ਹਾਂ ਨੂੰ ਮਤਲਬ ਇਕ ਰਿਐਲਿਟੀ ਚੈੱਕ ਮਿਲਿਆ। ਤੇ ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਰ ਇਹ ਕਹਿ ਰਹੇ ਨੇ ਕਿ ਲੋਕ ਜੁੜੇ ਨੇ ਪਾਰਟੀ ਦੇ ਨਾਲ, ਕੇਜਰੀਵਾਲ ਦੇ ਨਾਲ, ਛੋਟੇ ਪਰ ਦੇ ਨਾਲ ਜੁੜੇ। ਸੋ ਹੁਣ ਉਨ੍ਹਾਂ ਨੇ ਪਟਿਆਲੇ ਆਉਣਾ, ਤੇ ਹੁਣ ਜਿਹੜੀ ਆਖਰੀ ਫੋਟੋਆਂ ਆ ਰਹੀਆਂ ਲੇਟੈਸਟ, ਉਨ੍ਹਾਂ ਦੇ ਵਿਚ ਛੋਟੇ ਪਰ ਤੇ ਗਾਂਧੀ ਆਪਸ ਦੇ ਵਿਚ ਫੋਟੋਆਂ ਖਿਚਾ ਰਹੇ ਨੇ, ਜੱਫੀਆਂ ਪਾ ਰਹੇ ਨੇ। ਸੋ ਮੈਨੂੰ ਲੱਗਦਾ ਕਿ ਜਿੰਨੇ ਵੀ ਰੁੱਸੇ ਹੋਏ ਲੀਡਰ ਨੇ ਪੰਜਾਬ ਦੇ, ਉਹ ਸਾਰੇ ਰਲ ਕੇ ਇਕ ਪਾਰਟੀ ਬਣਾ ਰਹੇ ਨੇ। ਮੈਨੂੰ ਲੱਗਦਾ ਉਹਦਾ ਨਾਮ ਆਵਾਜ਼ ਏ ਪਾਰਟੀ ਨੀ ਹੋਣਾ ਚਾਹੀਦਾ, ਆਵਾਜ਼ ਹੀ ਨੀ, ਉਹਦੇ ਮੈਂ ਰੁੱਸੀ ਹੋਈ ਪਾਰਟੀ ਹੋਣਾ ਚਾਹੀਦਾ ਸੀ ਵੀ, ਜਿੰਨੇ ਵੀ ਰੁੱਸੇ ਹੋਏ ਨੇ ਸਾਰੇ, ਰੋਸ ਪਾਰਟੀ ਨਾ, ਰੋਸ ਏ ਪੰਜਾਬ ਪਾਰਟੀ, ਜਿੰਨੇ ਵੀ ਰੁੱਸੇ ਹੋਏ ਨੇ ਰੋਸ, ਠੀਕ ਹੈ ਜੀ, ਇਹ ਖਿਆਲ ਵੀ ਅੱਛਾ ਜੀ। ਤੇ ਹੁਣ ਅਮਰੀਕ ਜੀ, ਪਹਿਲਾਂ ਤਾਂ ਇਹ ਦੱਸੋ ਵੀ ਜੇ ਜਿੱਦਾਂ ਹੁਣ ਸੁੱਚਾ ਸਿੰਘ ਛੋਟੇ ਪਰ ਸਾਈਡ ਲਾਈਨ ਹੋ ਗਿਆ ਆਪਣੇ ਆਪ, ਉਧਰ ਸਿੱਧੂ ਹੋਇਆ ਪਿਆ ਤੇ ਪ੍ਰਗਟ ਸਿੰਘ ਹੋਇਆ ਪਿਆ, ਬੈਂਸ ਭਰਾ ਹੋਏ ਪਏ ਨੇ। ਬੈਂਸ ਭਰਾ ਦੀ ਇਕ ਹੋਰ ਖ਼ਬਰ ਦੱਸ ਦਈਏ, ਕੱਲ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਜੀ, ਤੇ ਉਸ ਦੇ ਵਿਚ ਵਿਧਾਨ ਸਭਾ ਦੇ ਵਿਚ ਉਹ ਪਾਣੀਆਂ ਤੇ ਗੱਲ ਕਰਨਾ ਚਾਹੁੰਦੇ ਸੀ ਇਕ ਬੈਂਸ ਭਰਾ, ਤੇ ਉਨ੍ਹਾਂ ਨੂੰ ਮੌਕਾ ਨਹੀਂ ਦਿੱਤਾ ਗਿਆ, ਉਹ ਤਲਖੀ ਚ ਆ ਗਏ, ਤੇ ਦੂਸਰੇ ਭਰਾ ਨੇ ਉਨ੍ਹਾਂ ਦੀ ਸਪੋਰਟ ਕੀਤੀ, ਤੇ ਸਪੀਕਰ ਨੇ ਮੇਰਾ ਖਿਆਲ ਪਹਿਲੀ ਵਾਰੀ ਪੰਜਾਬ ਦੇ ਵਿਚੋਂ ਮਤਲਬ ਇਸ ਸੈਸ਼ਨ ਦੇ ਵਿਚ ਇਸ ਸਰਕਾਰ ਦੇ ਦੌਰਾਨ ਉਨ੍ਹਾਂ ਨੂੰ ਸਦਨ ਦੇ ਵਿਚੋਂ ਬਾਹਰ ਜਾਣ ਦਾ ਹੁਕਮ ਦੇ ਦਿੱਤਾ, ਤੇ ਉਹ ਨਹੀਂ ਗਏ ਤਾਂ ਉਨ੍ਹਾਂ ਨੇ ਫਿਰ ਸਿਕਿਉਰਿਟੀ ਵਾਲਿਆਂ ਨੂੰ ਚੱਕ ਕੇ ਲੈ ਕੇ ਗਏ ਫਿਜ਼ੀਕਲੀ ਜੀ, ਉਨ੍ਹਾਂ ਨੂੰ ਜਿੱਦਾਂ ਚੱਕ ਕੇ ਲੈ ਕੇ ਜਾਂਦੇ, ਉਹ ਬਾਹਰ ਉਨ੍ਹਾਂ ਨੂੰ ਛੱਡ ਕੇ ਆਏ। ਇਸ ਦੌਰਾਨ ਉਨ੍ਹਾਂ ਦਾ ਕਹਿੰਦੇ ਕੁੜਤਾ ਵੀ ਪਾਟ ਗਿਆ। ਹੁਣ ਇਹ ਘਟਨਾਕ੍ਰਮ ਚੱਲ ਰਿਹਾ, ਮੈਨੂੰ ਇਹ ਲੱਗਿਆ, ਇਉਂ ਲੱਗਿਆ ਕਿ ਉਨ੍ਹਾਂ ਨੇ ਨਵੀਂ ਪਾਰਟੀ ਲਾਂਚ ਕੀਤੀ ਹੈ, ਨਵਾਂ ਫਰੰਟ ਪਾਰਟੀ ਤਾਂ ਨਹੀਂ ਕਿਹਾ ਜਾ ਸਕਦਾ, ਫਰੰਟ ਲਾਂਚ ਕੀਤਾ ਹੋ ਸਕਦਾ ਕਿ ਇਸ ਤੋਂ ਖਫਾ ਹੋ ਕੇ ਵੀ ਸਪੀਕਰ ਨੇ ਕਹਿ ਦਿੱਤਾ ਵੀ ਇਹਨਾਂ ਨੂੰ ਚੱਕ ਕੇ ਬਾਹਰ ਕਰੋ ਥੋੜਾ ਜਿਹਾ, ਪਰ ਮਤਲਬ ਇਹ ਘਟਨਾਕ੍ਰਮ ਵਾਪਰਿਆ। ਹੁਣ ਤੁਸੀਂ ਮੈਨੂੰ ਇਹ ਦੱਸੋ ਅਮਰੀਕ ਜੀ ਕਿ ਇਹ ਜਿਹੜਾ ਨਵਾਂ ਫਰੰਟ ਬਣਿਆ ਆ, ਇਹ ਮਤਲਬ ਕਿੰਨਾ ਕੁ ਨੁਕਸਾਨ ਕਰੂਗਾ ਮੌਜੂਦਾ ਸਰਕਾਰ ਨੂੰ ਜਾਂ ਕਾਂਗਰਸ ਨੂੰ ਜਾਂ ਆਮ ਆਦਮੀ ਪਾਰਟੀ ਨੂੰ?
ਦੇਖੋ ਅਮਰੀਕ, ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਇਹ ਜਿਹੜਾ ਫਰੰਟ ਬਣਿਆ ਆਮ ਆਦਮੀ ਪਾਰਟੀ ਤਾਂ ਨੁਕਸਾਨ ਨਹੀਂ ਕਰ ਸਕਦਾ, ਲੇਕਿਨ ਆਮ ਆਦਮੀ ਪਾਰਟੀ ਨੂੰ ਇਸ ਫਰੰਟ ਬਣਨ ਦੇ ਨਾਲ ਫਾਇਦੇ ਜ਼ਰੂਰ ਹੋਊਗੇ, ਕਿਉਂਕਿ ਆਮ ਆਦਮੀ ਦੀ ਜਿਹੜੀ ਛਵੀ ਆ ਉਹ ਦਿਨੋ ਦਿਨ ਮੇਰੇ ਖਿਆਲ ਥੋੜੇ ਪਿਛਲੇ ਦਿਨਾਂ ਦੇ ਵਿਚ ਥੋੜਾ ਲੱਗਦਾ ਸੀ ਕਿ ਆਮ ਆਦਮੀ ਨੂੰ ਕਾਫੀ ਝਟਕੇ ਲੱਗੇ ਆ, ਲੇਕਿਨ ਜਿੱਦਾਂ ਬਾਕੀ ਲੋਕ ਵਿਵਹਾਰ ਕਰ ਰਹੇ ਆ, ਜਿੱਦਾਂ ਸਿੱਧੂ ਵਿਵਹਾਰ ਕਰ ਰਿਹਾ ਜਾਂ ਬੈਂਸ ਭਰਾ ਜਾਂ ਪ੍ਰਗਟ ਸਿੰਘ ਆਮ ਇਕ ਹੋਰ ਫਰੰਟ ਬਣਾ ਕੇ ਉਹਦਾ ਜਿਹੜਾ ਥੋੜਾ ਬਹੁਤਾ ਨੁਕਸਾਨ ਮੇਰੇ ਖਿਆਲ ਚ ਕਿਸੇ ਨੂੰ ਵੀ ਨੀ ਨੁਕਸਾਨ ਇਹਦਾ ਹੋ ਸਕਦਾ, ਨਾ ਅਕਾਲੀਆਂ ਨੂੰ ਹੋ ਸਕਦਾ, ਨਾ ਆਪਣੇ ਕਾਂਗਰਸ ਪਾਰਟੀ ਨੂੰ ਹੋ ਸਕਦਾ, ਜਿਹਦਾ ਇਹਦਾ ਸਭ ਤੋਂ ਜ਼ਿਆਦਾ ਨੁਕਸਾਨ ਇਹਨਾਂ ਚੌਹਾਂ ਨੂੰ ਹੀ ਹੋ ਸਕਦਾ ਅਮਦੀਪ, ਜਿਹਦੇ ਵਿਚ ਬੈਂਸ ਬ੍ਰਦਰਸ ਆ, ਜਿਹਦੇ ਵਿਚ ਨਵਜੋਤ ਸਿੰਘ ਸਿੱਧੂ ਆ, ਜਿਹਦੇ ਵਿਚ ਪ੍ਰਗਟ ਸਿੰਘ ਆ, ਕਿਉਂਕਿ ਲੋਕਾਂ ਦੀਆਂ ਆਸ਼ਾਵਾਂ ਇਹ ਸੀ ਕਿ ਇਹ ਇਕ ਅਜਿਹੀ ਪਾਰਟੀ ਦੇ ਨਾਲ ਜੁੜਨਗੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਨੂੰ ਲੋਕ ਚਾਹੁੰਦੇ ਆ, ਜਿੱਥੇ ਆਮ ਆਦਮੀ ਪਾਰਟੀ ਆ, ਲੇਕਿਨ ਆਮ ਆਦਮੀ ਪਾਰਟੀ ਦੇ ਵਿਚ ਵੀ ਇਨ੍ਹਾਂ ਲੋਕਾਂ ਨੇ ਕੁਛ ਅਹੁਦੇ ਚਾਹੇ ਹੋਣਗੇ ਜਾਂ ਆਪਣੀਆਂ ਇਸ਼ਾਵਾਂ ਮਨਾਉਣੀਆਂ ਚਾਹੀਆਂ ਹੋਣਗੀਆਂ, ਲੇਕਿਨ ਬਹੁਤ ਵਧੀਆ ਹੋਇਆ ਕਿ ਇਹ ਆਮ ਆਦਮੀ ਪਾਰਟੀ ਦੇ ਵਿਚ ਨਹੀਂ ਗਏ। ਅਗਰ ਜਾਂਦੇ ਤਾਂ ਉੱਥੇ ਦੇ ਜਿਹੜੇ ਕਾਰਕੁਨ ਸੀ, ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰਦੇ, ਕਾਫੀ ਦੇਰ ਤੋਂ ਆਮ ਆਦਮੀ ਪਾਰਟੀ ਚ ਕੰਮ ਕਰ ਰਹੇ ਆ, ਸੇਵਾ ਕਰ ਰਹੇ ਆ, ਉਹਦੇ ਨਾਲ ਨਿਸ਼ਠਾ ਉਹਨਾਂ ਦੀ ਬੱਝੀ ਹੋਈ ਆ, ਉਹਨਾਂ ਨੂੰ ਜ਼ਰੂਰ ਢਾਲ ਲੱਗ ਸਕਦੀ ਸੀ, ਕਿਉਂਕਿ ਇਹਨਾਂ ਨੂੰ ਕਿੱਦਾਂ ਪੈਰਾਸ਼ੂਟ ਦੇ ਦੁਆਰਾ ਪਾਰਟੀ ਵਿਚ ਆਉਣਾ ਸੀ ਇਹਨਾਂ ਨੇ, ਤੇ ਉਹਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਉਸੇ ਹਾਲਾਤਾਂ ਵਿਚ ਹੋ ਸਕਦਾ ਸੀ। ਲੇਕਿਨ ਆਮ ਆਦਮੀ ਪਾਰਟੀ ਲਈ ਇਹ ਚੰਗਾ ਹੋਇਆ ਕਿ ਉਧਰ ਇਹ ਨਹੀਂ ਗਏ, ਉਹਨਾਂ ਨੂੰ ਬਹੁਤਾ ਚਾਰਾ ਨਹੀਂ ਪਾਇਆ ਗਿਆ ਕੇਜਰੀਵਾਲ ਦੁਆਰਾ, ਤੇ ਚੰਗਾ ਹੋਇਆ। ਇਹਦਾ ਨੁਕਸਾਨ ਕਿਸੇ ਹੋਰ ਨੂੰ ਨਹੀਂ ਹੋ ਸਕਦਾ ਅਮਦੀਪ, ਇਹਨਾਂ ਨੂੰ ਆਪਣੇ ਆਪ ਹੀ ਨੁਕਸਾਨ ਹੋਊਗਾ, ਇਹਨਾਂ ਦੀ ਅਹਿਮੀਅਤ ਜਿਹੜੀ ਆ ਨਾ, ਇਹ ਹੈਸੀਅਤ ਜਿਹੜੀ ਆ, ਇਹ ਵੀ ਖਤਰੇ ਦੇ ਹੋਊਗਾ।
ਮੈਨੂੰ ਲੱਗਦਾ ਕਿ ਇਹ ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਇਹਨਾਂ ਨੂੰ ਆਪਣੇ ਆਪ ਨੂੰ ਜ਼ਿਆਦਾ ਨੁਕਸਾਨ ਹੋਏਗਾ। ਦੂਜੀ ਗੱਲ ਇਹ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਨੈਗੋਸ਼ੀਏਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਮੈਨੂੰ ਲੱਗਦਾ ਇਨ੍ਹਾਂ ਦੇ ਵਿਚੋਂ ਕਾਫੀ, ਜਿਸ ਤਰ੍ਹਾਂ ਹੁਣ ਨਵਜੋਤ ਸਿੱਧੂ ਤਾਂ ਸਿੱਧਾ ਹੀ ਕਈ ਮੀਟਿੰਗਾਂ ਵੀ ਕਰ ਚੁੱਕੇ ਨੇ, ਤੇ ਬੈਂਸ ਬ੍ਰਦਰ ਵੀ ਆਏ ਗਵਾਏ ਇਧਰੋਂ ਮਿਲ ਚੁੱਕੇ ਨੇ, ਤੇ ਪ੍ਰਗਟ ਸਿੰਘ ਨੇ ਵੀ ਕੀਤੀ ਹੋਏਗੀ। ਪਰ ਜਿਸ ਤਰ੍ਹਾਂ ਮੈਨੂੰ ਹੁਣ ਲੱਗਦਾ ਹੈ ਕਿ ਉਹ ਨੈਗੋਸ਼ੀਏਸ਼ਨ ਕਰਕੇ ਸਿੱਧਾ ਹੀ ਪੈਰਾਸ਼ੂਟ ਰਾਹੀਂ ਮਤਲਬ ਬਣੀ ਬਣਾਈ ਪਾਰਟੀ ਦੇ ਵਿਚ ਬਹਿਣਾ ਚਾਹੁੰਦੇ ਸੀ, ਆਪਣੀ ਪੋਜੀਸ਼ਨ ਹਾਸਲ ਕਰਨਾ ਚਾਹੁੰਦੇ ਸੀ, ਪਰ ਮੈਨੂੰ ਲੱਗਦਾ, ਮੇਰੀ ਆਪਣੀ ਪਰਸਨਲ ਥਿੰਕਿੰਗ ਹੈ ਕਿ ਪਾਰਟੀ ਨੇ, ਕੇਜਰੀਵਾਲ ਸਾਹਿਬ ਨੇ ਜਾਂ ਉਨ੍ਹਾਂ ਦੀ ਜੋ ਵੀ ਹਾਈ ਕਮਾਂਡ ਹੈ, ਉਨ੍ਹਾਂ ਨੇ ਬਹੁਤ ਵਧੀਆ ਫੈਸਲਾ ਲਿਆ ਕਿ ਜਿਹੜੇ ਹੁਣ ਪਿਛਲੇ ਚਾਰ ਸਾਲ ਤੋਂ ਕੰਮ ਕਰ ਰਹੇ ਨੇ ਹਨਾ, ਉਨ੍ਹਾਂ ਵਾਸਤੇ ਫੇਅਰ ਨਹੀਂ ਹੈਗਾ, ਉਨ੍ਹਾਂ ਵਾਸਤੇ ਫੇਅਰ ਨਹੀਂ ਹੋਊਗਾ, ਕਿਉਂਕਿ ਜਿਹੜੇ ਇਕ ਪਾਰਟੀ ਛੱਡ ਕੇ ਦੂਜੀ ਪਾਰਟੀ ਚਲ ਗਏ, ਦੂਜੀ ਪਾਰਟੀ ਛੱਡ ਕੇ ਤੀਜੀ ਪਾਰਟੀ ਚਲ ਗਏ, ਜਿਹੜੇ ਗਰਾਊਂਡ ਲੈਵਲ ਤੇ ਜੁੜੇ ਨੇ, ਇਹਦੇ ਨਾਲ ਨਾ ਜਿਹੜਾ ਵਰਕਰਸ ਦਾ ਜਾਂ ਜਿਹੜੇ ਕੰਮ ਕਰ ਰਹੇ ਨੇ, ਬਿਲਡ ਕਰ ਰਹੇ ਨੇ ਹਨਾ ਵਾਲੰਟੀਅਰ, ਉਨ੍ਹਾਂ ਦਾ ਜਿਹੜਾ ਮਨੋਬਲ ਬਹੁਤ ਡਿੱਗ ਪੈਂਦਾ ਹੈ ਕਿ ਯਾਰ ਅਸੀਂ ਕੰਮ ਕਰਦੇ ਰਹਿ ਗਏ ਹਨਾ, ਤੇ ਸਾਰਾ ਕੁਝ ਅਸੀਂ ਵੋਟਾਂ ਅਸੀਂ ਇਕੱਠੀਆਂ ਕਰਨੀ, ਅਸੀਂ ਇਸ ਬੰਦੇ ਨੂੰ ਕਿਉਂ ਜਿਤਾਈਏ ਹਨਾ, ਜਿਹੜਾ ਪਹਿਲਾਂ ਹੀ ਕਿਸੇ ਪਾਰਟੀ ਚੋਂ ਕੱਢਿਆ ਗਿਆ ਹਨਾ। ਸੋ ਇਹ ਵੀ ਇੱਕ ਮਤਲਬ ਸਬਕ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ। ਹੁਣ ਤੁਸੀਂ ਦੇਖ ਕੇ
ਮੌਕਾ ਪ੍ਰਸਤੀ ਸੀ ਕਿ ਤੁਸੀਂ ਇੱਕ ਪਾਰਟੀ ਤੋਂ ਦੂਜੀ ਪਾਰਟੀ ਜਾਂਦੇ ਆ, ਤੇ ਉਸ ਪਾਰਟੀ ਜਾਂਦੇ ਜਿਹਦੀ ਚੜ੍ਹ ਤੇ ਆ, ਤੇ ਪਹਿਲਾਂ ਕਿੱਥੇ ਸੀ, ਪਹਿਲਾਂ ਤਾਂ ਕੰਮ ਦੂਜੀਆਂ ਪਾਰਟੀਆਂ ਲਈ ਤੁਸੀਂ ਕਰਦੇ ਰਹੇ, ਟਿਕਟਾਂ ਦੂਜੀਆਂ ਪਾਰਟੀਆਂ ਲੈ ਕੇ ਜਿੱਤੇ, ਤੇ ਹੁਣ ਜਿਹੜੇ ਉਹਨਾਂ ਪਾਰਟੀਆਂ ਤੁਹਾਡੀ ਲੋੜ ਆ, ਤੇ ਉਹ ਪਾਰਟੀ ਤੁਸੀਂ ਛੱਡ ਕੇ ਤੇ ਆਮ ਆਦਮੀ ਪਾਰਟੀ ਜਾ ਰਹੇ ਆ। ਬਹੁਤ ਵਧੀਆ ਫੈਸਲਾ ਕੀਤਾ ਕੇਜਰੀਵਾਲ ਸਾਹਿਬ ਨੇ, ਇਹਨਾਂ ਨੂੰ ਨਹੀਂ ਲਿਆ, ਤੇ ਇਹਦਾ ਕਾਫੀ ਨੁਕਸਾਨ ਉਹਨਾਂ ਨੂੰ ਹੋ ਸਕਦਾ ਸੀ, ਉਹਨਾਂ ਦੀ ਕਾਫੀ ਦੂਰ ਦ੍ਰਿਸ਼ਟੀ ਰਹੀ ਇਹਦੇ ਵਿਚ।
ਜੀ ਬਹੁਤ ਵਧੀਆ ਜੀ, ਤੇ ਆਪਾਂ ਇੱਦਾਂ ਕਰਦੇ ਆ ਕਿ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਹੋਰ ਆਪਾਂ ਇਸ ਮੁੱਦੇ ਤੇ ਵੀ ਗੱਲ ਕਰਨੇ, ਬਹੁਤ ਸਾਰੇ ਮੈਸੇਜ ਵੀ ਆਏ ਨੇ, ਤੇ ਨਾਲ ਦੀ ਨਾਲ ਆਪਾਂ ਗੀਤ ਵੀ ਸੁਣਨੇ ਆ, ਪਰ ਜਿਹੜੇ ਸੁਨੇਹੇ ਨੇ, ਵਪਾਰਕ ਸੁਨੇਹੇ, ਉਹ ਵੀ ਬਹੁਤ ਜ਼ਰੂਰੀ ਨੇ, ਕਿਉਂਕਿ ਹਰਮਨ ਰੇਡੀਓ ਨੂੰ ਚੱਲਦਾ ਰੱਖਣ ਵਾਸਤੇ ਬਹੁਤ ਸਾਰੇ ਬਿਜ਼ਨਸ ਤੇ ਸਾਡੇ ਭਾਈਵੰਦ ਜਿਹੜੇ ਨੇ ਸਾਨੂੰ ਸਪੋਰਟ ਕਰਦੇ ਨੇ, ਉਨ੍ਹਾਂ ਦੇ ਸੁਨੇਹੇ ਜ਼ਰੂਰੀ ਆ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ।
ਪੰਜਾਬ ਸਪੋਰਟਸ ਕਲੱਬ ਸ਼ੈਪਟਨ ਪੇਸ਼ ਕਰਦੇ ਨੇ ਦੂਜਾ ਸਾਲਾਨਾ ਟੂਰਨਾਮੈਂਟ ਸ਼ੈਪਟਨ ਸਿਟੀ ਕਾਉਂਸਲ 17-18 ਸਤੰਬਰ ਨੂੰ ਵੀਬੈਟ ਰਿਜ਼ਰਵ ਆਰਚਰ ਸਟਰੀਟ ਵਿਖੇ, ਜਿਸ ਵਿਚ ਹੋਣਗੇ ਕਬੱਡੀ, ਸ਼ੋਕਰ, ਵਾਲੀਬਾਲ ਤੇ ਸਭਿਆਚਾਰ ਪ੍ਰੋਗਰਾਮ। ਇਸ ਤੋਂ ਇਲਾਵਾ ਬੱਚਿਆਂ ਦੀ ਦੌੜ, ਗੱਤਕਾ ਤੇ ਸੀਪ ਦੀ ਬਾਜੀ ਵੀ ਹੋਵੇਗੀ। ਸਿੰਘ ਸਵੀਟਸ ਵੱਲੋਂ ਸਾਰਾ ਦਿਨ ਮੁਫ਼ਤ ਖਾਣੇ ਦਾ ਵੀ ਪ੍ਰਬੰਧ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜਗਤਾਰ ਮਿੰਟੂ ਨੂੰ 0415-759-649 ਤੇ, ਜਾਂ ਗੈਰੀ ਸਿੱਧੂ ਨੂੰ 0452-525-117 ਤੇ।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ, ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470-430-650, ਆਫਿਸ ਨੰਬਰ 1300-886-518। पता नोट करो 168 मैनर लेक्स बुलेवार्ड बिंदमवेल मेलबर्न। वेबसाइट विजिट करो mmcpa.com.au। अकाउंटेंट स्मार्ट ग्लेन हंटली मेलबर्न मेलबर्न मेलबर्न।
सारियां पर्सनल ते बिजनेस टैक्स सीटां ते हर तरह दा बिजनेस सेटअप ते बिजनेस नु लेके किसी भी तरह दी होवे सलाह भरोसे योग काम ते अपना दा एहसास होवे ता बड़ा सुकून मिलदा। जे गल साडे पैसे ते हिसाब किताब दी होवे ता पहुंच जावो ग्लेन हंटली मेलबर्न अकाउंटेंट स्मार्ट। अकाउंटेंट रजिस्टर्ड टैक्स एजेंट बिजनेस सलाहकार। संपर्क करो गुरसन सिंह कंदोला डायरेक्टर अकाउंटेंट स्मार्ट जां जसबीर कौर अते अकाउंटेंट स्मार्ट दी प्रोफेशनल टीम नो 03-99-95-94-36। वधेरे जानकारी लई तुसी मेल भी कर सकदे हो admin@accountantsmart.com.au जां विजिट करो साडी वेबसाइट accountantsmart.com.au। अकाउंटेंट स्मार्ट, जी हां, चंगी सलाह होवे चंगे सलाहकार।
हरमन रेडियो दे सारे ही सत्कारत श्रोतियां नूं सत श्री अकाल। मैं हरीशी गुलाटी। उंज तां इह एक कमर्शियल एड है पर मैं अपना तजर्बा तुहाडे नाल सांझा करना चाहुंदा हां। मैं केवल 45 दिनां च अपना वजन 10 किलोग्राम घटाया है। इस समय दौरान मैं संतुलित खुराक ते एक सीक्रेट ड्रॉप्स दे सुमेल दा ध्यान रख्या है।
सीक्रेट ड्रॉप्स?
जी हाँ, मेरे सीक्रेट ड्रॉप्स हन 1-2-3 डाइट। ड्रॉप्स खरीदन वेले हरमन रेडियो दा रेफरेंस दियो ते 2 शीशियां खरीदन ते 1 मुफ्त प्राप्त करो। एह ड्रॉप्स दुनिया भर च किते भी मंगवाए जा सकते हन। 1-2-3 डाइट दा फोन नंबर है 1-300-987-193 जां वेबसाइट विजिट करो 1-2-3-diet.com.au। याद रखो, ऋषि दे वजन घटाउन दे सीक्रेट ड्रॉप्स दा नाम
1-2-3-diet।
रोटी हजम नहीं हुंदी, वरतो गोल्डन ग्रेन फ्लोर मिल्स दा गरेवाल चक्की आटा। ताजा घट केमिकल दी वरतों वाली कणक जेड़ी कि सीधी खेतां चो मिल च लई जांदी। ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो garewalgoldengrain.com.au या फोन करो 0428-895-564।
जरंग पिली वाले AMW आटो एक्सपर्ट और नमी लोकेशन उते अपनी नमी या पुरानी गड्डी दी रेगुलर सर्विस, लॉग बुक सर्विस, किसी भी किस्म दी कार रिपेयर या कार मेंटेनेंस करवाने लई संपर्क करो नवदीप नाल। नवदीप नाल मोबाइल नंबर 04122923080 उते। तो इलावा नवीं कारां दे कंप्यूटर नु कढ़ण लई साडे कोल टूल मौजूद हन। एयर कंडीशनर, वेटिंग रूम अते मुफ्त चाह पानी दा भी प्रबंध है। साडे नाल संपर्क कर सकदे हो सोमवार तो शनिवार सवेरे 9:30 बजे तो शाम 7:30 बजे तक। साडा नवां पता है 7 लूसी स्ट्रीट मरूका ब्रिस्बेन। लेट आवर सर्विस नाल अपने दिन दा समां बचाउण लई साडे नाल अज ही संपर्क करो। वधिया सर्विस ते वाजिब रेट लई हमेशा याद रखो AMW आटो एक्सपर्ट, मोबाइल नंबर 04122923080।
सीडी बैटरीज नाउ ट्रेडिंग एज DMB मोटर रिपेयर्स।
इत्थे हर तरह दियां गड्डियां दी मरम्मत कीती जांदी है जिवें के ऑटो इलेक्ट्रिकल, मैकेनिकल, एयर कंडीशनिंग, LPG रिपेयर ते इंस्टॉलेशन।
इस तो इलावा पिंक स्लिप, ब्लू स्लिप, व्हील बैलेंसिंग, व्हील अलाइनमेंट ते नवे टायर खरीदने लई दर्शन दियो।
सीडी बैटरीज फिलिप्स साउंड सिस्टम दे ऑथराइज्ड डीलर भी हन। इत्थे नवीं गड्डियां दी अंडर वारंटी लॉग बुक सर्विस भी कीती जांदी है।
सिटी बैटरीज हफ्ते दे 6 दिन उपलब्ध ने।
अपॉइंटमेंट ते वधेरे जानकारी लई संपर्क करो दविंदर सिंह नु, मोबाइल नंबर 04346413274
04-6431-327।
पता भी नोट कर लो 4/14 ते 5/14 स्टील स्ट्रीट ब्लैटाउन सिडनी।
सिटी बैटरीज, सिटी बैटरीज।
ब्रिस्बेन तो जसपाल संधु हरमन रेडियो दी दिलों सपोर्ट करते हैं जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR PR MRT एम्प्लायर वीजा, इंडिया तो स्पाउस वीजा, स्टूडेंट वीजा ते वख-वख कालजां विच दाखले लई संपर्क करो जसपाल संधु नूं। फोन नंबर 04117263488। वधेरे जानकारी लई लॉगिन करो www.jaspalsandhu.com।
ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਜੁੜਿਆ ਹਾਂ ਤੁਹਾਡੇ ਨਾਲ, ਤੇ ਸਿਡਨੀ ਤੋਂ ਅਮਰੀਕ ਫਲੋਰਾ ਸਾਡੇ ਨਾਲ ਸਾਥ ਦੇ ਰਹੇ ਨੇ। 10:10 ਹੋ ਚੁੱਕੇ ਨੇ ਘੜੀ ਦੇ ਉੱਤੇ, ਔਰ 10 ਹੀ ਸਪਤੰਬਰ ਹੈ 2016, ਔਰ ਅੱਜ ਸਾਰੇ ਪਾਸਿਓਂ ਸਾਨੂੰ ਸਰੋਤੇ ਜਿਹੜੇ ਮੈਸੇਜ ਭੇਜ ਰਹੇ ਨੇ, ਤੁਸੀਂ ਵੀ ਭੇਜ ਸਕਦੇ ਹੋ ਜੀ ਟੈਲੀਗ੍ਰਾਮ ਦੇ ਉੱਤੇ ਜਾਂ request@harmanradio.com ਦੇ ਉੱਤੇ। ਗੱਲਾਂ ਬਾਤਾਂ ਚੱਲ ਰਹੀਆਂ ਫਰੀ ਸਟਾਈਲ, ਤੇ ਦਿਲ ਵਾਲੀਆਂ ਗੱਲਾਂ ਨੇ ਤੁਹਾਡੇ ਦਿਲ ਦੀਆਂ, ਸਾਡੇ ਦਿਲ ਦੀਆਂ। ਔਰ ਅਮਰੀਕ ਜੀ, ਪ੍ਰੋਗਰਾਮ ਦੇ ਵਿੱਚ ਪਹਿਲਾਂ ਆਪਾਂ ਸੁਨੇਹੇ ਲੈਂਦੇ ਹਾਂ, ਕਿਉਂਕਿ ਸਾਰੇ ਸੱਜਣ ਮਿੱਤਰ ਜਿਹੜੇ ਜੁੜਦੇ ਨੇ ਉਹਨਾਂ ਦਾ ਆਪਣਾ ਪ੍ਰੋਗਰਾਮ ਹੈ ਜੀ। ਤੇ ਸਾਡੇ ਨਾਲ ਰਾਜੀ ਪੰਗੂ ਸਿੰਘਾਵਰ ਵਾਲਿਆਂ ਨੇ ਨਾਮ ਭੇਜਿਆ ਸੀ ਕਿ ਪਾਰਟੀ ਦਾ ਨਾਮ ਕੀ ਹੋਣਾ ਚਾਹੀਦਾ ਸਾਰੇ ਰੁੱਸੇ ਵਾਲਿਆਂ ਦਾ, ਉਹ ਕਹਿੰਦੇ ਆ ਜੀ ਪਾਰਟੀ ਦਾ ਨਾਮ ਹੋਣਾ ਚਾਹੀਦਾ ਨਾਰਾਜ਼ ਆਵਾਜ਼ ਪਾਰਟੀ।
ਨਾਰਾਜ਼ ਆਵਾਜ਼, ਬਿਲਕੁਲ ਠੀਕ ਹੈ ਪੰਗੂ ਸਾਹਿਬ।
ਹਾਂਜੀ, ਇਹਦਾ ਇਹਦਾ
ਸੁਜੈਸ਼ਨ ਭੇਜ ਦਿੰਦੇ ਇਹਨਾਂ ਨੂੰ, ਚੇਂਜ ਕਰ ਦੋ।
ਹਾਂਜੀ, ਇਹਦਾ ਸ਼ਾਰਟ ਫਾਰਮ ਬਣਦਾ ਜੀ ਨਾਪ, ਨੈਪ, NAP, ਨੈਪ ਪਾਰਟੀ, ਨੈਪ ਪਾਰਟੀ। ਤੇ ਮੈਂ ਵੀ ਇੱਕ ਪਾਰਟੀ ਬਣਾਈ ਸੀ, ਤੁਹਾਨੂੰ ਪਤਾ ਸਾਡੇ ਪਟਿਆਲੇ ਵੀ ਸਟੂਡੀਓ ਦੇ ਵਿਚ ਇੱਕ ਪਾਰਟੀ ਬਣੀ ਸੀ, ਉਹਦਾ ਨਾਂ ਸੀ ਬਾਪ, ਬਾਪ ਪਾਰਟੀ।
ਅੱਛਾ ਜੀ।
ਹਾਂਜੀ ਹਾਂਜੀ, ਉਹ ਸੀਗੀ ਬੇਚੈਨ ਆਦਮੀ ਪਾਰਟੀ, ਜਿਹੜੇ ਹੁਣ ਤੁਸੀਂ ਦੇਖਿਆ ਹੋਣਾ ਫੇਸਬੁੱਕ ਦੇ ਉੱਤੇ ਬਹੁਤ ਬੇਚੈਨ ਹੈ ਹਨਾ ਬੰਦੇ ਜਿਹੜੇ, ਤੇ ਮਤਲਬ ਕਈ ਬਿਨਾ ਕਿਸੇ ਗੱਲ ਤੋਂ ਹੀ ਮਤਲਬ ਲੜੀ ਜਾਂਦੇ ਨੇ ਉੱਤੇ, ਜਿਨ੍ਹਾਂ ਦੇ ਵਿਚ ਜ਼ਰੂਰੀ ਨਹੀਂ ਭਈ ਉਨ੍ਹਾਂ ਦੇ ਵਿਰੋਧੀ ਹੋਣ ਆਮ ਆਦਮੀ ਪਾਰਟੀ ਦੇ। ਆਮ ਆਦਮੀ ਪਾਰਟੀ ਦੇ ਆਪਣੇ ਸਪੋਰਟਰ ਵੀ ਕਈ ਬੇਚੈਨ ਨੇ, ਬਹੁਤ ਜ਼ਿਆਦਾ ਬੇਚੈਨ ਨੇ, ਤੇ ਉਸ ਦਾ ਮੁਜ਼ਾਹਰਾ ਉਹ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ, ਵਟਸਐਪ ਤੇ ਕਰਦੇ ਰਹਿੰਦੇ ਨੇ। ਸੋ ਦੋਸਤੋ, ਇੰਨਾ ਵੀ ਬੇਚੈਨ ਹੋਣ ਦੀ ਲੋੜ ਨਹੀਂ ਹੈਗੀ, ਤੇ ਕਿਤੇ ਇਦਾਂ ਨਾ ਹੋਵੇ ਭੀ ਨਾਮ ਤੁਹਾਨੂੰ ਵੀ ਬੇਚੈਨ ਆਦਮੀ ਪਾਰਟੀ ਦੇ ਵਿਚ ਜਾਣਾ ਪੈ ਜਾਵੇ। ਸੋ ਆਮ ਹੀ ਆਪਾਂ ਰਹੀਏ, ਆਮ ਹੀ ਗੱਲਾਂ ਕਰੀਏ, ਇਕ ਦੂਸਰਾ ਨਾਲ ਮਿਲੀਏ, ਗਲੀਏ, ਹਸੀਏ, ਖੇਲੀਏ, ਇਹੀ ਜਿਹੜਾ ਆ ਇਹ ਆਮ ਆਦਮੀ ਦਾ ਵਰਤਾਰਾ ਆ। ਜਦੋਂ ਅਸੀਂ ਅੱਡੀਆਂ ਚੱਕ ਚੱਕ ਕੇ ਕਿਸੇ ਨਾਲ ਲੜਨ ਲੱਗ ਪੈਂਦੇ ਆ, ਬਹਿਸਣ ਲੱਗ ਪੈਂਦੇ ਆ, ਫਿਰ ਆਮ ਬੰਦੇ ਨਹੀਂ ਰਹਿਣਾ ਅਸੀਂ, ਫਿਰ ਤਾਂ ਅਸੀਂ ਉਨ੍ਹਾਂ ਕਲੇਸੀਆਂ ਚ ਹੋ ਜਾਣਾ ਨਾ ਜਿਹਨਾਂ ਪਹਿਲਾਂ ਹੀ ਕਲੇਸ਼ ਪਾਉਂਦੇ ਨੇ। ਸੋ ਇਸ ਕਰਕੇ ਅਗਰ ਆਮ ਬੰਦਾ ਰਹਿਣਾ, ਚਾਹੇ ਉਹ ਕੋਈ ਵੀ ਪਾਰਟੀ ਦਾ ਹੋਵੇ, ਮੈਂ ਇਸ ਦੇ ਉੱਤੇ ਮਤਲਬ ਇਹੀ ਟਿੱਪਣੀ ਕਰਨਾ ਚਾਹਾਂਗਾ, ਤੇ ਇੰਨਾ ਜਨੂਨੀ ਲੈਵਲ ਤੱਕ ਨਹੀਂ ਜਾਣਾ ਚਾਹੀਦਾ ਦੋਸਤੋ। ਆਖਿਰ ਹੈ ਤਾਂ ਰਾਜ ਹੀ ਨਾ, ਰਾਜ ਆਪਾਂ ਕੀ ਕਰਨਾ ਆ? ਅਮਰੀਕ ਜੀ ਦੱਸੋ ਤੁਸੀਂ, ਰਾਜ ਕੀ ਕਰਨਾ? ਰਾਜ ਕਰਕੇ ਇੰਨਾ ਨਜ਼ਾਰਾ ਨਹੀਂ ਆਉਂਦਾ ਜਿੰਨਾ ਖਾਜ ਕਰਕੇ ਆਉਂਦਾ, ਇਹ ਵੀ ਇੱਕ ਸੱਚਾਈ ਹੈ ਜੀ। ਆ ਹੁਣ ਇੱਧਰ ਹੁੰਦੀ ਹੋਵੇ ਖਾਜ, ਤੁਹਾਡੇ ਖਾਜ ਹੁੰਦੀ ਹੋਵੇ, ਉਧਰ ਤੁਹਾਨੂੰ ਰਾਜ ਮਿਲਦਾ ਹੋਵੇ, ਤੁਸੀਂ ਦੱਸੋ ਕੀ ਲਉਂਗੇ ਕਰੂੰਗੇ? ਪਹਿਲਾਂ ਖਾਜ ਹੀ ਕਰੂੰਗੇ ਹੁਣ, ਖਾਜ ਛੱਡ ਕੇ ਰਾਜ ਕਰਨਾ ਐਵੇਂ, ਉੱਥੇ ਲੋਕਾਂ ਦੀਆਂ ਜੁੱਤੀਆਂ ਖਾਈ ਜਾਣੀਆਂ ਤੇ ਆਪਣਾ ਸਰੀਰ ਤਕਲੀਫ਼ ਚ ਹੈ। ਸੋ ਦੋਸਤੋ, ਇਹ ਅਟਲ ਸੱਚਾਈ ਆ ਕਿ ਜਿੰਨਾ ਨਜ਼ਾਰਾ ਖਾਜ ਕਰਨ ਚਾਹੁੰਦਾ ਇੰਨਾ ਰਾਜ ਕਰਨ ਚ ਨਹੀਂ ਆਉਂਦਾ। ਨਜ਼ਾਰੇ ਲਓ ਜ਼ਿੰਦਗੀ ਦੇ, ਇਹ ਪਾਰਟੀਆਂ, ਰਾਜ, ਅਹੁਦੇ, ਸੱਤਾ, ਇਹ ਤਾਂ ਇੱਕ ਹਾਈਪੋਥੈਟੀਕਲ ਚੀਜ਼ਾਂ ਨੇ ਹਨਾ। ਚਲੋ
ਹਾਂਜੀ
ਸ਼ੁਕਲ ਦਾ ਸ਼ੁਕਲ ਲੱਗ ਗਿਆ ਤੇ ਗੁਰਜ ਬਹਾਦਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਸਨ ਤੇ ਉਹਨਾਂ ਨੇ ਇੱਕ ਚੁਟਕਲਾ ਭੇਜਿਆ ਥੋੜੀ ਦੇਰ ਬਾਅਦ ਕਰਾਂਗੇ ਤੇ ਚੰਨਾ ਹੁਣੀ ਕਹਿ ਰਹੇ ਨੇ ਕਿ ਨੇਮ ਆਫ ਪਾਰਟੀ ਵੀ ਮੇ ਬੀ ਗਿਵਨ ਖਿਚੜੀ ਪਾਰਟੀ ਆਫ ਪੰਜਾਬ ਖਿਚੜੀ ਪਾਰਟੀ ਆਫ ਪੰਜਾਬ ਤੇ ਠੀਕ ਹੈ ਜੀ ਤੇ ਇੱਧਰ ਸਾਡੇ ਨਾਲ ਈਮੇਲ ਦੇ ਜ਼ਰੀਏ ਰਣਦੀਪ ਸਿੰਘ ਔਜਲਾ ਉਹਨਾਂ ਨੇ ਸੁਨੇਹਾ ਭੇਜਿਆ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਸੰਬੜੀ ਆਸਕ ਅਬਾਊਟ ਟਿੰਡਿਆਂ ਬਾਰੇ ਕਹਿੰਦੇ ਉਹਨਾਂ ਨੂੰ ਮੈਂ ਸੁਜੈਸਟ ਕਰਦਾ ਕਿ ਤੁਸੀਂ ਕਹਿੰਦੇ ਇੰਡੀਆ ਤੋਂ ਨਾ ਬੀਜ ਜਿਹੜੇ ਨੇ ਪੋਸਟ ਕਰਵਾ ਸਕਦੇ ਹੋ ਤੇ ਬਟ ਯੂ ਹੈਵ ਟੂ ਮੈਂਸ਼ਨ ਪਾਰਸਲ ਦੇ ਬਾਹਰ ਤੁਹਾਨੂੰ ਇਹ ਮੈਂਸ਼ਨ ਕਰਨਾ ਪਏਗਾ ਵੈਜੀਟੇਬਲ ਸੀਡਸ ਤੇ ਕਹਿੰਦੇ ਮੈਂ ਸਾਰੇ ਸੀਡ ਆਪਣੇ ਬ੍ਰਦਰ ਤੋਂ ਮੰਗਵਾਏ ਨੇ ਪੋਸਟ ਕਰਵਾਉਣਾ ਇੰਡੀਆ ਤੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਮਿਲ ਜਾਂਦੇ ਨੇ ਸੋ ਦੇਖੋ ਅਗਰ ਇਨ੍ਹਾਂ ਦਾ ਫਾਰਮੂਲਾ ਅਗਰ ਤੁਸੀਂ ਡਿਕਲੇਅਰ ਕਰੋ ਬਾਹਰ ਲਿਖ ਦੋ ਵੀ ਵੈਜੀਟੇਬਲ ਸੀਡ ਹੈ ਉਹ ਜਦੋਂ ਆਏਗਾ ਤਾਂ ਉਸ ਨੂੰ ਜਿਹੜੇ ਕਸਟਮ ਵਾਲੇ ਨੇ ਅਗਰ ਨਹੀਂ ਅਲਾਓ ਕਰਦੇ ਤਾਂ ਉਹ ਸਿੱਟ ਦੇਣਗੇ ਜੇ ਅਲਾਓ ਕਰਨਗੇ ਤਾਂ ਭੇਜ ਦੇਣਗੇ ਸੋ ਇਹ ਵੀ ਇੱਕ ਬਹੁਤ ਵਧੀਆ ਜੀ ਦੈਟਸ ਫਾਈਨ ਹੈ ਨਾ ਵਧੀਆ ਜਾਣਕਾਰੀ ਹੈ ਸੋ ਬਹੁਤ ਵਧੀਆ ਜੀ ਰਣਦੀਪ ਸਿੰਘ ਔਜਲਾ ਜੀ ਧੰਨਵਾਦ ਤੁਹਾਡਾ ਤੇ ਸਾਡੇ ਨਾਲ ਕੁਲਵਿੰਦਰ ਢਿੱਲੋਂ ਹਾਂਜੀ ਅੱਜ ਕਹਿੰਦੇ ਮੇਰੀ ਸ਼ਰੀਕੇ ਹਯਾਤ ਦਾ ਜਨਮ ਦਿਨ ਹੈ ਸੋਹਣਾ ਗੀਤ ਲਾ ਦਿਓ ਜੀ ਹਾਂਜੀ ਹਾਂਜੀ ਤੇ ਨਾਲੇ ਉਹਨਾਂ ਨੇ ਆਉਣਾ ਜੀ 3 ਤਰੀਕ ਨੂੰ ਸਾਡੇ ਕੋਲ ਇਜਾਜ਼ਤ ਦੀ ਕੀ ਜੀ ਲੋੜ ਹੈ ਤੁਸੀਂ ਆਓ ਤੇ ਦਲਜੀਤ ਕੌਰ ਜੀ ਦਾ ਅੱਜ ਜਨਮ ਦਿਨ ਹੈ ਜੀ ਤੇ ਆਪਾਂ ਗੀਤ ਵੀ ਲਾਵਾਂਗੇ ਥੋੜੀ ਦੇਰ ਬਾਅਦ ਮੈਚ ਕੱਢ ਕੇ ਰੱਖਿਆ ਹੋਇਆ ਸੋ ਜਨਮ ਦਿਨ ਬਹੁਤ ਬਹੁਤ ਮੁਬਾਰਕ ਦਲਜੀਤ ਤੇ ਪਰਮਾਤਮਾ ਕਰੇ ਰੱਬ ਲੰਬੀ ਉਮਰ ਤੇ ਤੰਦਰੁਸਤੀਆਂ ਬਖਸ਼ੇ ਥੋੜੀ ਦੇਰ ਬਾਅਦ ਗੀਤ ਵੀ ਆਪਾਂ ਲਾਵਾਂਗੇ ਜੀ ਕੁਲਵਿੰਦਰ ਵੱਲੋਂ ਤੇ ਇਧਰ ਜਗਤਾਰ ਸਿੰਘ ਕੰਗ ਜੁੜੇ ਨੇ ਜੀ ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੀ ਫੁੱਲ ਸਪੋਰਟ ਹੈ ਜੀ ਫਲੋਰਾ ਸਾਹਿਬ ਨੂੰ ਵੈਰੀ ਗੁੱਡ ਨਿਊਜ਼ ਦੇਖੋ ਜੀ ਤੁਹਾਡੀ ਹਮੀ ਭਰ ਰਹੀ ਹੈ ਸਪੋਰਟ ਹੁਣ ਤੁਸੀਂ ਬੀਜੇਪੀ ਦੇ ਬੰਦੇ ਦੇ ਹੱਕ ਦੀ ਗੱਲ ਕਰ ਰਹੇ ਤੁਸੀਂ ਆਮ ਆਦਮੀ ਪਾਰਟੀ ਦੇ ਤਾਂ ਕਰਕੇ ਤੁਹਾਨੂੰ ਸਪੋਰਟ ਦੇ ਰਹੇ ਨੇ ਜੀ
ਜੀ ਅਮਨਦੀਪ ਤੁਸੀਂ ਤਾਂ ਬੀਜੇਪੀ ਦਾ ਮੇਰੇ ਲੈਵਲ ਪਤਾ ਨੀ ਕਾਹਦੇ ਤੁਸੀਂ ਲਾਈ ਜਾਂਦੇ ਮੈਂ ਤਾਂ ਕਦੇ ਕਿਹਾ ਨੀ ਮੈਂ ਬੀਜੇਪੀ ਦੀ ਸਪੋਰਟ ਕਰਦਾ ਜ਼ਰੂਰ ਕਈ ਵਾਰੀ ਕਰਦੇ ਜੀ
ਤੁਸੀਂ ਵੈਸੇ ਜਿੱਦਾਂ ਤੁਸੀਂ ਵੈਸੇ ਬੀਜੇਪੀ ਵਰਗੇ ਲੱਗਦੇ ਹੋ ਜਿੱਦਾਂ ਬੀਜੇਪੀ ਵਾਲੇ ਲੱਗਦੇ ਹੋ ਤੁਸੀਂ ਜਿੱਦਾਂ ਬੀਜੇਪੀ ਵਰਗੇ ਲੱਗਦੇ ਹੋ ਜਿੱਦਾਂ ਹੁਣ ਮਿੰਟੂ ਬਰਾੜ ਭਾਜੀ ਆ ਉਹ ਆਮ ਆਦਮੀ ਪਾਰਟੀ ਵਰਗੇ ਲੱਗਦੇ ਨੇ ਆਮ ਆਦਮੀ ਜੇ ਲੱਗਦੇ ਨੇ ਹਾਂ ਜਿੱਦਾਂ ਮੈਂ ਹੁਣ ਚਲੋ ਸਰੂਪ ਰੱਖ ਲਿਆ ਮੈਂ ਲੱਗਦਾ ਹੁਣ ਅਕਾਲੀ ਦਲ ਵਾਲਾ ਹਨਾ
ਅਕਾਲੀ ਦਲ
ਮਤਲਬ ਦੇਖੋ ਜੋ ਦਿਖਤਾ ਹੈ ਉਹ ਵਿਕਤਾ ਹੈ ਮਤਲਬ ਜਿਹੜੀ ਦਿੱਖ ਹੈ ਬੜੀ ਜ਼ਰੂਰੀ ਹੈ ਨਾ ਦਿੱਖ ਦੇ ਨਾਲ ਬੰਦਾ ਸੋ ਇਸ ਕਰਕੇ ਜੇ ਖਿਆਲ ਵੀ ਅੱਛਾ ਬਲਰਾਜ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉਹ ਵੀ ਸਾਡੇ ਨਾਲ ਜੁੜੇ ਸਨ ਤੇ ਸਾਡੇ ਵੀਰ ਜਸਪ੍ਰੀਤ ਸਿੰਘ ਬੈਂਸ ਅਮਰੀਕਾ ਵਾਲੇ ਸਾਡੇ ਨਾਲ ਜੁੜ ਚੁੱਕੇ ਨੇ ਤੇ ਹਾਂਜੀ ਹਾਂਜੀ ਕਹਿੰਦੇ ਨੇ ਕਿ ਮੇਰਾ ਪੋਲੀਟੀਕਲ ਸੀਨ ਬਾਰੇ ਕੋਈ ਕਮੈਂਟ ਨਹੀਂ ਕਹਿੰਦੇ ਟੂ ਮੈਨੀ ਪਾਰਟੀਜ਼ ਜਿਹੜੀਆਂ ਬਣੀ ਜਾਂਦੀਆਂ ਟੁੱਟੀ ਜਾਂਦੀਆਂ ਇਹ ਤਾਂ ਕੋਈ ਨਵੀਂ ਗੱਲ ਨਹੀਂ ਹੈਗਾ ਤੇ ਸਮਾਂ ਦੱਸੇਗਾ ਜੀ ਆਮ ਪਾਰਟੀ ਜਿਹੜੀ ਆ ਉਹ ਮੌਜੂਦਾ ਕਨਫਿਊਜ਼ਨ ਦੇ ਵਿੱਚੋਂ ਬਾਹਰ ਆਉਂਦੀ ਆ ਜਾਂ ਨਹੀਂ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਕਹਿੰਦੇ ਕਿ ਬੜਾ ਕੁਝ ਸੈਟਲ ਹੋ ਜਾਣਾ ਆ ਤੇ ਐਨ ਆਰ ਆਈ ਨੂੰ ਸ਼ੌਕ ਵੀ ਲੱਗ ਸਕਦਾ ਸਦਰਨ ਹੈਮੀਸਫੀਅਰ ਤੇ ਨਾਰਥਰਨ ਹੈਮੀਸਫੀਅਰ ਦੇ ਵਿੱਚ ਕਿਉਂਕਿ ਅੱਗੇ ਪੀ 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 ਵਾਲਿਆਂ ਨਾਲ ਵੀ ਇਦਾਂ ਹੋਇਆ ਸੀ ਬੜੀ ਉਮੀਦ ਸੀ ਬੜਾ ਮਤਲਬ ਚੜਾਈ ਹੋਈ ਸੀ ਇਉਂ ਲੱਗਦਾ ਸੀ ਕਿ ਮਨਪ੍ਰੀਤ ਬਾਦਲ ਬਸ ਫੇਸਬੁੱਕ ਦੇ ਉੱਤੇ ਚੀਫ ਮਿਨਿਸਟਰ ਬਣਿਆ ਹੀ ਬਣਿਆ ਪਰ ਹੋਇਆ ਕੀ ਉਹ ਸਾਰਿਆਂ ਨੂੰ ਪਤਾ ਹੀ ਹੈ ਤੇ ਬਾਕੀ ਇੱਕ ਕਹਿੰਦੇ ਹੋਰ ਮੈਂ ਸਿਚੁਏਸ਼ਨ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਇੰਡੀਅਨ ਸਟੇਟਸ ਦੇ ਬਾਰੇ ਸੈਨੀਟੇਸ਼ਨ ਜਿਹੜਾ ਪੇਂਡੂ ਇਲਾਕੇ ਦੇ ਵਿੱਚ ਜਿਹੜੀ ਸਵੱਛਤਾ ਰੱਖ ਲਓ ਜਾਂ ਸੈਨੀਟੇਸ਼ਨ ਜਾਂ ਜਿਹਨੂੰ ਕਹਿੰਦੇ ਕਿ ਆਪਾਂ ਸਫਾਈ ਦੇ ਮਾਮਲੇ ਦੇ ਵਿੱਚ ਕਹਿੰਦੇ ਨੇ ਕਿ ਜਿਹੜੇ ਤਾਜ਼ਾ ਅੰਕੜੇ ਨੇ ਉਨ੍ਹਾਂ ਦੇ ਵਿੱਚ ਸਿੱਕਮ ਜਿਹੜਾ ਕਲੀਨੈਸਟ ਸਟੇਟ ਸਾਰਿਆਂ ਨਾਲ ਸਾਫ ਸਟੇਟ ਮੰਨਿਆ ਜਾਂਦਾ ਝਾਰਖੰਡ ਜਿਹੜੇ ਆ ਉਹ ਆਖਰੀ ਸਟੇਟ ਹੈ ਲਾਸਟ ਤੇ ਆਉਂਦਾ ਤੇ ਨਰਿੰਦਰ ਮੋਦੀ ਦੀ ਆਪਣੀ ਸਟੇਟ ਗੁਜਰਾਤ ਜਿਹੜੀ 14ਵੇਂ ਨੰਬਰ ਤੇ ਹੈ ਸਾਫ ਸਫਾਈ ਦੇ ਮਾਮਲੇ ਦੇ ਵਿੱਚ ਤੇ ਇਹ ਨੈਸ਼ਨਲ ਸੈਂਪਲ ਸਰਵੇ ਆਫਿਸ ਨੇ ਸਰਵੇ ਕੀਤਾ ਸੀ ਤੇ ਇਹ ਸਰਵੇ ਜੀ ਮਈ ਤੇ ਜੂਨ 2015 ਦੇ ਵਿੱਚ 73,176 ਘਰਾਂ ਦੇ ਵਿੱਚ ਕੀਤਾ ਗਿਆ ਤੇ ਇਸ ਦੇ ਵਿੱਚ 3,788 ਪਿੰਡਾਂ ਨੂੰ ਸਰਵੇਖਣ ਦੇ ਘੇਰੇ ਦੇ ਵਿੱਚ ਲਿਆ ਗਿਆ ਤੇ ਜਿਹੜੀ ਹੁਣ ਪਰਸੈਂਟੇਜ ਹੈ ਹਾਊਸ ਹੋਲਡ ਟੋਇਲਟਸ ਦੀ ਵੀ ਕਿੰਨੇ ਘਰਾਂ ਦੇ ਵਿੱਚ ਟੋਇਲਟਸ ਹੈ ਤੇ ਕਿੰਨੇ ਉਹਨੂੰ ਵਰਤਦੇ ਨੇ ਅਮਰੀਕ ਜੀ ਇੱਕ ਇਹ ਵੀ ਬੜੀ ਪ੍ਰੋਬਲਮ ਹੈ ਕਿ ਟੋਇਲਟ ਘਰ ਦੇ ਵਿੱਚ ਹੋਣਾ ਸਫਾਈ ਦਾ ਨਿਸ਼ਾਨੀ ਨਹੀਂ ਹੈਗੀ ਹੁਣ ਕਈ ਲੋਕ ਜਿਹੜੇ ਨੇ ਫਿਰ ਵੀ ਉਹ ਟੋਇਲਟ ਵਰਤਦੇ ਨੇ ਉਹ ਫਿਰ ਵੀ ਆਪਣਾ ਜਿਹੜਾ ਰਵਾਇਤੀ ਤਰੀਕੇ ਦੇ ਨਾਲ ਜੰਗਲ ਪਾਣੀ ਜਾਣਾ ਜੰਗਲ ਜਾਣਾ ਪਾਣੀ ਲੈ ਕੇ ਉਸ ਨੂੰ ਹੀ ਤਰਜੀਹ ਦਿੰਦੇ ਨੇ ਕਿਉਂਕਿ ਇੱਕ ਇਹ ਵੀ ਕਲਚਰ ਚੇਂਜ ਹੈ ਇੱਕ ਇਹ ਵੀ ਨਾ ਮਤਲਬ ਚੇਂਜ ਹੈ ਜਿਹੜੀ ਕਿ ਜਿਹੜੇ ਪਹਿਲਾਂ ਬਜ਼ੁਰਗ ਨੇ ਉਹ ਨਹੀਂ ਵਰਤਣਾ ਚਾਹੁੰਦੇ ਹਨਾ। ਚਲੋ ਉਸ ਦੇ ਵਿਚ ਜਿਹੜੀ ਸਿੱਕਮ ਦੇ ਵਿਚ ਟੋਇਲਟ ਯੂਸੇਜ ਦੇ ਬਾਰੇ 100 ਦੇ ਸਕੇਲ ਦੇ ਵਿਚੋਂ 98.2% ਸਿੱਕਮ ਦੇ ਵਿਚ ਲੋਕ ਜਿਹੜੇ ਨੇ ਇਨ੍ਹਾਂ ਫੈਸਿਲਿਟੀਆਂ ਨੂੰ ਵਰਤਦੇ ਨੇ। ਕੇਰਲਾ ਦੇ ਵਿਚ 96, ਉਸ ਤੋਂ ਬਾਅਦ ਮਿਜ਼ੋਰਮ ਆ ਜਾਂਦੀ, ਹਿਮਾਚਲ ਦੇ ਵਿਚ 95, ਇਹ ਮੈਂ ਤੁਹਾਨੂੰ ਨਾ ਨਾਗਾਲੈਂਡ ਦੇ ਵਿਚ 90, ਠੀਕ ਹੈ, ਹਰਿਆਣੇ ਦੇ ਵਿਚ 88, ਪੰਜਾਬ ਦੇ ਵਿਚ 87, ਉੱਤਰਾਖੰਡ ਦੇ ਵਿਚ 86 ਤੇ ਮਣੀਪੁਰ ਦੇ ਵਿਚ 80 ਤੇ ਮੇਘਾਲਿਆ ਚ 73। ਹੁਣ ਤੁਸੀਂ ਇੱਥੇ ਦੇਖੋਗੇ ਕਿ ਜਿਹੜੇ ਇਲਾਕੇ ਮਤਲਬ ਜਿਆਦਾ ਪਹਾੜੀ ਇਲਾਕੇ ਨੇ ਉਹਨਾਂ ਦੇ ਵਿਚ ਜਿਆਦਾ ਵਰਤੋਂ ਹੁੰਦੀ ਹੈ। ਮੈਨੂੰ ਲੱਗਦਾ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਪਹਾੜੀਆਂ ਤੇ ਆਣਾ ਜਾਣਾ ਬੜਾ ਮੁਸ਼ਕਿਲ ਹੋ ਜਾਂਦਾ,
ਜੰਗਲ ਬਣ ਗਿਆ ਰੁੜ ਜਾਵੇ ਬੰਦਾ,
ਉਹੀ ਤਾਂ ਗੱਲ ਹੈ,
ਮੁਸ਼ਕਿਲ ਹੋ ਜਾਂਦੀ,
ਉਹੀ ਤਾਂ ਗੱਲ ਹੈ ਨਾ।
ਠੀਕ, ਬਿਲਕੁਲ ਬਿਲਕੁਲ ਠੀਕ ਗੱਲ,
ਸਹੀ ਗੱਲ ਹੈ ਨਾ, ਦਿਲ ਵਾਲੀ ਗੱਲ ਸੀ ਨਾ ਮੇਰੀ, ਹਨਾ।
ਹਾਂਜੀ
ਅਸੀਂ ਵੀ ਜੀ, ਮੈਨੂੰ ਯਾਦ ਹੈ ਕਿ 90-91 ਦੇ ਵਿਚ 10ਵੀਂ ਕਰਕੇ ਅਸੀਂ ਵੀ ਗਏ ਸੀਗੇ ਜੀ ਮਨੀਕਰਨ ਸਾਹਿਬ, ਦੂਜੀ ਵਾਰੀ ਗਏ ਗੱਡੀ ਦੇ ਵਿਚ, ਕਾਰ ਦੇ ਵਿਚ। ਹੁਣ ਤੁਹਾਨੂੰ ਪਤਾ ਵੀ ਉੱਥੇ ਕਿਹੜੇ ਰਾਹ ਦੇ ਵਿਚ ਟੋਇਲਟ ਵਗੈਰਾ ਬਣੀਆਂ ਹੁੰਦੀਆਂ, ਤੇ ਅਸੀਂ ਕਹਿ ਲੋ ਕਿ ਦੂਜੀ ਗਏ ਸੀ ਟੈਂਪੂ ਟਰੈਵਲਰ ਕਰਕੇ, ਤਾਂ ਵੈਨ, ਮੈਟਾਡੋਰ ਵੈਨ, ਤੇ ਉਹਦੇ ਵਿਚ 12-13 ਆ ਜਾਂਦੇ ਹੁੰਦੇ ਸੀ ਤੇ ਅਸੀਂ ਹਾਣੀ ਵੀ ਸੀ, ਤੇ ਸਾਨੂੰ ਰਾਹ ਦੇ ਵਿਚ ਸਾਨੂੰ ਵੀ ਜੰਗਲ ਪਾਣੀ ਜਾਣਾ ਪਿਆ ਜੀ। ਤੇ ਉਹਦੇ ਵਿਚ ਨਾ ਮਤਲਬ ਜਿਹੜੀਆਂ ਪਹਾੜੀਆਂ ਦੇ ਉੱਤੇ ਵਿਚਾਲੇ ਜੇ ਇਧਰ ਆ ਕੇ ਉੱਥੇ ਬਣਿਆ ਹੁੰਦਾ ਸੀਗਾ, ਤੇ ਉਹ ਮਤਲਬ ਲੇਅਰਸ ਬਣੀਆਂ ਹੁੰਦੀਆਂ ਸੀ ਖੇਤਾਂ ਦੀਆਂ, ਤੇ ਉਹਦੇ ਵਿਚ ਥੋੜਾ ਜਿਹਾ ਸਟੈਪਸ ਦੇ ਹੁੰਦੇ ਸੀ, ਸਾਨੂੰ ਬੜੀ ਮੁਸ਼ਕਿਲ ਆਈ, ਸਾਨੂੰ ਬੜਾ ਡਰ ਲੱਗਦਾ ਹੁੰਦਾ ਸੀ ਵੀ ਕਿਤੇ ਉਹੀ ਗੱਲ ਨਾ ਹੋ ਜਾਵੇ, ਅਸੀਂ ਜੰਗਲ ਬਣੀ ਜਾਂਦੇ ਜਾਂਦੇ ਉੱਡ ਜਾਈਏ। ਤੇ ਚਲੋ ਅਮਰੀਕ ਜੀ, ਇੱਕ ਨਾ ਗੀਤ ਲਾਉਣਾ ਆ, ਤੇ ਗੀਤ ਜਿਹੜਾ ਆ ਉਹ ਆਪਾਂ ਸਮਰਪਿਤ ਕਰਨਾ ਜੀ ਇਹਨਾਂ ਨੂੰ, ਕੁਲਵਿੰਦਰ ਸਿੰਘ ਗੋਲਡ ਕੋਸਟ ਵਾਲਿਆਂ ਨੂੰ, ਤੇ ਅੱਜ ਦਲਜੀਤ ਉਹਨਾਂ ਦੀ ਮਿਸਿਜ਼ ਦਾ ਜਨਮ ਦਿਨ ਹੈ, ਤੇ ਵੈਸੇ ਗੀਤ ਤਾਂ ਬਹੁਤ ਸੋਹਣਾ ਜੀ, ਹਕੀਦਾ ਹੁਣਾਂ ਦਾ ਗਾਇਆ, ਹਕੀਦਾ ਕਿਆਨੀ ਜਿਹੜੀ ਕਿ ਪਾਕਿਸਤਾਨੀ ਗਾਇਕ ਹੈ, ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿਚ, ਬੜਾ ਹੀ ਹਿੱਟ ਗੀਤ, ਇਸ ਨੂੰ ਬਾਅਦ ਚੋ ਹੋਰ ਕਈ ਸਿੰਗਰਸ ਨੇ ਬੜੀ ਸ਼ਿੱਦਤ ਦੇ ਨਾਲ ਗਾਇਆ। ਤੇ ਮੈਂ ਹਕੀਦਾ ਕਿਆਨੀ ਬਾਰੇ ਦੱਸਦਾ ਕਿ ਇਹ ਮਤਲਬ ਸੌਂਗ ਰਾਈਟਰ ਵੀ ਨੇ, ਗੀਤ ਵੀ ਲਿਖਦੇ ਨੇ, ਗੀਤਕਾਰ ਵੀ ਨੇ, ਗਾਇਕ ਵੀ ਨੇ, ਤੇ ਇਹਨਾਂ ਦਾ ਨੇਸ਼ਵਰ ਵੀ ਨੇ। ਇਨ੍ਹਾਂ ਨੇ ਮਤਲਬ ਬਹੁਤ ਇੰਟਰਨੈਸ਼ਨਲ ਅਵਾਰਡ ਵੀ ਜਿੱਤੇ ਆ, ਤੇ ਇਨ੍ਹਾਂ ਨੂੰ 2006 ਦੇ ਵਿਚ ਹਾਈਐਸਟ ਸਿਵਿਲੀਅਨ ਪਾਕਿਸਤਾਨੀ ਅਵਾਰਡ ਮਿਲਿਆ ਸੀ ਜੀ, ਤਮਗਾ ਏ ਮਿਤਾਜ਼, ਤੇ ਬਹੁਤ ਹੀ ਵਧੀਆ ਮਿਊਜ਼ਿਕ ਦੇ ਵਿਚ ਇਨ੍ਹਾਂ ਨੇ ਕੰਮ ਕੀਤਾ। ਤੇ ਆਓ ਇਨ੍ਹਾਂ ਦਾ ਇਕ ਬੜਾ ਖੂਬਸੂਰਤ ਗੀਤ ਸੁਣਦੇ ਆ, ਤੇ ਮਿਲਦੇ ਆ ਇਕ ਇਸ ਗੀਤ ਤੋਂ ਬਾਅਦ, ਇਕ ਮਿੰਟ। ਬਹੁਤ ਹੀ ਖੂਬਸੂਰਤ ਗੀਤ ਸੁਣਿਆ ਸੀ ਔਰ ਅਮਰੀਕ ਜੀ ਨਾਲ ਦੀ ਨਾਲ ਆਪਾਂ ਸੁਨੇਹੇ ਵੀ ਪੜਦੇ ਜਾਈਏ ਆਪਣੇ ਸਰੋਤਿਆਂ ਦੇ। ਹਾਂਜੀ ਹਰਮੀਤ ਚੰਨਾ ਕਹਿ ਰਹੇ ਨੇ ਬਹੁਤ ਸੋਹਣਾ ਗੀਤ ਚੱਲ ਰਿਹਾ, ਸੁਖਜਿੰਦਰ ਹੁਣੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ ਤੇ ਕਹਿੰਦੇ ਵਧੀਆ ਚੱਲ ਰਿਹਾ। ਲਾਸਟ ਟਾਈਮ ਕਹਿੰਦੇ ਗਿਆਨੀ ਸੰਤੋਖ ਸਿੰਘ ਟਿੱਕੀ ਠੋਕ ਸਿੰਘ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਸੀ। ਹਾਂਜੀ ਹਾਂਜੀ ਉਹ ਤਾਂ ਦੇਖੋ ਵਧੀਆ ਕਰਦੇ ਨੇ ਪ੍ਰੋਗਰਾਮ ਤੇ ਉਨ੍ਹਾਂ ਨੂੰ ਕਾਫੀ ਤਜਰਬਾ ਹੈ। ਔਰ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਤੋਂ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਕਿ ਸਿੱਧੂ ਫਰੰਟ ਚ ਬਾਦਲ ਦਾ ਹੱਥ ਨਹੀਂ, ਭਾਜਪਾ ਦੀ ਗੇਮ ਹੈ, ਹੋ ਸਕਦੀ ਹੈ। ਜਿਵੇਂ ਭਾਜਪਾ ਨੇ ਅੰਨਾ ਹਜ਼ਾਰੇ ਮੂਵਮੈਂਟ ਨੂੰ ਕੈਸ਼ ਕੀਤਾ, ਰਾਮਦੇਵ ਨੂੰ ਕਾਂਗਰਸ ਦੇ ਉਲਟ ਪਲੇਨ ਕੀਤਾ, ਭਾਜਪਾ ਦੀ ਵੇਵ ਬਣਾਉਣ ਦੇ ਲਈ ਉਹ ਕਾਂਗਰਸ ਨੂੰ ਅੱਗੇ ਨਹੀਂ ਦੇਖਣਾ ਚਾਹੁੰਦੀ। ਪੰਜਾਬ ਚ ਭਾਜਪਾ ਦੀ ਇਕੱਲਿਆਂ ਦੀ ਸਰਕਾਰ ਬਣ ਨਹੀਂ ਸਕਦੀ। ਸਿੱਧੂ ਨੂੰ ਭਾਜਪਾ ਨੇ ਲੰਮੀ ਗੇਮ ਤਹਿਤ ਪੰਜਾਬ ਚ ਪਲੇਨ ਕੀਤਾ ਤੇ ਭਾਜਪਾ ਦੀ ਕਾਂਗਰਸ ਨੂੰ ਦੇਸ਼ ਚ ਟਿੱਬੀ ਲਾਉਣ ਦੀ ਸਕੀਮ ਤਹਿਤ ਹੋਇਆ ਹੈ। ਸਿਆਸੀ ਪਾਰਟੀਆਂ ਦੇ ਥਿੰਕ ਟੈਂਕ ਉਦੋਂ ਸੋਚਣਾ ਸ਼ੁਰੂ ਕਰਦੇ ਨੇ ਉਥੋਂ ਸ਼ੁਰੂ ਕਰਦੇ ਨੇ ਜਿੱਥੇ ਸਾਡੀ ਸੋਚ ਖਤਮ ਹੋ ਜਾਂਦੀ ਆ। ਗੱਲ ਤਾਂ ਠੀਕ ਹੈ ਜੀ ਵੈਸੇ, ਹੈਨਾ?
ਬਿਲਕੁਲ ਬਿਲਕੁਲ ਅਮਨਦੀਪ, ਜਿੱਦਾਂ ਅਸੀਂ ਸੋਚਦੇ ਨਾ ਅਸੀਂ ਆਪ ਸੋਚ ਲੈਂਦੇ ਕਿ ਉਹ ਨੀ ਹੋਇਆ ਉਹ ਨੀ ਹੋਇਆ, ਬਿਲਕੁਲ ਉਹਨਾਂ ਦੀ ਗੱਲ ਠੀਕ ਹੈ। ਪਾਰਟੀਆਂ ਦੀ ਸੋਚ ਉਥੋਂ ਸ਼ੁਰੂ ਹੁੰਦੀ ਜਿੱਥੇ ਸਾਡੀ ਖਤਮ ਹੋ ਜਾਂਦੀ।
ਬਿਲਕੁਲ, ਔਰ ਦੇਖੋ ਇਹ ਵੱਖਰੇ ਵੱਖਰੇ ਐਂਗਲ ਨੇ। ਬਹੁਤ ਬਹੁਤ ਧੰਨਵਾਦ ਜਗਤਾਰ ਜੀ ਕਿ ਤੁਸੀਂ ਇਸ ਐਂਗਲ ਤੋਂ ਸਾਨੂੰ ਜਾਣੂ ਕਰਵਾਇਆ, ਕਿਉਂਕਿ ਦੇਖੋ ਕਈ ਵਾਰੀ ਮਤਲਬ ਨਹੀਂ ਪਤਾ, ਮਤਲਬ ਸਾਰੀਆਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ। ਕੋਸ਼ਿਸ਼ ਤਾਂ ਕਰੀ ਦੀ ਹੈ ਜਾਣਨ ਦੀ, ਪਰ ਬਹੁਤ ਵਧੀਆ ਕਿ ਗੱਲਾਂ ਵਿਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਤੇ ਇਨ੍ਹਾਂ ਚੋਂ ਆਪਾਂ ਵਧੀਆ ਇਨਫਾਰਮੇਸ਼ਨ ਲੈ ਕੇ ਆਉਂਦੇ ਹਾਂ। ਵਿਚਿੱਤਰ ਮੌੜ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਜੀ, ਭੁੱਲਰ ਫਿਰੋਜ਼ਪੁਰੀਏ, ਹਾਂਜੀ ਸਤਿ ਸ੍ਰੀ ਅਕਾਲ ਜੀ, ਤੇ ਬੱਬੂ ਜਲੰਧਰੀ ਪਲੀਜ਼ ਰੀਡ ਮਾਈ ਮੈਸੇਜ। ਹਾਂਜੀ ਤੁਹਾਡਾ ਮੈਸੇਜ ਮੈਂ ਪੜ੍ਹਤਾ ਸੀ ਜੀ ਤੇ ਸਤਿ ਸ੍ਰੀ ਅਕਾਲ ਉਹਨਾਂ ਨੇ ਬੁਲਾਈ ਹੈ ਤੇ ਚੰਨਾ ਹੋਣਾ ਦਾ ਗੀਤ ਸੁਣਨਾ ਚਾਹੁੰਦੇ ਨੇ। ਦੇਖੋ ਮੈਂ ਕੋਸ਼ਿਸ਼ ਕਰ ਰਿਹਾ ਜੀ ਤੇ ਜ਼ਰੂਰ ਲਾਵਾਂਗੇ ਆਉਣ ਵਾਲੇ ਟਾਈਮ ਦੇ ਵਿਚ, ਅਗਰ ਸਮੇਂ ਨੇ ਇਜਾਜ਼ਤ ਦਿੱਤੀ ਤੇ ਆਉਣ ਵਾਲੇ ਪ੍ਰੋਗਰਾਮਾਂ ਚ ਜ਼ਰੂਰ ਆਪਾਂ ਸੁਣਾਵਾਂਗੇ ਗੀਤ। ਸਤਨਾਮ ਗਿੱਲ ਭਾਜੀ ਕਹਿੰਦੇ ਪਹਾੜੀ ਤੇ ਵੀ ਕਾਫੀ ਸੱਪ ਹੁੰਦੇ ਹਨ, ਉਹ ਪਹਾੜੀ ਦੀ ਗੱਲ ਕਰ ਰਹੇ ਸੀ ਜੰਗਲ ਪਾਣੀ ਵਾਲੀ, ਇਹੀ ਤਾਂ ਗੱਲ ਹੈ ਨਾ, ਇਹੀ ਇੱਕ ਫਿਕਰ, ਇਹ ਵੀ ਇੱਕ ਫਿਕਰ ਸੀ। ਦੂਜਾ ਫਿਕਰ ਸੀ ਰੁੜ ਕੇ ਜਾਣ ਦਾ ਹੇਠਾਂ ਨੂੰ, ਵੀ ਕਿਤੇ ਏਦਾਂ ਨਾ ਹੋਵੇ ਵੀ ਹੇਠਾਂ ਜਾ ਕੇ ਮਤਲਬ ਛੱਪੜ ਜੇ ਵਿਚ ਪਏ ਹੋਈਏ ਪਹਾੜੀ ਦੇ ਉੱਤੇ। ਤੇ ਮੱਖਣ ਸੋਈ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੋਲਡ ਕੋਸਟ ਤੋਂ, ਕਹਿੰਦੇ ਬਾਈ ਜੀ ਇੱਕ ਜਾਣਕਾਰੀ ਲੈਣੀ ਸੀ ਬਲੂਬੈਰੀ ਲਈ। ਬਾਈ ਜੀ ਮੈਂ ਬਲੂਬੈਰੀ ਲਾਈ ਹੈ ਪਰ ਪੂਰੀ ਤਰ੍ਹਾਂ ਵੱਧ ਫੁੱਲ ਨਹੀਂ ਰਹੀ, ਲਾਇਆ ਇੱਕ ਬੂਟਾ ਹੀ ਆ ਜੀ ਕਹਿੰਦੇ ਗਮਲੇ ਦੇ ਵਿਚ। ਇੱਕ ਤਾਂ ਜੀ ਗਮਲਾ ਵੱਡਾ ਕਰੋ, ਵੱਡੇ ਤੋਂ ਵੱਡੇ ਗਮਲੇ ਦੇ ਵਿਚ ਉਹਨੂੰ ਪਾਓ, ਤੇ ਦੂਜਾ ਉਹਨੂੰ ਦੋ ਤਿੰਨ ਵਾਰੀ ਪਾਣੀ ਦੀ ਲੋੜ ਪੈਣੀ ਆ, ਪਾਣੀ ਕਾਫੀ ਲੈਂਦੀ ਆ, ਤੇ ਉਸ ਨੂੰ ਵਧੀਆ ਥਾਂ ਰੱਖੋ, ਸੋ ਮਾੜੀ ਮੋਟੀ ਖਾਦ ਉਹਨੂੰ ਪਾ ਰੱਖੋ, ਇਹੀ ਹੈਗੀ। ਉਹਦੀ ਪ੍ਰੂਨਿੰਗ ਵੀ ਕਰਨੀ ਪੈਂਦੀ ਥੋੜੀ ਥੋੜੀ। ਤੇ ਦਲਪਿੰਦਰ ਸੰਧੂ ਬ੍ਰਿਸਬੇਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪ੍ਰੋਗਰਾਮ ਸੁਣ ਰਹੇ ਜੀ। ਕਹਿੰਦੇ ਜਸਪਾਲ ਸਿਡਨੀ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਡਰਾਈਵਿੰਗ ਚ ਬਿਜ਼ੀ ਆ, ਲਿਖਣ ਦਾ ਟਾਈਮ ਘੱਟ ਹੈ, ਸੁਣਦੇ ਆ ਜੀ। ਕਹਿੰਦੇ ਲੇਟ ਫੀਸ ਦੇ ਨਾਲ ਹਾਜ਼ਰੀ ਲਾ ਲਓ, ਗੀਤ ਕੋਈ ਲਾਭ ਹੀ ਰੇ ਦਾ ਲੋਕ ਤੱਤ। ਮੈਂ ਕੋਸ਼ਿਸ਼ ਕਰਾਂ ਗੀਤ ਹਾਜ਼ਰੀ ਵਗੈਰਾ ਦਾ ਕੋਈ ਚੱਕਰ ਨਹੀਂ ਜੀ, ਇਹ ਤੁਹਾਡਾ ਆਪਣਾ ਪ੍ਰੋਗਰਾਮ ਹੈ ਤੇ ਕੋਈ ਚੱਕਰ ਨਹੀਂ, ਤੁਸੀਂ ਜੁਆਇਨ ਕਰ ਰਹੇ ਹੋ ਕਿਸੇ ਵੀ ਟਾਈਮ, ਪੋਡਕਾਸਟ ਤੇ ਵੀ ਸੁਣ ਸਕਦੇ ਹੋ ਸਾਨੂੰ। ਤੇ ਅਮਰਪ੍ਰੀਤ ਪੰਧੇਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਨਵਾਂ ਟ੍ਰੈਂਡ ਜੀ ਪੰਜਾਬ ਪੋਲੀਟਿਕਸ ਦੇ ਵਿਚ, ਕਹਿੰਦੇ ਕਿ ਆਪਣੇ ਆਪ ਨੂੰ ਕੰਪੇਅਰ ਕਰਨਾ ਲਾਇਨ ਆਫ ਪੰਜਾਬ ਦੇ ਨਾਲ, ਤੇ ਅੰਮ੍ਰਿਤਸਰ ਸਾਹਿਬ ਦੇ ਵਿਚ ਕਹਿੰਦੇ ਕਿ ਨਵਾਂ ਫਰੰਟ ਸ਼ੁਰੂ ਕਰਨਾ, ਇਹ ਨਵਾਂ ਟ੍ਰੈਂਡ ਪੋਲੀਟਿਕਸ ਦੇ ਵਿਚ ਪੈ ਗਿਆ। ਕਹਿੰਦੇ ਉਹ ਲਾਇਨ ਜਾਨਵਰ ਹੀ ਹੁੰਦਾ ਅਸਲ ਦੇ ਵਿਚ, ਹੋਰ ਕੁਝ ਨਹੀਂ ਹੁੰਦਾ। ਤੇ ਇਹਦੇ ਬਾਰੇ ਅਮਰੀਕ ਜੀ ਕੀ ਖਿਆਲ ਹੈ ਵੀ ਲਾਇਨ ਆਫ ਪੰਜਾਬ?
ਅਮਨਦੀਪ ਇਹ ਇੱਕ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਡੀਗ੍ਰੇਡ ਕਰਨ ਵਾਲੀ ਗੱਲ ਆ, ਜਿੱਦਾਂ ਤੁਸੀਂ ਕਿਹਾ ਹੀ ਆ ਕਿ ਲਾਈਨ ਆਫ ਪੰਜਾਬ, ਜਿੱਦਾਂ ਯੂ ਸ਼ੁਡ ਬੀ ਯੋਰ ਸੈਲਫ, ਬਟ ਤੁਸੀਂ ਜੋ ਕੁਛ ਆ ਉਹ ਆਪਣੇ ਆਪ ਹੀ ਉਹਨੂੰ ਆਪਣੇ ਆਪ ਹੀ ਸਾਬਿਤ ਕਰੋਗੇ ਤੁਸੀਂ ਠੀਕ ਆ ਜਾਂ ਤੁਸੀਂ ਤੁਹਾਡੇ ਚ ਸ਼ਕਤੀ ਹੈਗੀ ਆ, ਡਿਟਰਮੀਨੇਸ਼ਨ ਹੈਗਾ ਆ, ਕੰਪੈਰੀਜ਼ਨ ਕਰਨਾ ਤਾਂ ਫੇਰ ਇੱਕ ਤਰ੍ਹਾਂ ਦੇ ਨਾਲ ਪੈਸੀਮਿਸਟਿਕ ਥੋੜਾ ਵੀ ਹੋ ਜਾਂਦਾ।
ਹਾਂਜੀ, ਚਲੋ ਇਧਰ ਗੁਰਪ੍ਰੀਤ ਹੁਣੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈਏ। ਕਹਿੰਦੇ ਨਵਜੋਤ ਸਿੱਧੂ ਨੇ ਆਵਾਜ਼ ਏ ਪੰਜਾਬ ਪਾਰਟੀ ਦਾ ਮੈਨੀਫੈਸਟੋ ਜਾਰੀ ਕੀਤਾ, ਉਹਦੇ ਵਿਚ ਤਿੰਨੇ ਪੁਆਇੰਟ ਨੇ ਜੀ। ਕਹਿੰਦੇ ਤਿੰਨ ਪੁਆਇੰਟ, ਕਹਿੰਦੇ ਮੈਂ ਸੀਐਮ, ਮੇਰੀ ਪਤਨੀ ਡਿਪਟੀ ਸੀਐਮ, ਤੀਜਾ ਕਹਿੰਦਾ ਠੋਕੋ ਤਾਲੀ। ਚਲੋ ਉਹਨਾਂ ਦੀ ਜਿਹੜੀ ਬੈਕਗਰਾਉਂਡ ਹੈ ਨਾ ਐਜ਼ ਅ ਕਮੇਡੀਅਨ, ਵੈਸੇ ਮੈਂ ਬਹੁਤ ਪਾਸੇ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਕਿ ਉਹਨਾਂ ਨੇ ਆਪਣਾ ਚਲੋ ਪੋਲੀਟੀਕਲ ਕ੍ਰਿਕਟ ਕੈਰੀਅਰ ਵੀ ਵਧੀਆ ਤਰੀਕੇ ਨਾਲ ਜਿਹਾ। ਮੈਂ ਇੱਥੇ ਮਤਲਬ ਤੁਹਾਨੂੰ ਇਹ ਦੱਸਦਾ ਕਿ ਜਿਹੜੀ ਭਾਰਤ ਦੀ ਭਾਰਤੀ ਟੀਮ ਦੇ ਵਿਚ ਜਿਹੜਾ ਮਨੋਬਲ ਉੱਚਾ ਕੀਤਾ ਉਹ ਨਵਜੋਤ ਸਿੱਧੂ ਦੀ ਹਾਜ਼ਰੀ ਨੇ ਕੀਤਾ। ਜਿਹੜਾ ਹੁਲਾਰਾ ਮਿਲਿਆ ਆਪਣੇ ਸਚਿਨ ਤੇਂਦੁਲਕਰ ਨੂੰ ਹਨਾ, ਤੇ ਇਹਨਾਂ ਨੂੰ ਇਹ ਸਾਰਾ ਮਤਲਬ ਜਿਹੜਾ ਪਿੱਛੇ ਮਨੋਬਲ ਸੀਗਾ ਉਹ ਨਵਜੋਤ ਸਿੱਧੂ ਨੇ ਮਤਲਬ ਕਾਫੀ ਟੀਮ ਨੂੰ ਹਲਾਰਾ ਦਿੱਤਾ। ਇਸ ਦੇ ਕਰਕੇ ਮਤਲਬ ਵਰਲਡ ਰੈਂਕਿੰਗ ਦੇ ਵਿਚ ਕਾਫੀ ਦੁਆਰਾ ਮਤਲਬ ਉਭਰ ਕੇ ਸਾਹਮਣੇ ਆਈ ਸੀ। ਫੇਰ ਪੋਲੀਟਿਕਸ ਦੇ ਵਿਚ ਵੀ ਮਤਲਬ ਚਲੋ ਵਧੀਆ ਕੀਤਾ, ਤੇ ਮਤਲਬ ਜਿਹੜੀ ਕਾਮੇਡੀ ਖੇਤਰ ਦੇ ਵਿਚ ਵੀ ਕਪਿਲ ਸ਼ਰਮਾ ਦਾ ਸ਼ੋਅ ਜਿਹੜਾ ਕਾਫੀ ਮਸ਼ਹੂਰ ਆ, ਉਸ ਦੇ ਵਿਚ ਉਹ ਇਕ ਮੁੱਖ ਭੂਮਿਕਾ ਨਿਭਾਉਂਦੇ ਨੇ। ਹੁਣ ਗੱਲ ਕਰੀਏ ਜੀ ਕਪਿਲ ਸ਼ਰਮਾ ਦੀ, ਖਬਰ ਜਿਹੜੀ ਬਣ ਰਹੀ ਹੈ ਫਰੰਟ ਪੇਜ ਦੀ ਅੱਜ ਉਹ ਹੈ ਕਿ ਰਿਸ਼ਵਤ ਦੇ ਦੋਸ਼ ਲਾ ਕੇ ਘਿਰਿਆ ਕਾਮੇਡੀਅਨ ਕਪਿਲ ਸ਼ਰਮਾ। ਇਹਦੇ ਬਾਰੇ ਮੈਂ ਹੁਣ ਤੁਹਾਨੂੰ ਅਮਰੀਕ ਜੀ ਥੋੜੀ ਡਿਟੇਲ ਦੱਸਾਂ ਇਸ ਖਬਰ ਲਈ। ਕਹਿੰਦੇ ਨੇ ਕਿ ਜਿਹੜੇ BSP ਬ੍ਰਿਹਨ ਮੁੰਬਈ ਮਹਾਨਗਰ ਪਾਲਿਕਾ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਕੇ ਸਟੈਂਡ ਅਪ ਕਾਮੇਡੀਅਨ ਕਪਿਲ ਸ਼ਰਮਾ ਖੁਦ ਵਿਵਾਦਾਂ ਚ ਘਿਰ ਗਏ ਨੇ। ਕਪਿਲ ਸ਼ਰਮਾ ਨੇ ਸ਼ੁੱਕਰਵਾਰ ਸਵੇਰੇ ਆਪਣੇ ਟਵਿੱਟਰ ਖਾਤੇ ਤੇ ਪ੍ਰਧਾਨ ਮੰਤਰੀ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਮੈਂ 5 ਸਾਲ ਤੋਂ 15 ਕਰੋੜ ਰੁਪਏ ਆਮਦਨ ਟੈਕਸ ਭਰਿਆ ਹੈ, ਇਸ ਦੇ ਬਾਵਜੂਦ BMC ਵੱਲੋਂ ਮੇਰੇ ਕੋਲੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਹੈ। ਇਸ ਦੇ ਤੁਰੰਤ ਬਾਅਦ ਕਪਿਲ ਨੇ ਦੂਜੇ ਟਵੀਟ ਚ ਪ੍ਰਧਾਨ ਮੰਤਰੀ ਤੋਂ ਪੁੱਛਿਆ ਕਿ ਕੀ ਇਹੀ ਹਨ ਅੱਛੇ ਦਿਨ। ਕਪਿਲ ਦੇ ਇਹ ਟਵੀਟ ਕੁਝ ਦੇਰ ਬਾਅਦ ਹੀ ਉਨ੍ਹਾਂ ਲਈ ਮੁਸੀਬਤ ਬਣਦੇ ਦਿਖਾਈ ਦੇਣ ਲੱਗੇ। ਕਰੀਬ 3 ਘੰਟੇ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨੇ ਲਿਖਿਆ ਕਿ ਕਪਿਲ ਬਾਈ ਕਿਰਪਾ ਕਰਕੇ ਪੂਰੀ ਜਾਣਕਾਰੀ ਮੁਹੱਈਆ ਕਰਾਓ, ਅਸੀਂ ਦੋਸ਼ੀਆਂ ਨੂੰ ਨਹੀਂ ਛੱਡਾਂਗੇ। ਇਸ ਤੋਂ ਬਾਅਦ BMC ਨੇ ਕਪਿਲ ਤੋਂ ਉਨ੍ਹਾਂ ਦੇ ਦੋਸ਼ ਦੀ ਹਮਾਇਤ ਸਬੂਤ ਦੇਣ ਲਈ ਕਿਹਾ। BMC ਨੇ ਪੱਛਮੀ ਵਾਰਡ ਦੇ ਅਸਿਸਟੈਂਟ ਕਮਿਸ਼ਨਰ ਪਰਾਗ ਮਸੂਰਕਰ ਨੇ ਕਿਹਾ ਕਿ ਅੰਧੇਰੀ ਪੱਛਮੀ ਖੇਤਰ ਚ ਕਪਿਲ ਨੇ ਆਪਣਾ ਦਫ਼ਤਰ ਬਣਾਉਂਦੇ ਹੋਏ ਕੁਝ ਨਜਾਇਜ਼ ਨਿਰਮਾਣ ਕਰ ਲਿਆ ਸੀ। ਇਸ ਨੂੰ ਹਟਾਉਣ ਲਈ BMC ਨੇ ਉਨ੍ਹਾਂ ਨੂੰ ਨੋਟਿਸ ਵੀ ਦਿੱਤਾ ਸੀ। ਨੋਟਿਸ ਹਾਸਲ ਕਰਦੇ ਹੋਏ ਕਪਿਲ ਨੇ ਉਨ੍ਹਾਂ ਤੇ ਆਪਣੇ ਦਸਤਖਤ ਵੀ ਕੀਤੇ ਹਨ। ਇਸ ਦੀ ਇਕ ਕਾਪੀ ਪੁਲਿਸ ਥਾਣੇ ਦੇ ਵਿਚ ਵੀ ਦਿੱਤੀ ਗਈ ਸੀ। BMC ਦਾ ਕਹਿਣਾ ਹੈ ਕਿ ਨੋਟਿਸ ਦਾ ਜਵਾਬ ਹਾਸਲ ਨਾ ਹੋਣ ਤੇ BMC ਨੇ 4 ਅਗਸਤ ਨੂੰ ਕਪਿਲ ਵੱਲੋਂ ਕੀਤਾ ਗਿਆ ਨਜਾਇਜ਼ ਨਿਰਮਾਣ ਢਾਹ ਦਿੱਤਾ ਸੀ। ਕਪਿਲ ਵੱਲੋਂ ਅੱਜ ਟਵਿੱਟਰ ਤੇ ਕੀਤੀ ਗਈ ਸ਼ਿਕਾਇਤ ਨੂੰ ਇਸ ਤੋਂ ਪੈਦਾ ਗੁੱਸੇ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਭਾਜਪਾ ਵਿਧਾਇਕ ਰਾਮ ਕਦਮ ਨੇ ਕਪਿਲ ਖਿਲਾਫ਼ ਮੁੰਬਈ ਪੁਲਿਸ ਦੀ ਸਾਈਬਰ ਬ੍ਰਾਂਚ ਸ਼ਿਕਾਇਤ ਕਰ ਦਿੱਤੀ ਹੈ ਤੇ ਕਦਮ ਮੁਤਾਬਕ ਕਪਿਲ ਨੇ ਰਿਸ਼ਵਤ ਦੀ ਮੰਗ ਤੇ ਚੁੱਪ ਧਾ ਕੇ ਨਾਗਰਿਕ ਵਜੋਂ ਆਪਣਾ ਫਰਜ਼ ਨਹੀਂ ਨਿਭਾਇਆ। ਇਸ ਮਾਮਲੇ ਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਜੀ। ਸੋ ਅਮਰੀਕ ਜੀ ਮਸਲਾ ਕਈ ਪਾਸਿਓ ਆ ਜੀ, ਦੇਖਣਾ ਪੈਣਾ,
ਗੁੰਝਲਦਾਰ ਮਸਲਾ ਆ ਮਨਦੀਪ। ਇਹ ਚ ਬਹੁਤ ਜ਼ਿਆਦਾ ਜਿਦਾਂ ਇੱਕ ਤਰ੍ਹਾਂ ਦੇ ਨਾਲ ਕੀ ਟ੍ਰੈਡੀਸ਼ਨਲ ਜਿਹਾ ਮਸਲਾ ਜਿਦਾਂ ਆਮ ਹੁੰਦੇ ਹੀ ਆ, ਲੱਗਦੇ ਇੱਕ ਦੂਜੇ ਤੇ ਬਲੇਮ ਲੱਗਦੇ ਆ, ਕਾਉਂਟਰ ਬਲੇਮ ਜਾਂ ਪਹਿਲਾਂ ਬਲੇਮ ਲਾਓ ਫਿਰ ਕਾਉਂਟਰ ਬਲੇਮ ਲੱਗਦਾ, ਇਹ ਪੇਚੀਦਾ ਜਿਹਾ ਮਾਮਲਾ ਹੈ ਮੇਰੇ ਖਿਆਲ ਚ। ਇਹਨੂੰ ਰਹਿਣ ਹੀ ਦਿਓ।
ਨਹੀਂ ਨਹੀਂ ਰਹਿਣ ਨਹੀਂ ਦਿਓ ਜੀ, ਇਹ ਤੇ ਮੈਂ ਥੋੜੀ ਜਿਹੀ ਗੱਲ ਕਰਾਂਗਾ। ਰਹਿਣ ਤਾਂ ਹੁਣ ਇੱਦਾਂ ਆ ਕਿ ਪਹਿਲੀ ਗੱਲ ਕਿ ਇਹ ਪਿੱਛੇ ਜੇ ਖਬਰਾਂ ਬਣੀਆਂ ਸੀ 3-4 ਦਿਨ ਪਹਿਲਾਂ ਕਿ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰਨਗੇ ਕਪਿਲ ਸ਼ਰਮਾ ਪੰਜਾਬ ਦੇ ਵਿਚ, ਤੇ ਮੈਂ ਇਸ ਨੂੰ ਇਸ ਐਂਗਲ ਤੋਂ ਦੇਖਦਾ ਕਿ ਇਹ ਜਿਹੜਾ ਦੋਸ਼ ਲਾਣਾ ਮੈਨੂੰ ਲੱਗਦਾ ਸ਼ਾਇਦ ਉਹ ਵੀ ਇਸ ਚੀਜ਼ ਨੂੰ ਖਬਰਾਂ ਚ ਫਰੰਟ ਪੇਜ ਤੇ ਲਿਆਉਣ ਦੇ ਲਈ ਇਹ ਦੋਸ਼ ਲਾਏ ਹੋਣ, ਹਨਾ, ਇਹ ਵੀ ਹੋ ਸਕਦਾ।
ਅਮਰੀ ਹਰੇਕ ਬੰਦਾ ਅੱਜ ਕੱਲ ਨਾ ਪੈਰਾਸ਼ੂਟ ਰਾਹੀ ਆਮ ਆਦਮੀ ਪਾਰਟੀ ਚ ਆਉਣ ਦੀ ਕੋਸ਼ਿਸ਼ ਕਰਦਾ ਪੰਜਾਬ ਵਿਚ, ਉਹਦੀ ਚੜ੍ਹਤ ਮੈਨੂੰ ਲੱਗਦਾ ਮਚਣ ਵਾਲੀ ਆ, ਮਚੇ ਗਈ ਉਹ ਆ, ਤੇ ਕਪਿਲ ਸ਼ਰਮਾ ਵੀ ਸਿਚੁਏਸ਼ਨ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ ਜਿੱਧਰ ਨੂੰ ਤੁਸੀਂ ਕਹਿ ਰਹੇ ਆ, ਤੁਹਾਡਾ ਹਿੰਟ ਆ ਜਿੱਧਰ ਨੂੰ, ਮੇਰੇ ਖਿਆਲ ਚ ਇਹੀ ਗੱਲ ਹੋਏਗੀ
ਤੇ ਆਮ ਆਦਮੀ ਪਾਰਟੀ ਵੀ ਹੁਣ ਉਹ ਕਾਫੀ ਸੁਲਝ ਗਈ ਆ, ਉਹਦੇ ਵਿਚ ਵੀ ਹੁਣ ਜਿਹੜੇ ਪੈਰਾਸ਼ੂਟਰੀ ਆ ਉਹਨਾਂ ਨੂੰ ਮੇਰੇ ਖਿਆਲ ਚ ਅਵਾਇਡ ਹੀ ਕਰਦੇ, ਨਹੀਂ ਲੈਣਗੇ, ਕਿਉਂਕਿ ਜਿਹੜਾ ਆਮ ਜਿਹੜਾ ਉਹਨਾਂ ਦਾ ਵਰਕਰ ਹੈ ਜਿਹੜਾ ਦੇਰ ਤੋਂ ਕੰਮ ਕਰਦਾ ਉਹ ਰੁੱਸ ਜਾਊਗਾ ਫੇਰ।
ਨਹੀਂ ਇਹ ਤਾਂ ਇਹ ਪ੍ਰਚਾਰ ਲਈ ਇਹਨਾਂ ਨੂੰ ਪ੍ਰਚਾਰ ਕਰਨਾ ਨਾ ਇਹਨਾਂ ਨੇ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਲਈ ਕਪਿਲ ਸ਼ਰਮਾ ਨੇ। ਹੁਣ ਦੂਜੇ ਪਾਸੇ ਮਸਲਾ ਜਿਹੜਾ ਟੇਢਾ ਇਹ ਵੀ ਹੈ ਕਿ ਨਵਜੋਤ ਸਿੱਧੂ ਵੀ ਇਸ ਸ਼ੋਅ ਦੇ ਬਰਾਬਰ ਦੇ ਮਤਲਬ ਐਂਕਰ ਰਹੇ ਨੇ, ਐਂਕਰ ਹੈਗੇ ਨੇ, ਹਨਾ। ਹੁਣ ਜਿਹੜੀ ਆ ਰਿਸ਼ਵਤ ਦਾ ਮਾਮਲਾ ਆ ਕਿ ਹੁਣ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਉਨ੍ਹਾਂ ਨੇ ਨਜਾਇਜ਼ ਮਤਲਬ ਇੱਥੇ ਵੀ ਆਸਟ੍ਰੇਲੀਆ ਦੇ ਵਿਚ ਵੀ ਇਸ ਤਰ੍ਹਾਂ ਹੀ ਹੁੰਦਾ ਕਿ ਜੇ ਤੁਸੀਂ ਘਰ ਦੀ ਪਰਮਿਸ਼ਨ ਲਓ ਤਾਂ ਇੰਸਪੈਕਟਰ ਦੇਖਣ ਆਉਂਦੇ ਨੇ ਵੀ ਠੀਕ ਬਣਾਇਆ, ਨਕਸ਼ਿਆਂ ਦੇ ਮੁਤਾਬਕ ਬਣਾਇਆ, ਸਪੈਸੀਫਿਕੇਸ਼ਨ ਦੇ ਮੁਤਾਬਕ ਬਣਾਇਆ, ਜੇ ਨਹੀਂ ਬਣਾਇਆ ਤਾਂ ਉਹ ਨੋਟਿਸ ਭੇਜਦੇ ਨੇ। ਜੇ ਹੁਣ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਉਨ੍ਹਾਂ ਨੇ ਜਿਹੜਾ ਜਦੋਂ ਕਈ ਵਾਰੀ ਇੱਦਾਂ ਹੁੰਦੀ ਨਾ ਜਦੋਂ ਘਰ ਬਣਾਉਣ ਲੱਗਦੇ ਆ ਤਾਂ ਨਕਸ਼ੇ ਤੇ ਕੋਈ ਹੋਰ ਹੁੰਦਾ, ਜਦੋਂ ਬਣਨ ਲੱਗਦਾ ਤਾਂ ਬੰਦੇ ਨੂੰ ਕਹਿੰਦਾ ਉਹ ਯਾਰ ਨਹੀਂ ਆ ਜੇ ਕੰਧ ਥੋੜੀ ਇੱਧਰ ਨੂੰ ਕਰਦੇ, ਇੱਥੇ ਬਾਰੀ ਲਾ ਦੇ, ਆਹ ਕਰਦੇ, ਉਹ ਕਰਦੇ, ਹਨਾ, ਤੇ ਇੱਦਾਂ ਫਿਰ ਉਹ ਜਿਹੜੀ ਮੋਡੀਫਿਕੇਸ਼ਨ ਕਰ ਲੈਂਦੇ ਆ, ਇਹ ਸੁਭਾਵਿਕ ਹੈ, ਇਹ ਨਾਰਮਲ ਹੈ। ਪਰ ਗੱਲ ਇਹ ਹੈ ਕਿ ਆਸਟ੍ਰੇਲੀਆ ਦੇ ਵਿਚ ਤੁਸੀਂ ਬਿਲਕੁਲ ਵੀ ਇੱਦਾਂ ਨਹੀਂ ਕਰ ਸਕਦੇ ਕਿਉਂਕਿ ਤੁਹਾਨੂੰ ਸਰਟੀਫਿਕੇਟ ਮਿਲਣਾ ਹੁੰਦਾ। ਹੁਣ ਮੰਨ ਲਓ ਇੱਥੇ ਅਸੀਂ ਇੱਦਾਂ ਕਰ ਲਿਆ, ਕੋਈ ਕੰਧ ਸੱਜੇ ਦੀ ਬਜਾਏ ਖੱਬੇ ਕਰ ਲਈ, ਤੇ ਹੁਣ ਜਦੋਂ ਇੰਸਪੈਕਟਰ ਆਉਣਗੇ ਦੇਖਣਗੇ ਤਾਂ ਉਹ ਨਕਸ਼ੇ ਦੇ ਮੁਤਾਬਕ ਤਾਂ ਉਹ ਚੀਜ਼ ਹੋਣੀ ਨਹੀਂ, ਕਿਉਂਕਿ ਉਹਦੇ ਪਿੱਛੇ ਹੋਰ ਬੜੀਆਂ ਚੀਜ਼ਾਂ ਛੁਪੀਆਂ ਹੁੰਦੀਆਂ, ਜਿਸ ਤਰ੍ਹਾਂ ਸਟਰਕਚਰਲ ਉਹਦੇ ਇੰਜੀਨੀਅਰਿੰਗ ਪਲਾਨ ਹੁੰਦੇ ਨੇ, ਕਈ ਕੁਝ ਹੁੰਦਾ, ਭਾਰ ਕਿੰਨਾ ਹੁੰਦਾ ਆ ਉਹਦੇ ਪਰ ਮਤਲਬ ਆਉਣਾ ਚਾਹੀਦਾ, ਤੇ ਉਹਦੀ ਸਲੈਬ ਕਿੱਡੀ ਮੋਟੀ ਹੋਣੀ ਚਾਹੀਦੀ ਹੈ, ਸੋ ਉਹ ਫਿਰ ਹਿੱਲ ਜਾਂਦਾ ਸਾਰਾ ਕੁਝ। ਇੱਥੇ ਫਿਰ ਉਹ ਇੱਥੇ ਵੀ ਨੋਟਿਸ ਦਿੰਦੇ ਨੇ ਕਿ ਤੁਸੀਂ ਇਹਦਾ ਦੁਬਾਰਾ ਕਰਾਓ ਜਾਂ ਇਹਦੀ ਦੁਬਾਰਾ ਜਿਹੜੀ ਐਪਲੀਕੇਸ਼ਨ ਜਮ੍ਹਾਂ ਕਰਾਓ, ਉਹਦੀ ਫਿਰ ਵੱਖਰੀ ਫੀਸ ਹੁੰਦੀ ਆ। ਮੈਨੂੰ ਲੱਗਦਾ ਕਿ ਬਿਲਕੁਲ ਮਹਾਰਾਸ਼ਟਰ ਦੇ ਵਿਚ ਵੀ ਉਹ ਇੱਦਾਂ ਹੀ ਹੋਇਆ ਹੋਊਗਾ ਕਿ ਉਹਨਾਂ ਨੇ ਜਿਹੜੀ ਉਹ ਫੀਸ ਹੋਣੀ ਹੈ ਨਾ ਉਹ ਦੁਬਾਰਾ ਨਵੀਂ ਫੀਸ ਹੋਣੀ ਹੈ, ਜਿੱਥੇ ਤੱਕ ਮੈਨੂੰ ਲੱਗਦਾ ਕਿ ਜੇ ਤੁਸੀਂ ਇਹਨੂੰ ਕੰਟੀਨਿਊ ਰੱਖਣਾ ਇਹਨੂੰ ਦੁਬਾਰਾ ਫੀਸ ਪਾਓ, ਸਾਡੇ ਦੁਬਾਰਾ ਇੰਸਪੈਕਟਰ ਆਣਗੇ ਉਹ ਕਰਨਗੇ, ਮੈਨੂੰ ਲੱਗਦਾ ਇਹ ਹੈ। ਤੇ ਹੋ ਸਕਦਾ ਹੈ ਕਿ ਕਪਿਲ ਸ਼ਰਮਾ ਥੋੜਾ ਜਿਹਾ ਓਵਰ ਚਲੇ ਗਿਆ ਹੋਵੇ ਇਸ ਮਸਲੇ ਚ, ਦੋਸ਼ ਲਾਉਣ ਦੇ ਮਸਲੇ ਦੇ ਵਿਚ, ਕਿਉਂਕਿ ਜਦੋਂ ਰਿਸ਼ਵਤ ਦਾ ਜਿਹੜਾ ਦੋਸ਼ ਹੈ ਤੁਸੀਂ ਜਦ ਤੱਕ ਤੁਹਾਡੇ ਕੋਲ ਕੋਈ ਸਬੂਤ ਨਹੀਂ ਹੈਗਾ ਯੂ ਕੈਂਟ ਪ੍ਰੂਵ ਇਟ, ਤੁਸੀਂ ਇੱਦਾਂ ਥੋੜੋ ਕਹਿ ਸਕਦੇ
ਹੋ। ਅਮਦੀਪ ਇੱਕ ਗੱਲ ਹੋਰ ਵੀ ਮੈਂ ਕਹਿੰਦੀ ਜਾਵਾਂਗਾ, ਟਵਿੱਟਰ ਤੇ ਫੇਸਬੁੱਕ ਤੇ ਕਿਉਂ ਦੋਸ਼ ਲਾਉਂਦੇ? ਦੋਸ਼ ਤਾਂ ਤੁਸੀਂ ਲਿਖਤੀ ਰੂਪ ਵਿਚ ਡਿਪਾਰਟਮੈਂਟ ਨੂੰ ਕਰੋ,
ਹਾਂਜੀ,
ਅਗਰ ਟਵਿੱਟਰ ਤੇ ਤੁਸੀਂ ਦੋਸ਼ ਲਾਉਣੇ ਆ
ਉਹ ਤਾਂ ਦੇਖੋ ਦੂਜੇ ਪਾਸੇ ਆਪਾਂ ਡਿਪਾਰਟਮੈਂਟ ਦੀ ਗੱਲ ਕਰੀਏ ਨਾ, ਵੀ ਮੰਨ ਲਓ ਅਸੀਂ ਤਾਂ ਇੱਦਾਂ ਕਹਿ ਲਈਏ ਨੋ ਵਨ ਇਜ਼ ਗਿਲਟੀ ਵਿਦਆਊਟ ਪ੍ਰੂਵਨ, ਹਨਾ, ਜਦੋਂ ਡਿਪਾਰਟਮੈਂਟ ਦੇ ਵਿਚ ਕਿੰਨੇ ਬੰਦੇ ਕੰਮ ਕਰਦੇ ਨੇ, ਹੋ ਸਕਦਾ ਇੱਕ ਅੱਧਾ ਕਰਪਟ ਹੋਵੇ, ਦੋ ਕਰਪਟ ਹੋਣ, ਦਸ ਕਰਪਟ ਹੋਣ, ਪਰ ਜਿਹੜਾ ਬਾਕੀ ਡਿਪਾਰਟਮੈਂਟ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਉਹਨਾਂ ਦਾ ਡਿਪਾਰਟਮੈਂਟ ਵੀ ਨਾਲ ਹੀ ਘੜੀਸਿਆ ਗਿਆ। ਹੁਣ ਰੌਲਾ ਇਹ ਹੈ ਵੀ ਅਗਰ ਇਹੀ ਹੁਣ ਕੇਸ ਹੋਇਆ ਡਿਪਾਰਟਮੈਂਟ ਨੇ ਕੀਤਾ ਵੀ ਇਨ੍ਹਾਂ ਨੇ ਜਦੋਂ ਵੱਡੀ ਇਨ੍ਹਾਂ ਤੋਂ ਮੰਗ ਰਹੇ ਸੀ ਇਨ੍ਹਾਂ ਨੇ ਨਹੀਂ ਦਿੱਤੀ ਤਾਂ ਇਨ੍ਹਾਂ ਨੇ ਉਹ ਪੁਲਿਸ ਦੇ ਵਿਚ ਸ਼ਿਕਾਇਤ ਕਿਉਂ ਨਹੀਂ ਕਰਾਈ? ਇਨ੍ਹਾਂ ਨੂੰ ਸ਼ਿਕਾਇਤ ਕਰਾਉਣੀ ਚਾਹੀਦੀ ਸੀ, ਕਿਉਂਕਿ ਵੱਡੀ ਦੇਣਾ ਵੀ ਜੁਰਮ ਹੈ ਤੇ ਵੱਡੀ ਲੈਣਾ ਵੀ ਜੁਰਮ ਹੈ, ਹਨਾ। ਹਾਂ, ਸੋ ਉਹ ਇੱਕ ਅਗਰ ਕੋਈ ਆਫੀਸਰ ਜੁਰਮ ਕਰ ਰਿਹਾ ਸੀ ਉਸ ਵੇਲੇ ਤਾਂ ਹੀ ਸ਼ੁਡ ਹੈਵ ਮਤਲਬ ਉਹਨਾਂ ਕਪਿਲ ਸ਼ਰਮਾ ਨੂੰ ਪੁਲਿਸ ਦੇ ਵਿਚ ਕ੍ਰਾਈਮ ਜੋ ਵੀ ਹੈਗਾ ਆ ਉੱਥੇ ਰਿਪੋਰਟ ਲਿਖਾਉਣੀ ਚਾਹੀਦੀ ਸੀ ਉਹਦੇ ਅਗੇਂਸਟ, ਫਿਰ ਪੁਲਿਸ ਉਸਦੀ ਤਹਿਕੀਕਾਤ ਕਰਦੀ, ਉਸਦੀ ਖੋਜਬੀਨ ਕਰਦੀ ਤੇ ਉਸ ਦੇ ਵਿਚੋਂ ਫਿਰ ਜੋ ਸੱਚ ਆਉਂਦਾ ਉਹ ਪ੍ਰਮਾਣਿਤ ਹੋਣਾ ਸੀ। ਹੁਣ ਫੇਸਬੁੱਕ ਦੇ ਉੱਤੇ ਜਾਂ ਮੀਡੀਆ ਮਤਲਬ ਸੋਸ਼ਲ ਮੀਡੀਆ ਦੇ ਉੱਤੇ ਦੋਸ਼ ਲਾਣੇ ਕਿਸੇ ਡਿਪਾਰਟਮੈਂਟ ਦੇ, ਇਹ ਆਪਣੇ ਆਪ ਦੇ ਵਿਚ ਇੱਕ ਕ੍ਰਾਈਮ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ, ਕਿਉਂਕਿ ਤੁਹਾਡੇ ਕੋਈ ਪ੍ਰੂਫ ਨਹੀਂ ਹੈਗਾ। ਇਹੀ ਹਾਲ
ਬਿਲਕੁਲ ਸਹੀ,
ਇਹੀ ਹਾਲ ਸਾਡੇ ਸਮਾਜ ਦੇ ਵਿਚ ਹੋ ਰਿਹਾ ਕਿ ਅਸੀਂ ਬਿਨਾਂ ਮਤਲਬ ਸਹੀ ਤਰੀਕੇ ਦੇ ਨਾਲ ਕੋਈ ਵੀ ਤਹਿਕੀਕਾਤ ਕਰਨ ਦੀ ਬਜਾਏ ਅਸੀਂ ਕਰੈਕਟਰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕਰੀ ਦੀ ਹੈ। ਲੈ ਵੀ ਮੈਂ ਸੋਸ਼ਲ ਮੀਡੀਆ ਤੇ ਤੇਰਾ ਪਾ ਦੂੰਗਾ, ਤੈਨੂੰ ਮੈਂ ਉੱਥੇ ਦੇਖੂੰਗਾ, ਫਿਰ ਹੁਣ ਉੱਥੇ ਝੂਠ ਬੋਲ ਦੇਣਾ, ਚੁਗਲਖੋਰਾਂ ਦਾ ਕੰਮ ਹੈ ਵੀ ਝੂਠ ਬੋਲ ਦੇਣਾ, ਝੂਠ ਬੋਲ ਕੇ ਆਪ
ਭੱਜ,
ਹਾਂਜੀ
ਫੈਮਲੀਆਂ ਚ ਹੁੰਦਾ ਇਹ,
ਹਾਂ ਪਰਿਵਾਰਾਂ ਚ ਹੁੰਦਾ ਵੀ ਇੱਕ ਅਫਵਾਹ ਫੈਲਾ ਦਿਓ, ਇੱਕ ਝੂਠ ਬੋਲ ਦਿਓ ਤੇ ਮੁੜ ਕੇ ਮਤਲਬ 5-7 ਸਾਲ ਅਗਲਾ ਮਤਲਬ ਕੰਧਾਂ ਹੀ ਟੱਕਰਾਂ ਮਾਰੀ ਜਾਵੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ, ਹਾਲਾਂਕਿ ਉਹਦਾ ਕੋਈ ਕਿਸੇ ਨੇ ਸਬੂਤ ਨਹੀਂ। ਹਾਂ ਮੈਂ ਏਦਾਂ ਬਸ ਆਹ ਹੋਈ ਸੀ ਜੀ, ਏਦਾਂ ਹੋਈ ਸੀ, ਅੱਛਾ ਫਿਰ ਮੇਰੇ ਗਲਤੀ ਲੱਗ, ਮਤਲਬ ਗਲਤੀ ਤਾਂ ਚਲੋ ਬਾਅਦ ਦੀ ਗੱਲ ਮੰਨਣੀ। ਮੈਂ ਸੋਚਦਾ ਵੀ ਜਿੱਦਾਂ ਕਪਿਲ ਸ਼ਰਮਾ ਨੂੰ ਨਾ ਜੇ ਉਹ ਪੋਲੀਟਿਕਸ ਜਾਣਾ ਚਾਹੁੰਦੇ ਆ ਤਾਂ ਇਹਨਾਂ ਨੂੰ ਥੋੜਾ ਜਿਹਾ ਨਾ ਮਤਲਬ ਠੰਡੇ ਦਿਮਾਗ ਨਾਲ ਸੋਚਣਾ ਚਾਹੀਦਾ, ਜਿਹੜੀ ਇਹਨਾਂ ਦੀ ਪੋਜੀਸ਼ਨ ਹੈ ਨਾ ਮਤਲਬ ਉਹ ਪੋਲੀਟਿਕਸ ਤੋਂ ਬਹੁਤ ਜ਼ਿਆਦਾ ਵਧੀਆ ਆ ਇੰਡੀਆ ਦੇ ਵਿੱਚ, ਤੇ ਮੈਨੂੰ ਲੱਗਦਾ ਕਿ ਇੱਦਾਂ ਦੇ ਜਿਹੜੇ ਦੋਸ਼ ਹੈ, ਹੀ ਸ਼ੁੱਡ ਨੋ ਬੈਟਰ, ਐਡਾ ਵੱਡਾ ਸ਼ੋਅ ਕਰ ਰਹੇ ਨੇ, ਐਡੇ ਵੱਡੇ ਮੁਕਾਮ ਤੇ ਪਹੁੰਚੇ ਨੇ, ਐਡੇ ਇਨ੍ਹਾਂ ਦੇ ਐਡਵਾਈਜ਼ਰ ਆ, ਸਾਡੇ ਵਰਗੇ ਨੂੰ ਰੱਖ ਲੈਣਾ, ਮੈਨੂੰ ਹਾਇਰ ਕਰ ਲੈਣਾ ਸਲਾਹ ਲੈਣ ਦੇ ਲਈ ਇੱਦਾਂ ਦੇ ਕੰਮਾਂ ਦੇ ਵਿੱਚ, ਤੇ ਇੱਦਾਂ ਦੇ ਮੇਰੇ ਵਰਗੇ ਬਹੁਤ ਤੁਰੇ ਫਿਰਦੇ ਨੇ, ਮਤਲਬ ਲੱਖਾਂ ਲੋਕੀ ਨੇ ਮੇਰੇ ਤੋਂ ਵੀ ਵਧੀਆ ਵਧੀਆ। ਉਹ ਮੈਨੂੰ ਸਿੱਧਾ ਹੀ ਲੱਗਦਾ ਕਿ ਫਰੰਟ ਪੇਜ ਦੀ ਜਿਹੜੀ ਨਿਊਜ਼ ਲੱਗੀ ਆ ਟਾਪ ਤੇ, ਸਿਰਫ ਇਹਦੇ ਕਰਕੇ ਹੀ ਇਹ ਦੋਸ਼ ਲਾਏ ਨੇ, ਹੋਰ ਕੋਈ ਇਹਦੇ ਵਿੱਚ ਆਧਾਰ ਨਹੀਂ ਲੱਗਦਾ ਮੈਨੂੰ, ਸਾਰਾ ਹੀ ਲੌਜਿਕ ਗਲਤ ਹੈ। ਚਲੋ ਇਹ ਮੇਰੇ ਆਪਣੇ ਵਿਚਾਰ ਸੀ ਜੀ, ਮਤਲਬ ਹੋ ਸਕਦਾ ਤੁਸੀਂ ਸਹਿਮਤ ਨਾ ਵੀ ਹੋਵੋ, ਪਰ ਮੇਰੇ ਦਿਲ ਵਾਲੀ ਗੱਲ ਸੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ, ਤੇ ਅਗਰ ਤੁਹਾਡੇ ਕੋਲ ਕੋਈ ਬਿਹਤਰ ਆਬਜ਼ਰਵੇਸ਼ਨ ਹੈ ਤਾਂ ਸਾਡੇ ਨਾਲ ਤੁਸੀਂ ਸਾਂਝੀ ਕਰ ਸਕਦੇ ਹੋ, request@harmanradio.com ਤੇ ਟੈਲੀਗ੍ਰਾਮ ਦੇ ਉੱਤੇ। ਸੋ ਅਮਰੀਕ ਜੀ, ਆਪਾਂ ਸੁਨੇਹੇ ਵੀ ਲੈਣੇ, ਨਾਲ ਦੀ ਨਾਲ ਹੋਰ ਸੁਨੇਹੇ ਆ ਰਹੇ ਨੇ। ਗੁਰਦੀਪ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਹੰਸ ਰਾਜ ਹੰਸ ਦੀ ਗੱਲ ਕਰ ਦੇਣੀ ਸੀ ਜੀ ਥੋੜੀ ਜਿਹੀ।
ਅਮਨਦੀਪ, ਹੰਸ ਰਾਜ ਹੰਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਤਾਂ ਇਹ ਵੀ ਕਵਾਂਗਾ ਕਿ ਹੰਸ ਰਾਜ ਹੰਸ ਵੀ ਇੱਕ ਤਰ੍ਹਾਂ ਦੇ ਨਾਲ ਡਾਲੂ ਬਦਲੂ ਹੀ ਆ। ਪਹਿਲਾਂ ਉਹ ਅਕਾਲੀ ਦਲ ਵਿਚ ਸੀ, ਅਕਾਲੀ ਦਲ ਚ ਉਹ ਨਾਰਾਜ ਹੋ ਗਏ, ਉਹਨਾਂ ਦੀ ਸੁਣਵਾਈ ਨੀ ਹੋਈ ਜਾਂ ਕਿਸ ਤਰ੍ਹਾਂ ਵੀ ਆ। ਫਿਰ ਉਹਨਾਂ ਨੇ ਪਹਿਲਾਂ ਅਕਾਲੀ ਦਲ ਦੀ ਕਾਫੀ ਸਿਫਤ ਕਰਦੇ ਹੁੰਦੇ ਸੀ, ਤੇ ਬਾਅਦ ਵਿਚ ਉਹਨਾਂ ਨੇ ਕਾਂਗਰਸ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ। ਤੇ ਮੈਂ ਤਾਂ ਇੰਨਾ ਹੀ ਕਵਾਂਗਾ ਕਿ ਉਹ ਵੀ ਇੱਕ ਤਰ੍ਹਾਂ ਦੇ ਨਾਲ ਦਲ ਬਦਲੂ ਆ, ਤੇ ਦਲ ਬਦਲੂਆਂ ਦੀ ਬਹੁਤੀ ਗੱਲ ਕਰਨੀ ਨੀ ਚਾਹੀਦੀ।
ਤੁਸੀਂ ਤਾਂ ਇੱਥੇ ਮਕਾਈ ਜਾਂਦੇ ਗੱਲ। ਦੇਖੋ ਜਿਹੜੀ ਹੰਸ ਰਾਜ ਦੀ ਹੰਸ ਦੀ ਗੱਲ ਕਰੀਏ, ਤੇ ਜਿਹੜਾ ਆਰਟਿਸਟ ਹੁੰਦਾ ਆ ਗਰਾਊਂਡ ਲੈਵਲ ਤੋਂ ਉੱਠਿਆ ਹੁੰਦਾ, ਮਤਲਬ ਹਾਰਮੋਨੀਅਮ ਤੇ ਮੇਲਿਆਂ ਚ ਗਾ ਕੇ ਉਹ ਇੱਕ ਮਤਲਬ ਉਸਨੇ ਮੁਕਾਮ ਹਾਸਲ ਕੀਤਾ ਹੁੰਦਾ, ਤੇ ਉਸ ਤੋਂ ਬਾਅਦ ਅਮਰੀਕ ਜੀ ਮੈਨੂੰ ਲੱਗਦਾ ਕਿ ਹੰਸ ਰਾਜ ਹੰਸ ਨੂੰ ਆਪਣੇ ਗਾਇਕੀ ਦੇ ਸਿਖਰ ਤੇ ਜਾ ਕੇ ਮਤਲਬ ਸਿਖਰ ਤੇ ਹੀ ਰਹਿਣਾ ਚਾਹੀਦਾ ਸੀ, ਤੇ ਉਸ ਨੂੰ ਇਹ ਜੱਗ ਜ਼ਾਹਰ ਹੈ ਕਿ ਉਸ ਦੀ ਜਿਹੜੀ ਚੜਾਈ ਨੂੰ ਉਸ ਦੀ ਪਾਪੂਲੈਰਿਟੀ ਨੂੰ ਵਰਤਿਆ ਗਿਆ ਅਕਾਲੀ ਦਲ ਵੱਲੋਂ, ਹਨਾ ਉਹਨੂੰ ਐਮ ਪੀ ਖੜਾ ਕਰਕੇ, ਹਨਾ ਉਦੋਂ ਮਤਲਬ ਝੱਗਾ ਚੌੜ ਕਰਾਇਆ ਗਿਆ, ਉਹਦੇ ਮਤਲਬ ਕਾਫੀ ਲੋਸਿਸ ਹੋਏ, ਤੇ ਪਰ ਉਸ ਨੂੰ ਆਪ ਇਹ ਸੋਚਣਾ ਚਾਹੀਦਾ ਸੀ ਕਿ ਮੈਂ ਤਾਂ ਪੰਜਾਬੀ ਗਾਇਕੀ ਦੇ ਵਿਚ ਪੰਜਾਬ ਗਾਇਕੀ ਦਾ ਰਾਜਾ ਆਲਰੇਡੀ ਹੈਗਾ, ਉਹਨੂੰ ਰਾਜ ਗਾਇਕ ਬਣਨ ਦੀ ਕੀ ਲੋੜ ਸੀ, ਐਮ ਪੀ ਬਣਨ ਦੀ ਕੀ ਲੋੜ ਹੈ, ਹਨਾ ਇੱਕ ਹਲਕੇ ਦਾ ਐਮ ਪੀ ਬਣ ਕੇ
ਰਾਜਾ
ਇਸ ਸੰਜੀਦਗੀ ਨੂੰ ਇਹ ਨਹੀਂ ਸਮਝ ਸਕੇ, ਹਨਾ ਮਤਲਬ ਜਿਹੜੀ ਸੂਫੀ ਗਾਣਾ ਉਹ ਵੱਖਰੀ ਗੱਲ ਹੈ, ਸੂਫੀ ਹੋਣਾ ਵੱਖਰੀ ਗੱਲ ਹੈ, ਠੀਕ ਹੈ ਨਾ। ਇੱਕ ਸੂਫੀ ਗਾਣਾ ਸੂਫੀਆਂ ਵਾਂਗਰ ਪ੍ਰਟੈਂਡ ਕਰਨਾ ਵੀ ਮੈਂ ਸੂਫੀ ਗਾਇਕੀ ਕਰ ਰਿਹਾ, ਸੂਫੀ ਗਾਇਕੀ ਹੋਰ ਚੀਜ਼ ਹੈ, ਇੱਕ ਸੂਫੀ ਬਣਨਾ ਹੋਰ ਚੀਜ਼ ਹੈ, ਸੂਫੀ ਫਿਲੋਸਫੀ ਹੋਰ ਚੀਜ਼ ਹੈ। ਸੋ ਇਸ ਕਰਕੇ ਹੰਸ ਰਾਜ ਹੰਸ ਸੂਫੀ ਗਾਇਕ ਜ਼ਰੂਰ ਹੈ, ਹੋਰ ਬਹੁਤ ਸਾਰੇ ਪੰਜਾਬੀ ਗਾਇਕ ਸੂਫੀ ਗਾਇਕ ਜ਼ਰੂਰ ਨੇ, ਪਰ ਕੀ ਉਨ੍ਹਾਂ ਦੀਆਂ ਜਿਹੜੀਆਂ ਰੋਜ਼ਮਰਾ ਦੀਆਂ ਜ਼ਿੰਦਗੀ ਦੇ ਵਿਚ ਹਰਕਤਾਂ ਨੇ ਜਾਂ ਉਨ੍ਹਾਂ ਦੇ ਜਿਹੜੇ ਲਿਵਿੰਗ ਸਟਾਈਲ ਹੈ, ਕੀ ਉਹ ਸੂਫੀਆਨਾ ਹੈ? ਆਈ ਡੋਂਟ ਥਿੰਕ ਸੋ। ਕੀ ਉਹ ਪੈਸੇ ਤੋਂ ਭੱਜੇ ਹੋਏ ਨੇ? ਕੀ ਉਹ ਮਤਲਬ ਪ੍ਰੇਮ ਭਾਵਨਾ ਦੇ ਵਿਚ ਕਿਤੇ ਵੀ ਜਾ ਕੇ ਗਾ ਦਿੰਦੇ ਨੇ? ਨਹੀਂ, ਇੱਦਾਂ ਨਹੀਂ ਹੁੰਦੇ, ਇਹਨੂੰ ਸੂਫੀ ਨਹੀਂ ਕਹਿੰਦੇ। ਸੋ ਉਹਦੇ ਵਿਚ ਸੂਫੀਆਨਾ ਵਾਲੀ ਗੱਲ ਕੋਈ ਹੈ ਨਹੀਂ, ਨਾ ਹੰਸ ਰਾਜ ਚ ਤੇ ਨਾ ਹੋਰ ਸਿੰਗਰਸ ਦੇ ਵਿਚ ਜਿਹੜੇ ਕਮਰਸ਼ੀਅਲ ਸਿੰਗਰਸ ਨੇ। ਉਹ ਗੱਲ ਇਹ ਆ ਕਿ ਗੱਲ ਬੱਲੇ ਬੱਲੇ ਦੀ ਆ, ਬੱਲੇ ਬੱਲੇ ਦੇ ਵਿਚ ਉਹ ਸਿਖਰ ਦੇ ਵਿਚ ਜਾਂਦੇ ਨੇ, ਇਸੇ ਹੀ ਜਿਹੜੀ ਕਮਜ਼ੋਰੀ ਨੂੰ ਫਿਰ ਪੋਲੀਟੀਕਲ ਪਾਰਟੀਆਂ ਨੇ ਹੰਸ ਰਾਜ ਦੇ ਹੰਸ ਨੂੰ ਬਣਾਇਆ, ਔਰ ਬਣਾ ਕੇ ਉਹਨੂੰ ਇੱਦਾਂ ਦਾ ਚਿਟਕ ਲਾਇਆ, ਇੱਦਾਂ ਦਾ ਚਸਕਾ ਲਾਇਆ ਚੌਧਰ ਦਾ ਕਿ ਪਹਿਲਾਂ ਅਕਾਲੀ ਦਲ ਨੇ ਲਾਇਆ, ਫਿਰ ਕਾਂਗਰਸ ਨੇ ਲਾਇਆ, ਕਾਂਗਰਸ ਦੇ ਵਿਚ ਫਿਰ ਜੋ ਹੋਇਆ। ਹੁਣ ਇੱਥੇ ਆਪਾਂ ਦਲਿਤ ਦੀ ਗੱਲ ਕਰਦੇ ਆ, ਚੰਨੀ ਵੀ ਤੇ ਇਹ ਵੀ, ਹਨਾ ਦਲਿਤ ਭਾਈਚਾਰਾ, ਪਰ ਜਦੋਂ ਪਾਵਰ ਦਾ ਮਸਲਾ ਆਉਂਦਾ ਨਾ ਜੀ ਭਾਈ ਸਾਹਿਬ ਜੀ, ਉਦੋਂ ਕੋਈ ਦਲਿਤ ਨਹੀਂ ਹੁੰਦਾ ਤੇ ਕੋਈ ਸਕਾ ਨਹੀਂ ਹੁੰਦਾ, ਕੋਈ ਕਿਸੇ ਜਾਤ ਨਹੀਂ ਦੇਖਦਾ ਜਦੋਂ ਪਾਵਰ ਦਾ ਮਸਲਾ ਆਉਂਦਾ। ਇੱਥੇ ਜਦੋਂ ਪਾਵਰ ਦਾ ਮਸਲਾ ਆਉਂਦਾ ਤਾਂ ਭਰਾ ਭਰਾ ਦਾ ਕਤਲ ਕਰਦਾ, ਬੇਟਾ ਬਾਪ ਦਾ ਕਤਲ ਕਰਦਾ, ਬਾਪ ਪੁੱਤ ਨੂੰ ਖੱਲ ਦੇ ਵਿਚ ਮੜਾਉਂਦਾ ਆ। ਜਦੋਂ ਪਾਵਰ ਆਉਂਦੀ ਹੈ ਨਾ ਉਦੋਂ ਮਤਲਬ ਭਾਈਚਾਰਾ ਤਾਂ ਛੱਡੋ ਇੱਕ ਪਾਸੇ, ਉਦੋਂ ਤਾਂ ਢਿੱਡੋ ਜੰਮਿਓ ਵੀ ਦੁਸ਼ਮਣ ਹੁੰਦੇ ਨੇ। ਸੋ ਇਹ ਜਿਹੜੀ ਸੱਤਾ ਆ, ਇਹ ਜਿਹੜੀ ਪਾਵਰ ਹੈ ਹੀ ਇੱਦਾਂ ਦੀ। ਸੋ ਇਸ ਕਰਕੇ ਚਾਹੇ ਕੋਈ ਰਾਜ ਗਾਇਕ ਹੈ, ਚਾਹੇ ਕੋਈ ਪੀਰ ਪੈਗੰਬਰ ਹੈ, ਜਦੋਂ ਵੀ ਉਹ ਸੱਤਾ ਦੇ ਵਿਚ ਆਉਂਦਾ ਆ ਤਾਂ ਉਥੇ ਇਹੀ ਕੰਮ ਹੁੰਦਾ। ਹੁਣ ਬੁੱਧ ਨੇ ਸੱਤਾ ਛੱਡ ਕੇ ਜਾਂ ਰਾਜਪਾਲ ਛੱਡ ਕੇ ਉਹਨਾਂ ਨੇ ਇੱਧਰ ਡੈਡੀਕੇਟ ਕਰਤਾ, ਮੁੜ ਕੇ ਸੱਤਾ ਵੱਲ ਨਹੀਂ ਗਏ। ਸਾਡੇ ਗੁਰੂ ਸਾਹਿਬ ਹੈ, ਉਨ੍ਹਾਂ ਨੂੰ ਬਥੇਰੇ ਮਤਲਬ ਝਾਂਸੇ ਦੇ ਹਟੇ, ਤੈਨੂੰ ਆਹ ਕਰ ਦਾਂਗੇ ਉਹ ਕਰ ਦਾਂਗੇ, ਉਨ੍ਹਾਂ ਨੇ ਨਹੀਂ ਲਏ, ਰਾਜ ਵੀ ਦੇ ਹਟੇ ਨਹੀਂ ਲਏ, ਠੀਕ ਹੈ ਨਾ। ਉਹ ਇਸ ਕਰਕੇ ਕਿਉਂਕਿ ਰਾਜ ਇੱਕ ਆਪਣੇ ਆਪ ਦੇ ਵਿੱਚ ਵੱਖਰਾ ਫੀਲਡ ਹੈ ਤੇ ਜਿਹੜਾ ਦਿਲਾਂ ਦੇ ਉੱਤੇ ਰੂਹਾਨੀ ਰਾਜ ਹੈ ਉਹ ਵੱਖਰਾ ਹੈ। ਸੋ ਇਸ ਕਰਕੇ ਹੰਸ ਰਾਜ ਦੇ ਵੰਸ਼ ਦੇ ਮੈਂ ਬਹੁਤਾ ਨਹੀਂ ਕਹਿਣਾ ਚਾਹਾਂਗਾ। ਇਹ ਤੋਂ ਵੱਧ ਉਹ ਜਿਹੜੀ ਪੋਜੀਸ਼ਨ ਤੇ ਪਹੁੰਚਿਆ ਹੋਇਆ ਸੀ ਉਹਨੂੰ ਉੱਥੇ ਹੀ ਉਹਦੀ ਤਸੱਲੀ ਸੀ ਔਰ ਉਹ ਆਪਣੇ ਫੀਲਡ ਦੇ ਵਿੱਚ ਹੀ ਫਿਰ ਕੰਮ ਕਰਦਾ। ਉਹ ਦੀਵੇ ਜਗਾਉਂਦਾ, ਗਾਂ ਤੇ ਗਾਂ ਦੀਵੇ ਜਗਾਉਂਦਾ, ਦੀਵੇ ਲਾਉਂਦਾ ਆਪਣੇ ਫੀਲਡ ਦੇ ਵਿੱਚ ਔਰ ਉਹ ਪੋਲੀਟਿਕਸ ਦੇ ਵਿੱਚ ਹੀ ਵਾਜ਼ ਵੈਰੀ ਪੂਅਰ ਇਨ ਪੋਲੀਟਿਕਸ, ਮੇਰੀ ਆਪਣੀ ਰਾਏ ਆ। ਚਲੋ ਪ੍ਰੋਗਰਾਮ ਜੀ ਆਪਾਂ ਜਾਰੀ ਰੱਖਦੇ ਹਾਂ, ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਹੈ। ਉਮੀਦ ਰੱਖਦੇ ਹਾਂ ਕਿ ਤੁਸੀਂ ਸਾਡੀਆਂ ਗੱਲਾਂ ਬਾਤਾਂ ਸੁਣ ਰਹੇ ਹੋਵੋਗੇ ਔਰ ਆਨੰਦ ਵੀ ਮਾਣ ਰਹੇ ਹੋਵੋਗੇ। ਤੇ ਅਮਰੀਕ ਜੀ ਇੱਕ ਨਾ ਗੀਤ ਸੁਣਾਉਣਾ ਚਾਹੁੰਦਾ ਮੈਂ, ਇਹ ਵੀ ਇੱਕ ਬਹੁਤ ਵਧੀਆ ਗੀਤ ਹੈ ਤੇ ਅੱਜ ਕੱਲ ਬੜਾ ਟ੍ਰੈਂਡ ਚੱਲਿਆ ਜੀ ਘਰੋਂ ਭੱਜ ਕੇ ਵਿਆਹ ਕਰਾਉਣ ਦਾ ਤੇ ਬਾਗੀ ਹੋਣ ਦਾ, ਬਾਗੀ ਸੁਰ ਬੱਚਿਆਂ ਦੇ ਵਿੱਚ ਪਰ ਚੱਲਿਆ ਸੀ, ਇਹ ਘਟਦਾ ਜਾ ਰਿਹਾ, ਕਈ ਅਣਖ ਦੇ ਲਈ ਮੌਤਾਂ ਵੀ ਹੋਈਆਂ ਹਜੇ ਵੀ ਹੋ ਰਹੀਆਂ ਨੇ, ਪਰ ਇਹਦੇ ਲਈ ਐਜੂਕੇਸ਼ਨ ਦੀ ਲੋੜ ਹੈ। ਐਜੂਕੇਸ਼ਨ ਕਾਫੀ ਆਰਟੀਕਲ ਵੀ ਲਿਖੇ ਗਏ, ਅਸੀਂ ਰੇਡੀਓ ਤੇ ਵੀ 2-3 ਸਾਲ ਪਹਿਲਾਂ ਕਾਫੀ ਕੰਮ ਕੀਤਾ, ਗਗਨ ਹੰਸ ਨੇ ਕਾਫੀ ਆਰਟੀਕਲ ਲਿਖਿਆ ਵਧੀਆ, ਅਸੀਂ ਪ੍ਰਮੋਟ ਵੀ ਕੀਤਾ, ਹੋਰ ਵੀ ਅਨੇਕਾਂ ਮੀਡੀਆ ਮਤਲਬ ਇਸ ਨੂੰ ਕਵਰ ਕਰਦਾ ਆ ਤੇ ਹੁਣ ਜਿਹੜੇ ਗਾਣੇ ਵੀ ਥੋੜੇ ਥੋੜੇ ਇਸ ਤਰ੍ਹਾਂ ਦੇ ਆ ਰਹੇ ਨੇ। ਪਹਿਲਾਂ ਜੀ ਘਰੋਂ ਭੱਜ ਗਏ, ਆਹ ਚ ਕਰ ਲਏ, ਉਹ ਕਰ ਲਏ, ਉਹ ਗਾਣੇ ਘੱਟ ਰਹੇ ਨੇ, ਤੁਸੀਂ ਨੋਟ ਕੀਤਾ ਹੋਊਗਾ। ਪਰ ਇੱਕ ਆ ਮੈਨੂੰ ਲੱਗਦਾ ਵੀ ਗੀਤ ਵਧੀਆ ਆ ਅਰਮਾਨ ਬੇਦਲ ਦੀ ਆਵਾਜ਼ ਦੇ ਵਿੱਚ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਔਰ ਇਸ ਗੀਤ ਤੋਂ ਬਾਅਦ ਫੇਰ ਮਿਲਦੇ ਹਾਂ ਜੀ ਪ੍ਰੋਗਰਾਮ ਚ।
ਕੁੜੀ ਲੱਗਦੀ ਆ ਚੰਗੇ ਪਰਿਵਾਰ ਦੀ, ਤਾਈਓ ਕਦਰ ਕਰਾਂ ਮੈਂ ਉਹਦੇ ਪਿਆਰ ਦੀ। ਕੁੜੀ ਲੱਗਦੀ ਆ ਚੰਗੇ ਪਰਿਵਾਰ ਦੀ, ਤਾਈਓ ਕਦਰ ਕਰਾਂ ਮੈਂ ਉਹਦੇ ਪਿਆਰ ਦੀ। ਦੁੱਖ ਮਾਪਿਆਂ ਨੂੰ ਦੇਣੋਂ ਡਰਦੀ, ਨਾਲੇ ਮੈਨੂੰ ਵੀ ਰਵਾ ਨੀ ਸਕਦੀ। ਕਹਿੰਦੀ ਗੁਰੂ ਘਰੇ ਲਾਵਾਂ ਲੈਣੀਆਂ, ਕੋਟ ਨਹਿਰ ਜੀ ਕਰਾ ਨੀ ਸਕਦੀ। ਕਹਿੰਦੀ ਗੁਰੂ ਘਰੇ ਲਾਵਾਂ ਲੈਣੀਆਂ, ਕੋਟ ਨਹਿਰ ਜੀ ਕਰਾ ਨੀ ਸਕਦੀ। ਪੀੜੀਆਂ ਦੀ ਇੱਜ਼ਤ ਬਣੀ, ਐਵੇਂ ਮਿੰਟਾਂ ਚ ਨਾ ਹੋ ਜੇ ਲੀਰ ਵੇ। ਸਾਡੀ ਧੌਣਨੀ ਵੀ ਹੋ ਗਈ ਗੁੱਡੀਏ, ਕਿਤੇ ਕਹਿਣਾ ਦੇਣ ਮੇਰੇ ਵੀਰ ਵੇ। ਸਾਡੀ ਧੌਣਨੀ ਵੀ ਹੋ ਗਈ ਗੁੱਡੀਏ, ਕਿਤੇ ਕਹਿਣਾ ਦੇਣ ਮੇਰੇ ਵੀਰ ਵੇ। ਭਾਵੇਂ ਵਿਆਹ ਤੋਂ ਪਿੱਛੋਂ ਲੈ ਜੇ ਸਿਡਨੀ, ਪਹਿਲਾਂ ਸ਼ਿਮਲੇ ਮੈਂ ਜਾ ਨੀ ਸਕਦੀ। ਕਹਿੰਦੀ ਗੁਰੂ ਘਰ ਲਾਵਾਂ ਲੈਣੀਆਂ, ਕੋਟ ਮਹਿਰ ਜੀ ਕਰਾ ਨੀ ਸਕਦੀ। ਕਹਿੰਦੀ ਗੁਰੂ ਘਰ ਲਾਵਾਂ ਲੈਣੀਆਂ, ਕੋਟ ਮਹਿਰ ਜੀ ਕਰਾ ਨੀ ਸਕਦੀ। ਮੈਂ ਨੀ ਜਾਣਾ ਹਥਿਆਰਾਂ ਸਿਰ ਤੇ, ਲੈ ਕੇ ਆ ਜੀ ਫੁੱਲਾਂ ਵਾਲੀ ਕਾਰ ਵੇ। ਤੈਨੂੰ ਮੰਨਿਆ ਕਿ ਪਿਆਰ ਕਰਦੀ, ਮੈਨੂੰ ਫਰਜ਼ਾਂ ਦੀ ਵੀ ਆਸਾਰ ਵੇ। ਤੈਨੂੰ ਮੰਨਿਆ ਕਿ ਪਿਆਰ ਕਰਦੀ, ਮੈਨੂੰ ਫਰਜ਼ਾਂ ਦੀ ਵੀ ਆਸਾਰ ਵੇ। ਵੇ ਮੈਂ ਪੇਕਿਆਂ ਤੋਂ ਸਾਰੀ ਜ਼ਿੰਦਗੀ, ਚੰਨਾ ਦੂਰੀਆਂ ਬਣਾ ਨੀ ਸਕਦੀ। ਕਹਿੰਦੀ ਗੁਰੂ ਘਰ ਲਾਵਾਂ ਲੈਣੀਆਂ, ਕੋਟ ਮਹਿਰ ਜੀ ਕਰਾ ਨੀ ਸਕਦੀ। ਕਹਿੰਦੀ ਗੁਰੂ ਘਰ ਲਾਵਾਂ ਲੈਣੀਆਂ, ਕੋਟ ਮਹਿਰ ਜੀ ਕਰਾ ਨੀ ਸਕਦੀ। ਜੱਗੀ ਸੁਣ ਲੈ ਸੰਘੇੜੇ ਵਾਲਿਆ, ਗੱਲਾਂ ਬਹੁਤੀਆਂ ਨੀ ਮੈਨੂੰ ਆਉਂਦੀਆਂ। ਧੀ ਬਾਬਲੇ ਦੀ ਹੁੰਦੀ ਪੱਗ ਵੇ, ਪੱਗਾਂ ਸਿਰਾਂ ਉੱਤੇ ਹੀਣੇ ਸੌਂਦੀਆਂ। ਧੀ ਬਾਬਲੇ ਦੀ ਹੁੰਦੀ ਪੱਗ ਵੇ, ਪੱਗਾਂ ਸਿਰਾਂ ਉੱਤੇ ਹੀਣੇ ਸੌਂਦੀਆਂ। ਉੱਚੇ ਰੱਖਦੀ ਖਿਆਲ ਨਾ ਕਰੋ, ਉਹਦੇ ਵਰਗੀ ਤੇ ਆ ਨੀ ਸਕਦੀ। ਕਹਿੰਦੀ ਗੁਰੂ ਘਰ ਲਾਵਾਂ ਲੈਣੀਆਂ, ਕੋਟ ਮਹਿਰ ਜੀ ਕਰਾ ਨੀ ਸਕਦੀ। ਕਹਿੰਦੀ ਗੁਰੂ ਘਰ ਲਾਵਾਂ ਮੈਰੀ ਜੀ ਕਰਾ ਨੀ ਸਕਦੀ।
जी गीत सुन रहे सी जी अरमान बेदिल दी आवाज दे विच। काफी दिनां तों मैं गीत कढ के रखिया होया सी ते सोच रहा सी तुहाडे नाल शेयर करां जी। वखरे अंदाज दा प्रोग्राम है, मतलब गीत है। सो अमरीक सिंह फलोरा मेरे नाल जुड़े हुए ने ते एक मोटी मोटी झात होर अखबारां दी सुर्खियां ते 25 सीटां ते अकाली दल उतारेगा नवे चेहरे जी। सुखबीर बादल दा ऐलान भाजपा नाल कुछ सीटां होवेगी फेरबदल। और कांग्रेस वालों विधानसभा च बेभरोसगी मता पेश, अमन कानून की माड़ी हालत ते कांग्रेस ने सरकार के खिलाफ पेश कीता मता। सुखबीर खिलाफ लिया गया विशेष अधिकार मता स्पीकर ने किया रद्द। और अमरीक जी गीत बड़ा सोहना सी ते तुसी कुछ गल करना चाहते सी कि आप स्रोतों नाल सांझी करनी गल।
जी अमदीप, पिछले हफ्ते एक तुसी इंटरव्यू की ग्रास रूट ते जे आम आदमी पार्टी दे वर्कर सी
सुखजिंदर
लोपो तुसी की थी, उस विचों कई गल्लां सामने आईयां। एक तां उस नौजवान ने यह दस्या कि जिहड़ी खेती है पंजाब दी यह लाहेवंद है, यह लाहेवंद हो सकदी है। कम से कम दो बंदियां नूं 7-8 एकड़ एक रुजगार पैदा करके दे सकदी आ जिहदे ते उह गुजारा कर सकदे आ। ते बाकी उहनां ने कहा सी कि जिहड़ी आम आदमी पार्टी जिहड़ी है इहदी इक अगर ग्रास रूट ते इह काम कर रहा है कि जिहड़े जिहड़े जिहदा स्कूलां च अध्यापक नहीं हैगे ना, जिहदा स्कूलां च अध्यापक नहीं है उहनां स्कूलां विच अगर जिहड़े NRI अध्यापक विदेशां विच काम करदे आ जां विदेशां विच बैठे आ अगर रिटायरमेंट तों बाद उहनां स्कूलां विच अगर 2 महीने भी जां 1 महीना भी साल विच पढ़ाया करन फ्री ते उह जिहड़े स्कूल आ उहनां नूं काफ़ी मदद मिल सकदी है वॉलंटरी तौर ते। केवल अध्यापक ही नहीं जिहड़ियां नर्सां आ रिटायर हो जांदे आ, जिहदा रेडियोलॉजिस्ट रिटायर हो जांदे आ, होर जिहड़े प्रोफेशनल रिटायर हो जांदे आ अगर उह आइडेंटीफाई करन पंजाब दे विच उह इलाके जिन्हां विच उहनां सेवावां दी लोड हुंदी आ अते उह फ्री जाके दान देण दी बजाए कि तुसीं 1 लाख रुपया दे के आओ, 2-3 लाख रुपया दे के आओ, फिर अध्यापक लगे उत्थे जाके प्रोफेशन लगन, उस तों चंगा तां इही होवेगा कि असीं आप जाके अगर कोशिश करके देखिए कि आप उत्थे जाके काम दा दान करिए तां मेरे ख्याल च ज्यादा उपयोगी होएगा। ते उह जिहड़ी इंटरव्यू सी उहदे विच होर भी बहुत सारियां गल्लां सामने आउंदी पाईआं।
अमरीक जी, इसे मसले दे उत्ते मैं थोड़े होर ऐड करना चाहांगा कि आस्ट्रेलिया दे विच बहुत सारे जिहड़े प्रोफेशनल्स आ जदों काम तों रिटायर हुंदे ने, मैं तुहानूं दस्सिया अपनी एग्जाम्पल दिंदा हुंदा कि जदों मतलब ABC रेडियो दे विच जर्नलिस्ट सीनियर रिटायर हुंदे ने तो 6 महीने उहनां नूं अगे पहलां दिंदे हुंदे सी वी तुसी कंट्री च जाओ ते ट्रेन करो लोकां नूं। ते मैं वी उसे प्रोग्राम दे अधीन मैं ट्रेनिंग लई सी जी ABC दे इक मतलब बहुत सीनियर पत्रकार मतलब जर्नलिस्ट रहे ने ते ओ ट्रेनिंग मतलब रेडियो दी उहनां ने दित्ती सी। सो ओह इक तरह नाल दीवे नाल दीवा जगाउण वाली गल आ, मतलब अपना जिहड़ा और ओहदे देख लो मैं अज वी रेडियो ते उहनां दा जिक्र कर रहा। सो जिहड़े साडे प्रोफेशनल्स ने इंडिया दे विच ने, इंडिया च ही इन्ने प्रोफेशनल्स ने बाहरों जाण दी वी लोड़ नहीं, ओह वी मतलब इदां लगदा हुंदा वी जिन्नी देर बस पैसे आ बस उन्नी देर ही कम करना, ओह तों बाद बस खत्म हो गया जी, ओह तुहाडा प्रोफेशन खत्म हो गया। ठीक है, हुण पात्र साहब दी गल कर लो हना। पात्र साहब ने मतलब सारी उमर मतलब कविता नूं समर्पित कीता ते पढ़ाया वी आ ते हुण वी मैनूं ओह दस रहे सीगे कि श्री गुरु ग्रंथ साहिब यूनिवर्सिटी फतेहगढ़ साहिब दे विच शायद उत्थे ओह PhD दे स्टूडेंट्स दे गाइड ने, 5 बच्चे PhD कर रहे ने उहनां दी मतलब गाइडेंस लै के। सो ਹੁਣ ਵੀ ਇੱਥੇ ਵਰਕਸ਼ਾਪਸ ਲਾ ਰਹੇ ਨੇ, ਕਵਿਤਾ ਲਿਖਣੀ ਸਿਖਾਲਦੇ ਨੇ, ਵਾਰਤਕ ਲਿਖਣਾ ਸਿਖਾਲਦੇ ਨੇ, ਮੋਟੀਵੇਸ਼ਨਲ ਲੈਕਚਰ ਦਿੰਦੇ ਨੇ। ਇੱਦਾਂ ਹਰ ਬੰਦੇ ਜਿਹੜੇ ਨੇ ਉਹ ਆਪਣੇ ਆਪਣੇ ਫੀਲਡ ਦੇ ਵਿੱਚ ਕੰਮ ਕਰ ਸਕਦੇ ਨੇ, ਫੀਲਡ ਦੇ ਵਿੱਚ ਜ਼ਰੂਰੀ ਨਹੀਂ ਕਿ ਬਾਹਰੋਂ ਜਾ ਕੇ ਇੱਥੇ NRI ਨੇ ਹੀ ਠੇਕਾ ਲਿਆ ਵੀ ਉੱਥੇ ਜਾ ਕੇ ਕਰਨਾ ਹੈ। ਵਟ ਅਬਾਊਟ ਦੈਮ ਜਿਹਨਾਂ ਉੱਥੋਂ ਜਿਹੜੇ ਇੰਨੇ ਮਤਲਬ ਲੱਖਾਂ ਪੈਨਸ਼ਨ ਹੁੰਦੀ ਹੈ, ਉਹਨਾਂ ਦੀ ਤਨਖਾਹਾਂ ਇੰਨੀਆਂ ਹੋਈਆਂ, ਉਨ੍ਹਾਂ ਦੀ ਕੋਈ ਜਿੰਮੇਵਾਰੀ ਨਹੀਂ ਬਣਦੀ, ਦੇ ਸ਼ੁੱਡ ਡੂ ਇਟ ਹਨਾ। ਉਨ੍ਹਾਂ ਨੂੰ ਵੀ ਕੰਮ ਕਰਨਾ ਚਾਹੀਦਾ ਆਪਣੀ ਸੋਸਾਇਟੀ ਦੇ ਵਿਚ। ਖੈਰ ਉਨ੍ਹਾਂ ਨੂੰ ਮੋਟੀਵੇਟ ਕਰਨ ਦੇ ਲਈ ਮੈਨੂੰ ਲੱਗਦਾ ਕਿ ਹੋਰ ਪ੍ਰੋਗਰਾਮ ਵੀ ਕਰਨੇ ਚਾਹੀਦੇ ਨੇ। ਆਪਾਂ ਸੁਨੇਹੇ ਵੀ ਲੈਂਦੇ ਹਾਂ ਜੀ ਤੇ ਜਗਤਾਰ ਗਿੱਲ ਢੁੱਡੀਗੇ ਵਾਲੇ ਸਾਡੇ ਨਾਲ ਜੁੜੇ ਨੇ, ਕਹਿੰਦੇ ਬਹੁਤ ਨਾਈਸ ਗਾਣਾ ਜੀ, ਇਸ ਤਰ੍ਹਾਂ ਦੇ ਗੀਤਾਂ ਨੂੰ ਪ੍ਰਮੋਟ ਕਰਨਾ ਬਣਦਾ ਜੀ। ਹਾਂਜੀ, ਮੈਂ ਇਸੇ ਕਰਕੇ ਗੀਤ ਜੀ ਸਪੈਸ਼ਲ ਲਾਇਆ ਸੀ, ਮੈਨੂੰ ਬੜਾ ਚੰਗਾ ਲੱਗਿਆ ਕਿ ਚਲੋ ਆਪਾਂ ਇਸ ਸੋਚ ਨੂੰ ਵੀ ਆਪਾਂ ਪ੍ਰਮੋਟ ਕਰੀਏ। ਤੇ ਜਗੇਸ਼ ਠਾਕੁਰ ਜੀ ਨੇ ਮੈਸੇਜ ਭੇਜਿਆ ਸੀ ਸ਼ੁਰੂ ਦੇ ਵਿਚ ਜਪਾਨ ਤੋਂ, ਤੇ ਉਹ ਇਕ ਚੁਟਕਲਾ ਸੀ ਜੀ, ਸੈਟਾਇਰ ਹੈ ਦਿੱਲੀ ਦੇ ਵਿਚ ਜੋ ਹੋਇਆ ਜਿਹੜਾ ਮਤਲਬ ਮਿਨਿਸਟਰਾਂ ਨੇ ਕੀਤਾ ਉਹਦੇ ਬਾਰੇ ਇਕ ਚੁਟਕਲਾ ਭੇਜਿਆ। ਕਹਿੰਦੇ ਕਿ ਦਿੱਲੀ ਦੇ ਦਿੱਲੀ ਚ ਇਕ ਨਾ ਕੱਲੀ ਬੀਬੀ ਮਹਿਲਾ ਸੁਬਹਾ ਸੁਬਹਾ ਕਹਿੰਦੇ ਰਾਸ਼ਨ ਦਫ਼ਤਰ ਚ ਪਹੁੰਚੀ ਤੇ ਉਥੇ ਕਹਿੰਦੇ ਬਾਬੂ ਨੇ ਪੁੱਛਿਆ ਮੈਡਮ ਰਾਸ਼ਨ ਕਾਰਡ ਬਣਵਾਉਣਾ ਤੇ ਇੰਨੇ ਨੂੰ ਮਹਿਲਾ ਜਿਹੜੀ ਉਹ ਲੇਡੀ ਆ ਭੜਕ ਉੱਠੀ ਕਹਿੰਦੇ ਤੇਰੇ ਘਰ ਮੈਂ ਮਾਂ ਬਹਿਨ ਨਹੀਂ ਹੈ ਤੂੰ ਪਹਿਲੇ ਉਨਕਾ ਰਾਸ਼ਨ ਕਾਰਡ ਬਣਾ ਲੇ ਮੈਂ ਤਾਂ ਪੁੱਛਣੇ ਆਈ ਸੀ ਕਿ ਸਾਹਮਣੇ ਵਾਲਾ ਕਲੀਨਿਕ ਕਿਤਨੇ ਵਜੇ ਖੁੱਲਤਾ ਹੈ ਕਿਉਂਕਿ ਉਹ ਰਾਸ਼ਨ ਕਾਰਡ ਦਾ ਜੋ ਪਿੱਛੇ ਉਹ ਸੈਕਸ ਸਕੈਂਡਲ ਚੱਲਿਆ ਸੀ ਨਾ ਮਿਨਿਸਟਰ ਦੇ ਕਰਕੇ ਤੇ ਉਹ ਸੰਦੀਪ ਉਹਦੇ ਕਰਕੇ ਕਹਿੰਦੇ ਕੱਲ ਤੱਕ ਜੋ ਦਿੱਲੀ ਕੀ ਆਂਟੀਆਂ ਮੁਹੱਲੇ ਮੈਂ ਦੋਹਾਂ ਚ ਮਾਤੀ ਫਿਰਤੀ ਸੀ ਕਿ ਮੇਰਾ ਰਾਸ਼ਨ ਕਾਰਡ ਮੰਤਰੀ ਜੀ ਨੇ ਖੁਦ ਬਣਵਾਇਆ ਹੈ ਅਬ ਵੋ ਲੋਗ ਉਹਨੇ ਵੀ ਸ਼ੱਕੀ ਨਿਗਾਹ ਸੇ ਦੇਖ ਰਹੇ ਆ ਇਹ ਵੀ ਇੱਕ ਪੰਗਾ ਹੈ ਸੋ ਚਲੋ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਜੀ ਬਹੁਤ ਸਾਰੇ ਸੱਜਣ ਮਿੱਤਰ ਅੱਜ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ ਨੇ ਕੀਤੇ ਹੋਇਆ ਉਹਨਾਂ ਨੇ ਤੇ ਉਹਨਾਂ ਦਾ ਵੀ ਧੰਨਵਾਦ ਸੋ ਅਮਰੀਕ ਜੀ ਜਿਹੜੀ ਹੁਣ ਆਪਾਂ ਮਤਲਬ ਜਾਣ ਵੇਲੇ ਗੱਲ ਸਮੇਟਣੀ ਹੈ ਕਿ ਦੇਖੋ ਕਈ ਵਾਰੀ ਜਿਹੜੀਆਂ ਅਸੀਂ ਗੱਲਾਂ ਆ ਮਤਲਬ ਉਹਨਾਂ ਦੇ ਵਿਚ ਥੋੜਾ ਜ਼ਿਆਦਾ ਪੈਸ਼ਨੇਟ ਹੋ ਜਾਈਦਾ ਜ਼ਿਆਦਾ ਵਧਾ ਚੜਾ ਕੇ ਵੀ ਕਹਿ ਹੋ ਜਾਂਦੀ ਹੈ ਕਈ ਵਾਰੀ ਨਹੀਂ ਵੀ ਕਹਿ ਹੁੰਦੀ ਹੈ ਨਾ ਸੋ ਉਸ ਲਈ ਅਸੀਂ ਮਤਲਬ ਮਾਫ਼ੀ ਦੇ ਹੱਕਦਾਰ ਹਾਂ ਕਿਉਂਕਿ ਅਸੀਂ ਵੀ ਤੁਹਾਡੇ ਵਿਚੋਂ ਹੀ ਸਾਰੇ ਸਰੋਤਿਆਂ ਵਰਗ ਹੀ ਹਾਂ ਸੋ ਸਾਡੀ ਜਿਹੜੀ ਇੰਟੈਂਸ਼ਨ ਹੈ ਉਹ ਸਹੀ ਹੈ ਸਾਡਾ ਮਕਸਦ ਜਿਹੜਾ ਉਹ ਇਕ ਵਧੀਆ ਗੱਲਬਾਤ ਸਾਰਥਕ ਗੱਲਬਾਤ ਉਹਦੇ ਵਿਚੋਂ ਕੋਈ ਨਾ ਕੋਈ ਤੱਤ ਕੱਢਣ ਦੀ ਆ ਸੋ ਅਮਰੀਕ ਜੀ ਗਾਣੇ ਹੋਰ ਵੀ ਸੁਣਨੇ ਪਰ ਜਾਣ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਸਿਡਨੀ ਦਾ ਤੁਸੀਂ ਵੈਦਰ ਨੀ ਦੱਸਿਆ ਅੱਜ ਵੈਸੇ ਕਿਹੋ ਜਿਹਾ ਮੀਂਹ ਦੱਸਿਆ ਗਿਆ
ਅਮਦੀਪ ਸਿਡਨੀ ਵਿਚ ਸਵੇਰੇ ਸਵੇਰੇ ਰਾਤੀ ਥੋੜਾ ਥੋੜਾ ਮੀਂਹ ਪੈ ਰਿਹਾ ਸੀ ਲੇਕਿਨ ਹੁਣ ਥੋੜਾ ਜਿਹਾ ਮੌਸਮ ਖੁੱਲਿਆ ਆ ਧੁੱਪ ਜੀ ਚੜੀ ਹੋਈ ਲੇਕਿਨ ਬੱਦਲਾਂ ਵਿਚ ਸੂਰਜ ਤੇ ਬੱਦਲਾਂ ਦੀ ਆਪਸ ਵਿਚ ਲੜਾਈ ਹੋ ਰਹੀ ਆ ਤੇ ਹੋ ਸਕਦਾ ਕਿ ਬਾਅਦ ਦੁਪਹਿਰ ਵੀ ਥੋੜਾ ਜਿਹੀ ਬਾਰਿਸ਼ ਹੋਵੇ ਇੱਥੇ ਤੇ ਮੌਸਮ ਵੈਸੇ ਗਰਮਾਹਟ ਆ ਮੌਸਮ ਦੇ ਵਿਚ ਮੈਂ ਸੈਰ ਕਰਨ ਗਿਆ ਸੀ ਤੇ ਥੋੜੀ ਥੋੜੀ ਗਰਮੀ ਜਿਹੀ ਲੱਗਦੀ ਸੀ ਉਹ ਸਿਆਲ ਜਿਹੜਾ ਬਿਲਕੁਲ ਖਤਮ ਹੋ ਚੁੱਕਿਆ ਤੇ ਹੁਣ ਜੀ ਸਪਰਿੰਗ ਆ ਉਹਦਾ ਮਜ਼ਾ ਲੈ ਰਹੇ ਆ ਕੁੱਲ ਮਿਲਾ ਕੇ ਮੌਸਮ ਠੀਕ ਠਾਕ ਹੀ ਰਹੇਗਾ ਸਿਡਨੀ ਦੇ ਵਿਚ ਥੋੜੀ ਥੋੜੀ ਮੀਂਹ ਪੈ ਸਕਦਾ ਮੰਦੀ
ਚਲੋ ਠੀਕ ਹੈ ਜੀ ਤੇ ਮੌਸਮ ਥੋੜਾ ਟਰਬੁਲੈਂਟ ਆ ਮੈਂ ਦੱਸਦਾ ਆਪਣੇ ਸਾਰੇ ਹੀ ਸਰੋਤਿਆਂ ਨੂੰ ਕਿਉਂਕਿ ਸਾਊਥ ਆਸਟ੍ਰੇਲੀਆ ਦੇ ਵਿਚ ਵੀ ਕਾਫ਼ੀ ਮੀਂਹ ਪਏ ਨੇ ਤੇ ਵਿਕਟੋਰੀਆ ਦੇ ਵਿਚ ਵੀ ਹੜਾਂ ਦੀ ਕਈ ਇਲਾਕਿਆਂ ਦੇ ਵਿਚ ਹਾਲਾਤ ਨੇ ਐਮ ਸੀ ਜੀ ਦੇ ਵਿਚ ਕਹਿੰਦੇ ਕਾਫ਼ੀ ਪਾਣੀ ਆ ਗਿਆ ਸੀ ਐਮ ਸੀ ਜੀ ਦੇ ਵਿਚ ਸੋ ਜਰਾ ਖਿਆਲ ਰੱਖਣਾ ਜੀ ਤੇਜ਼ ਹਵਾਵਾਂ ਚੱਲਣ ਦੇ ਆਸਾਰ ਨੇ ਤੇ ਜਾਣ ਲੱਗੇ ਜੀ ਮੈਂ ਗੀਤ ਛੱਡ ਕੇ ਜਾ ਰਿਹਾ ਪੰਜਾਬੀ ਐਮ ਸੀ ਇਹਦਾ ਬਣਾਇਆ ਹੋਇਆ ਗੱਲਾਂ ਗੂੜੀਆਂ ਕਰਾਂਗੀ ਤੇਰੇ ਨਾਲ ਕਿਸੇ ਦੇ ਨਾਲ ਗੱਲ ਨਾ ਕਰੀ ਤੁਸੀਂ ਵੀ ਗੱਲ ਨਾ ਕਰਿਓ ਜੀ ਜਦ ਤੱਕ ਇਹ ਗੀਤ ਨਹੀਂ ਖਤਮ ਹੁੰਦਾ ਪਰ ਗੱਲਾਂ ਕਰਨ ਦੇ ਨਾਲ ਹੀ ਹੱਲ ਨਿਕਲਦੇ ਆ ਸੋ ਕੱਲ ਨੂੰ ਫੇਰ ਪ੍ਰੋਗਰਾਮ ਚ ਆਵਾਂਗੇ ਮਿੰਟੂ ਬਰਾੜ ਜੀ ਆਉਣਗੇ ਤਦ ਤੱਕ ਲਈ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਮਰੀਕ ਜੀ
ਸਤਿ ਸ੍ਰੀ ਅਕਾਲ ਅਮਰੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ